ਕਿ ਇਹਨਾਂ ਨੇ ਸਮਾਂ ਕੱਢਿਆ ਇਹਨਾਂ ਦੀ ਇੰਟਰੋਡਕਸ਼ਨ ਤੇ ਆ ਵੀ ਜੇ ਮੈਂ ਇਹਨਾਂ ਦੀ ਕੋਈ ਜਿਹੜੀ ਆਪਣੇ ਸਿੱਖ ਕੌਮ ਨੂੰ ਜੋ ਦੇਣ ਆ ਤੇ ਉਸ ਦੇ ਬਾਰੇ ਚ ਗੱਲ ਕਰੀਏ ਤਾਂ ਇਹ ਕਈ ਵਾਰੀ ਗੁੱਸਾ ਕਰ ਜਾਂਦੇ ਕਿ ਵਡਿਆਈ ਨਹੀਂ ਕਰੀਦੀ ਪਰ ਇਹ ਆ ਵੀ ਇਹ ਇੱਕ ਸਿਵਲ ਇੰਜੀਨੀਅਰ ਹੁੰਦੇ ਹੋਏ ਆਪਣੀ ਜੌਬ ਨੂੰ ਛੱਡ ਕੇ ਆਪਣਾ ਕੰਮ ਛੱਡ ਕੇ ਜੀਵਨ ਦਾ ਤੇ ਇੱਕੋ ਇੱਕ ਇਹਨਾਂ ਨੇ ਜੋ ਮਕਸਦ ਬਣਾਇਆ ਹੈ ਕਿ ਜੋ ਗੁਰਮਤ ਨੂੰ ਸਮਝਣਾ ਹੈ ਗੁਰਮਤ ਦਾ ਜੋ ਗਿਆਨ ਹੈ ਸੱਚ ਦਾ ਗਿਆਨ ਹੈ ਜਿਸ ਨੂੰ ਅੱਜ ਸਾਰੀ ਦੁਨੀਆਂ ਨੂੰ ਲੋੜ ਹੈ ਤੇ ਉਹ ਗੁਰਮਤ ਦੇ ਗਿਆਨ ਨੂੰ ਦੁਨੀਆਂ ਤੱਕ ਪਹੁੰਚਾਉਣਾ 24 ਘੰਟੇ 7 ਦਿਨ ਇਹ ਇਹਨਾਂ ਨੇ ਆਪਣਾ ਮਕਸਦ ਬਣਾਇਆ ਤੇ ਜਿੱਥੇ ਵੀ ਜਾਂਦੇ ਨੇ ਇਹ ਬਿਨਾਂ ਕੋਈ ਪੈਸਾ ਲਿਆ ਜਿਵੇਂ ਇੱਥੇ ਵੀ ਆਏ ਸੀ ਬਿਨਾਂ ਕੋਈ ਪੈਸਾ ਲਿਆ ਤੇ ਇਹ ਜਿਹੜੀ ਨਿਸ਼ਕਾਮ ਸੇਵਾ ਕਰਦੇ ਨੇ ਤੇ ਇਹਨਾਂ ਨੂੰ ਮਿਲ ਕੇ ਜਦੋਂ ਇੱਥੇ ਆਏ ਸੀ ਮੈਨੂੰ ਬੜੀ ਖੁਸ਼ੀ ਹੋਈ ਤੇ ਇਹੋ ਇਹਨਾਂ ਦਾ ਜੀਵਨ ਦਾ ਮਕਸਦ ਆ ਤੇ ਮੈਂ ਕਹਿੰਦਾ ਵੀ ਇਸੇ ਕੌਮ ਨੂੰ ਬੜੀ ਵੱਡੀ ਦੇਣ ਆ।
ਧੰਨਵਾਦ ਕੰਦੋਲਾ ਸਾਹਿਬ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ ਕਿ ਮੈਨੂੰ ਉਹ ਤੁਕ ਤਾਂ ਨਹੀਂ ਆਉਂਦੀ ਕਿ ਹਣ ਵਿਰਲੇ ਨਹੀਂ ਘਣੇ, ਸੋ ਸਿੱਖ ਕੌਮ ਦੇ ਅੰਦਰ ਅਜੇ ਇਹੋ ਜੇ ਵੀਰ ਭੁਪਿੰਦਰ ਸਿੰਘ ਵਰਗੇ ਪੁਰਸ਼ ਨੇ ਜਿਹੜੇ ਉਹ ਇਹ ਜੋਤ ਨੂੰ ਸਾਡੇ ਧਰਮ ਦੀ ਨੂੰ ਜਗਾ ਕੇ ਬੈਠੇ ਨੇ ਔਰ ਪ੍ਰਚਾਰ ਕਰ ਰਹੇ ਨੇ ਜਿਹੜਾ ਕਿ ਅਤ ਜ਼ਰੂਰੀ ਹੈ। ਮੈਂ ਜਿੰਨਾ ਕੁ ਇਹਨਾਂ ਨੂੰ ਸੁਣਿਆ ਹੈ ਪ੍ਰੋਗਰਾਮਾਂ ਦੇ ਜ਼ਰੀਏ, ਜਿਹੜਾ ਇਹਨਾਂ ਦਾ ਢੰਗ ਹੈ ਬਿਲਕੁਲ ਉਸ ਦੇ ਨਾਲ ਇਹ ਹੁੰਦਾ ਕਿ ਜਿਹੜਾ ਮਾਡਰਨ ਜੰਪਲ ਬੱਚਾ ਹੈ ਜਾਂ ਮੇਰੇ ਵਰਗੇ ਨੇ ਉਹਨਾਂ ਦੇ ਕੰਨਾਂ 'ਚੋਂ ਗੱਲ ਬੈਠਦੀ ਹੈ। ਵੀਰ ਭੁਪਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਤੁਸੀਂ ਪੇਸ਼ੇ ਦੇ ਬਣੀਓ ਵੈਸੇ ਸਿਵਲ ਇੰਜੀਨੀਅਰ ਸੀਗੇ, ਤੁਹਾਨੂੰ ਕਿਸ ਤਰ੍ਹਾਂ ਇਹ ਲਗਨ ਲੱਗੀ ਇੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਨੀ ਔਰ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਤਬਦੀਲੀ ਆਈ, ਇਸੇ ਬਾਰੇ ਜ਼ਰੂਰ ਸੰਗਤਾਂ ਨੂੰ ਸਾਂਝ ਪਾਓ।
ਅੱਛਾ ਜੀ, ਬੜੀ ਮਿਹਰਬਾਨੀ ਤੁਹਾਡੇ ਨੇ ਸਾਰਾ ਜਿਹੜਾ ਮੀਡੀਆ ਹੈ ਔਰ ਤੁਹਾਡਾ ਰੇਡੀਓ ਇੰਡੀਆ ਤੇ ਡਾਕਟਰ ਹਰਬੰਸ ਸਿੰਘ ਜੀ, ਤੁਹਾਡੇ ਸਨੇਹ ਗੁਰਿੰਦਰ ਸਿੰਘ ਜੀ, ਬੜਾ ਮੈਂ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਸਰੋਤਿਆਂ ਨਾਲ ਸਾਂਝ ਕਰਾ ਰਹੇ ਹੋ। ਔਰ ਮੈਂ ਆਪਣੇ ਬਾਰੇ ਕੀ ਕਹਿ ਸਕਦਾ, ਬਚਪਨ ਤੋਂ ਹੀ ਘਰ 6-7 ਸਾਲ ਦੀ ਉਮਰ ਤੋਂ ਹੀ ਗੁਰਬਾਣੀ ਯਾਦ ਕਰਾਉਂਦੇ ਸੀ, ਪਾਠ ਪੜ੍ਹਾਉਂਦੇ ਸੀ, ਨਾਲ ਸ਼ੁੱਧ ਉਚਾਰਨ ਕਰਾ ਕੇ ਮੇਰੇ ਪੇਰੈਂਟਸ ਔਰ ਮੇਰੇ ਨਾਨੀ ਜੀ ਵਗੈਰਾ ਮੈਨੂੰ ਅਰਥ ਸੁਣਾਉਣ ਦਾ ਯਤਨ ਕਰਦੇ ਸਨ, ਜੋ ਕਿ ਮੇਰੇ ਵਾਸਤੇ ਡਰਾਈ ਸਬਜੈਕਟ ਹੁੰਦਾ ਸੀ ਬਚਪਨ ਹੀ ਸੀ। ਪਰ ਜਿਉਂ ਜਿਉਂ ਮੈਂ ਪੜ੍ਹਾਈਆਂ ਕਰਦਾ ਗਿਆ ਔਰ ਸਾਇੰਸ ਫਿਰ ਇੰਜੀਨੀਅਰਿੰਗ, ਉਹਦੇ ਵਿੱਚ ਮੇਰਾ ਗੁਰਬਾਣੀ ਦੀ ਰਿਸਰਚ ਦਾ ਹੋਰ ਸ਼ੌਂਕ ਵੱਧਦਾ ਗਿਆ, ਇਸ ਕਰਕੇ ਐਸਾ ਕੋਈ ਸਮਾਂ ਨਹੀਂ ਆ ਵੀ ਅਚਾਨਕ ਇਸ ਪਾਸੇ ਲੱਗੀ ਹੋਈ ਹੈ
ਜੀ। ਔਰ ਜਿਹੜੀ ਸਿਵਲ ਇੰਜੀਨੀਅਰਿੰਗ ਸੀ ਤੁਸੀਂ ਇੰਡੀਆ ਯਕੀਨਨ ਕੀਤੀ ਹੋਏਗੀ, ਉਸ ਤੋਂ ਬਾਅਦ ਥੋੜੀ ਬਹੁਤੀ ਨੌਕਰੀ ਵੀ ਕਿਤੇ ਕੀਤੀ ਹੋਏਗੀ?
ਹਾਂਜੀ, ਮੈਂ ਪਹਿਲਾਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਇੰਡੀਆ ਦਿੱਲੀ ਵਿੱਚ ਹੀ ਜੋਬ ਕਰਦਾ ਸੀ, ਉਸ ਤੋਂ ਬਾਅਦ ਫਿਰ ਮੈਂ ਉਸ ਨੂੰ ਛੋੜ ਦਿੱਤਾ ਸੀ, ਅਮਰੀਕਾ ਆ ਕੇ ਆਪਣੇ ਫੈਮਿਲੀ ਬਿਜ਼ਨਸ ਜੁਆਇਨ ਕਰ ਲਿਆ ਸੀ
ਜੀ।
ਤੇ ਫੈਮਿਲੀ ਬਿਜ਼ਨਸ ਤੋਂ ਨਾਲ ਮੈਂ ਆਪਣਾ ਇੰਟਰਨੈਸ਼ਨਲ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਸ਼ੁਰੂ ਕਰ ਲਿਆ ਸੀ, ਜੋ ਕਿ ਬਾਅਦ ਵਿੱਚ ਬੜੀ ਛੇਤੀ ਮੈਨੂੰ ਛੋੜਨਾ ਪਿਆ ਜਦੋਂ ਮੇਰੇ ਫਾਦਰ ਨੇ ਨੋਟਿਸ ਕੀਤਾ ਵੀ ਇੰਪੋਰਟ ਐਕਸਪੋਰਟ ਵਿੱਚ ਤੈਨੂੰ ਸਮਾਂ ਜ਼ਿਆਦਾ ਲਗਾਉਣਾ ਪੈਂਦਾ, ਤੈਨੂੰ ਗੁਰਬਾਣੀ ਦਾ ਸ਼ੌਂਕ ਹੈ ਤੇ ਤੂੰ ਉਹਦੇ ਕਿਸ ਤਰ੍ਹਾਂ ਸਮਾਂ ਲਗਾਏਗਾ। ਤੇ 93 ਮੇਰੇ ਫਾਦਰ ਸਾਹਿਬ ਚੜਾਈ ਕਰ ਗਏ ਸੀ ਜਦੋਂ ਉਹਨਾਂ ਨੇ ਮੈਨੂੰ ਕਿਹਾ
ਜੀ,
ਕਿ ਮੈਨੂੰ ਪਤਾ ਸੀ ਕਿ ਮੇਰਾ ਸ਼ੌਂਕ ਤੇ ਇਹੀ ਹੋਇਆ ਤੇ ਅਲਟੀਮੇਟਲੀ ਮੈਂ ਫਿਰ ਉਹ ਬਿਜ਼ਨਸ ਆਸਤਾ ਆਸਤਾ ਮਾਈਨਸ ਕਰਦਾ ਕਰਦਾ 96 ਵਿੱਚ ਬੰਦ ਕਰ ਦਿੱਤਾ।
ਵੀਰ ਭੁਪਿੰਦਰ ਸਿੰਘ ਜੀ, ਅੱਜ ਅਗਰ ਕੋਈ ਅੰਮ੍ਰਿਤਧਾਰੀ ਹੋ ਜਾਂਦਾ ਹੈ, ਗੁਰੂ ਦਾ ਖੰਡੇ ਬੋਟੇ ਦੀ ਪਾਲ ਲੈ ਲੈਂਦਾ ਹੈ ਤਾਂ ਉਹ ਪੂਰਨ ਗੁਰਸਿੱਖ ਮੰਨਿਆ ਜਾਂਦਾ ਹੈ, ਦੂਸਰੇ ਪਾਸੇ ਅਗਰ ਕੋਈ ਵਿਅਕਤੀ ਜਿਸਨੇ ਅਜੇ ਅੰਮ੍ਰਿਤ ਪਾਨ ਨਹੀਂ ਕੀਤਾ ਤੇ ਉਹ ਲੇਕਿਨ ਬਹੁਤ ਅੱਛਾ ਇਨਸਾਨ ਹੈ, ਬਹੁਤ ਵਧੀਆ ਇਨਸਾਨ ਹੈ। ਤੀਸਰਾ ਇਸ ਕੁਐਸਚਨ ਦੇ ਵਿੱਚ ਇਹ ਵੀ ਮੈਂ ਐਡ ਕਰ ਦਿੰਦਾ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਬਾਹਰਲੇ ਮੁਲਕਾਂ 'ਚ ਵੀ ਤੇ ਭਾਰਤ 'ਚ ਵੀ ਪੰਜਾਬ 'ਚ ਵੀ ਛੋਟੇ ਛੋਟੇ ਬੱਚੇ ਨੇ ਜਿਹੜੇ ਦੂਸਰੀ ਤੀਸਰੀ ਕਲਾਸ ਦੇ, ਜਿਨ੍ਹਾਂ ਨੇ ਆਪਣਾ ਚੁਲਬੁਲਾਪਨ ਅਜੇ ਹੰਡਾਉਣਾ ਹੁੰਦਾ ਹੈ ਜ਼ਿੰਦਗੀ ਦਾ, ਜਾਂ ਕਹਿ ਲਈਏ ਕਿ ਉਹ ਪਿਆਰੀ ਉਮਰ ਵੈਸੇ ਹੀ ਸਾਫ਼ ਸਫੇਦ ਪੇਪਰ ਵਰਗੀ ਹੁੰਦੀ ਹੈ, ਉਹਨਾਂ ਨੂੰ ਅੰਮ੍ਰਿਤ ਪਾਨ ਕਰਾਇਆ ਜਾਂਦਾ ਹੈ। ਇਹ ਗੱਲਾਂ ਨੇ ਜਿਹੜੀਆਂ ਇਹ ਕਿੱਥੋਂ ਤੱਕ ਸਹੀ ਨੇ? ਜਿਸ ਤਰ੍ਹਾਂ ਹੁਣ ਤੁਸੀਂ ਜਦੋਂ ਕਿਰਪਾ ਹੋਈ ਆਪ ਅਧਿਐਨ ਕੀਤਾ ਤੇ ਖੁਦ ਤੁਸੀਂ अमृत छकिया या नहीं छकिया मैनू अजे भी नहीं पता, लेकिन एक इंसान के तौर पर जी मैं गल कर रहा वो ये कर रहा कि जे बंदा पहला गुड सिटीजन बने तो अपने ब्लॉक की अपने एरिए की वह अच्छी सेवा करेगा, अपने मुल्क की करेगा तो फिर कौम की भी करेगा। ए बारे थोड़ा की ख्याल है जी?
इस तरह है कि साडा अकाल तख्त की रैत मर्यादा बनी हुई है, साडा पंथक सिस्टम है कि खंडे बाटे की पौल चुकाई जाती है, उसका सिरलेख है रैत मर्यादा जिवें नाम संस्कार है, जन्म संस्कार है, मृतक संस्कार है, इस तरह अमृत संस्कार भी है
जी।
ते ओदे अनुसार ही साडा पंथक सिस्टम है। पर जिहड़ा तुसीं गल कीती कि भई इंसान पहला चंगा बनना चाहिए, ये तो असीं सारी उम्र ही सीखते ही रहते हैं ना
जी।
कोई मनुख दम पड़ के नहीं कह सकता कि मैं ते अमृत छकिया ही नहीं होया पर मैं ते चंगा इंसान हाँ, ऐंड कोई नहीं कह सकता।
ठीक है जी।
लेकिन जेड़ा गुरबाणी पढ़ पढ़ के सीखता जाता है और खंडे बाटे की पौल भी छकता है
जी,
वो खालसा अकाल पुरख की फौज का मैंबर ते बन जाता है, वो भी गुरबाणी पढ़ पढ़ के दिनो दिन नम्रता भी आता है, वह भी नहीं कह सकता कि मेरा मन साफ हो
जी।
इस करके असि ये जरूर सीखना है कि मैनु बाणी भी पढ़नी है, खंडे बाटे की पौल भी छकनी है, ते जेड़ा साडा मन है ना, इस मन नु साफ करना अते सच्चा सुच्चा इंसान बनना ये असि सारी उम्र जात सीखते हैं। ते मन तो वो शब्द लागो हर स्यों रहो चित लाए, मन ते सारी उम्र असि साफ करते ही रहना है जी। उतना जपजी साहब ज्यादा समझ आएगा कि जपजी साहब की पहली पौड़ी पूछा गया है कि मन की कूर मैं दूर किवें करा, किस सचियारा हुई है कि कूड़ा टुटे पाल
जी।
ते जपजी साहब की 38 पौड़ी तक है कूड़ की पाल, उसे जिज्ञासु मन की तोड़ी गई है, जेड़ा मन कूड़ की पाल हटाना चाहता है उसनू हुक्म रजाई चलना सिखाया गया 38 पौड़िया, तो उन्हू अपने निज घर चो रब जी महसूस होने शुरू हो जाते हैं, जिसनू महसूस करके कहता देख के भी सचखंड वैसे निरंकार
जी।
तो ए मतलब जी सुरत मत मन बुद्ध घड़ी जाती है ना, ये बाणी राही घड़ी जाती है। ते जदों मन लिया कोई इंसान की सुरत मत मन बुद्ध घड़ी नहीं गई, ये चो असि एक पक्ष लीए फर्ज करो मन मन भी घड़िया गया तो मन हुण घड़न तो बाद की हो गया, मन नीवा हो गया
जी,
मत उची हो गई
जी,
करेक्ट। तो जिस इंसान का मन नीवा होंदा जाएगा, मन साफ होंदा जाएगा, हम्बल ह्यूमिलिटी सीखता जाएगा, नम्रता सीखता जाएगा, वो इंसान जात पात के विचरे तो छुट जाएगा
जी।
ते खंडे बाटे की पौल छका के भी तो यही गेम सिखाई गई है, इस करके उधर कोई कंट्राडिक्शन नहीं है
जी।
तो कोई इंसान बाणी पढ़ पढ़ के अपना जीवन उच्चा करता जाएगा, वो नम्रता विच आंदा जाएगा, उदी सिंपल लिविंग और हाई थिंकिंग होंदी जाएगी, उनू सुरत मत मन बुद्ध घड़ना कहते
जी।
पर जो इंसान अपनी कूड़ की पाल तोड़ना चाहता है, वो चाहता है कि भई मेरी सुरत उच्ची कीती जावे, मेरी मत उची कीती जावे, मेरी बुद्ध का विकास कीता जावे, मैनू हार पड़ो स्वामी के द्वारा दीजे बुद्ध विवेका वाली मत मैनू दिती जाए, तो फिर ओ ते गुरु ग्रंथ साहिब दी बाणी नू पढ़ पढ़ के अपना जीवन दिनो दिन बनाएगा ना, कदे भी नहीं कह सकेगा कि मेरा मन साफ हो गया और मैं बड़ा पहुंच गया
हां जी। यही चीजा अक्सर असि प्रैक्टिकली देखते हैं कि होमे नाल भरिया इंसान है जिहड़ा अक्सर सानू भी तुहानू भी रोजाना मिलते ने। खैर जिहड़ी तुसीं इह गल आखी है कि जिन्ना तुसीं इहदे अंदर भिजोगे निम्रता आउणी जरूरी है, यही दरअसल सिख्या भी यही है। दोस्तों इस वेले मेरे नाल वीर भुपिंदर सिंह ने,
इहदा मतलब इह होया कि पैसे दे के इह वाला धन नहीं मिलदा, तां करके कहिंदे ने कंचन से पाई है नहीं तोल, मन दे राम लिया है मोल, अपना मन देना तू पैसे देना वे, यही गेम असी सीख ली, असी सोना चढ़ा दिता, पैसा चढ़ा दिता, संगमरमर चढ़ा दिता, फुल चढ़ा दिते, दुनिया भर के खान पीन दीजा काले छोले घुंगड़िया तो लैके बूंदी बर्फी लड्डू चढ़ा दिते, पर अपनी मत वारी नहीं, मत दिती नहीं, असी मत्था टेक सीखे ही नहीं, क्योंकि असी दुनियावी पैसा चढ़ा के तेजे मंगे सहसा गूड़ा स्टोव करे संसार, मैं दियांगा मेरी वाहवा हो जाएगी, मेरा ना भाई साहब लैणगे, भाई साहब और प्रबंधकों गुस्से कहते हैं कि ਮੇਰਾ ਨਾਂ ਜ਼ਰੂਰ ਅਨਾਊਂਸ ਕਰਨਾ। ਇਸ ਕਰਕੇ ਅਰਦਾਸ ਨਾਲ ਲੰਬੀ ਲੜੀ ਸ਼ੁਰੂ ਹੋ ਜਾਂਦੀ ਜਿਵੇਂ ਰੱਬ ਜੀ ਨੂੰ ਨਾਂ ਪਤਾ ਹੀ ਨਹੀਂ ਹੈ। ਆਪੀ ਨਾਲ ਕਈ ਜਾ ਰਿਹਾ ਫਿਰ ਬੋਲਿਆ ਸਭ ਕੁਝ ਜਾਣਦਾ ਪਰ ਰੱਬ ਜੀ ਤੁਸੀਂ ਨਾਂ ਨਹੀਂ ਜਾਣਦੇ ਨਾਂ ਸੁਣੋ ਨਾਂ ਦੇ ਨਾਲ ਜ਼ਾਤ ਵੀ ਸੁਣੋ ਉਹਦੇ ਨਾਲ ਕਿਹੜੇ ਸ਼ਹਿਰ ਦਾ ਕਿਹੜੇ ਪਿੰਡ ਦਾ ਕਿਹੜੀ ਕੰਪਨੀ ਦਾ ਇਹ ਅਸੀਂ ਨਾ ਰੱਬ ਜੀ ਦੇ ਸਾਹਮਣੇ ਨਾ ਰੱਬ ਜੀ ਨੂੰ ਫੂਲ ਨਹੀਂ ਕਰ ਸਕਦੇ ਅਸੀਂ ਆਪਣੇ ਆਪ ਨੂੰ ਫੂਲ ਕਰ ਰਹੇ ਹਾਂ ਇਹ ਸਾਡੇ ਰੋਂਗ ਪ੍ਰੈਕਟਿਸ ਸ਼ੁਰੂ ਹੋ ਗਈ ਹੈ।
ਇਥੋਂ ਤੱਕ ਵੀ ਹੈ ਵੀਰ ਜੀ ਕੇ ਜਿਹੜੇ ਸਿੰਘ ਬਾਹਰ ਬੈਠੇ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਐਂਟਰੈਂਸ ਤੇ ਪਰਚੀ ਕੱਟਦੇ ਨੇ ਮੈਂ ਦੇਖਿਆ ਕਈ ਮਾਈਆਂ ਨੂੰ ਕਹਿ ਵੀ ਲੋ ਤੁਸੀਂ ਜਾਂ ਵੈਸੇ ਮੇਰੇ ਵਰਗਾ ਸ਼ੌਕ ਨਾਲ ਪੁੱਛ ਲੈਂਦਾ ਫਿਰ ਸਤਿਕਾਰ ਨਾਲ ਉਹ ਕਹਿੰਦੀਆਂ ਨੇ ਨਹੀਂ ਜਿਹੜਾ ਗ੍ਰੰਥੀ ਸਿੰਘ ਪਿੱਛੇ ਬੈਠਾ ਨਾ ਸਟੇਜ ਦੇ ਉਹਦੇ ਕੋਲ ਮੈਂ ਤਾਂ ਦੇਖ ਕਰਾਉਣੀ ਆ ਮੂਹਰੇ ਜਿਹੜਾ ਗੁਰਦੁਆਰੇ ਦੀ ਐਂਟਰੈਂਸ ਤੇ ਬੈਠਾ ਉਹਦੇ ਕੋਲ ਨਹੀਂ ਕਰਾਉਣੀ ਇੱਥੋਂ ਤੱਕ ਭਰਮਾਂ ਚ ਅਸੀਂ ਪੈ ਚੁੱਕੇ ਹਾਂ।
ਹਰਵਿੰਦਰ ਜੀ ਭੁਪਿੰਦਰ ਸਿੰਘ ਜੀ ਆਪਾਂ ਇਸ ਡਿਸਕਸ਼ਨ ਨੂੰ ਮੈਂ ਥੋੜਾ ਜਿਹਾ ਅੱਗੇ ਤੋਰਨਾ ਚਾਹੁੰਦਾ ਹੁਣ ਅਸੀਂ ਕਈ ਗੱਲਾਂ ਕੀਤੀਆਂ ਨੇ ਅਰਦਾਸ ਦਾ ਕੀ ਭਾਵ ਹੈ ਇਹਨੂੰ ਦੱਸਿਆ ਮੱਥਾ ਟੇਕਣ ਦਾ ਕੀ ਭਾਵ ਹੈ ਗੁਰਬਾਣੀ ਦਾ ਅਸਲੀ ਅਰਥ ਜਾਂ ਸਭੇ ਸਾਕ ਉੜਾਵੇ ਕੀ ਹੈਗਾ ਤੇ ਉਹ ਜਦੋਂ ਪਰ ਅੱਜ ਤਾਈਂ ਹੋ ਕੀ ਰਿਹਾ ਹੈਗਾ ਜਿਸ ਆਪਣਾ ਪ੍ਰੋਗਰਾਮ ਕਰਨ ਦਾ ਮਤਲਬ ਇਹੀ ਗੁਰਮਤ ਵਿਚਾਰਾਂ ਦਾ ਇਹੀ ਆ ਜੇ ਸਿੱਖ ਨੂੰ ਅੱਜ ਇਹ ਸਮਝ ਆ ਜਾਏ ਉਹਦੀ ਸੋਚ ਬਦਲ ਜਾਏ ਮੈਂ ਜਾ ਕੇ ਗੁਰਦੁਆਰੇ ਮੱਥਾ ਟੇਕਣਾ ਕਿਉਂ
ਕਿਉਂ
ਕਾਹਦੇ ਲਈ
ਕਾਹਦੇ ਲਈ
ਜੇ ਮੈਂ ਅਰਦਾਸ ਕਰ ਰਿਹਾ ਕਿਉਂ
ਕਿਉਂ
ਕਾਹਦੇ ਲਈ
ਜੀ
ਤੇ ਉਹ ਜੇ ਸਾਨੂੰ ਇਹ ਸਾਡੀ ਸੋਚ ਬਦਲ ਜਾਏ ਨਾ ਉਹਦੇ ਨਾਲ ਹੀ ਸਾਨੂੰ ਸੁੱਖ ਆਨੰਦ ਆਉਣਾ ਸਾਡੀ ਜਿਹੜੀ ਅਗਲੀ ਜਿਹੜੀ ਸਾਡੀ ਕੌਮ ਦੀ ਅਗਲੀ ਤਰੱਕੀ ਹੈ ਜਿਹਦੇ ਬਾਰੇ ਅਸੀਂ ਬੜੇ ਕੰਸਰਨ ਹੈਗੇ ਹਾਂ ਉੱਥੇ ਹੀ ਤਬਦੀਲੀ ਆਵੇਗੀ। ਇਹ ਕਰਨ ਦਾ ਮਤਲਬ ਇਹ ਵੀ ਸਾਨੂੰ ਸੋਚ ਜਿੱਦਣ ਸਿੱਖ ਇਹ ਸਮਝ ਗਿਆ ਕਿ ਮੈਂ ਮੱਥਾ ਕਿਉਂ ਟੇਕਦਾ ਤੇ ਬਸ ਉਸ ਦਿਨ ਸਾਡੀ ਚੇਂਜ ਆ ਜਾਏਗੀ ਉਸ ਦਿਨ ਸਾਡੀ ਤਬਦੀਲੀ ਸ਼ੁਰੂ ਹੋ ਜਾਏਗੀ ਉਹ ਜੋ ਅੰਧ ਵਿਸ਼ਵਾਸ ਦੇ ਜਿਹੜੇ ਕਰਮ ਕਾਂਡਾਂ ਦੇ ਕੰਡੇ ਬੀਜੇ ਹੋਏ ਨੇ ਨਾ ਉਹ ਹੌਲੀ ਹੌਲੀ ਚੁਣੇ ਜਾਣਗੇ।
ਜੀ
ਹਾਂਜੀ ਗੁਰੂ ਜੀ
ਤੁਸੀਂ ਗੱਲ ਦਾ ਇੱਕ ਹੋਰ ਐਂਗਲ ਖੋਲ ਦਿੱਤਾ ਉਹ ਇਹ ਕਿ ਜਿਹੜਾ ਤਾਂ ਇਨਸਾਨ ਓਵਰ ਕੌਨਫੀਡੈਂਟ ਹੈ ਕਿ ਮੈਨੂੰ ਬੜੀ ਅਕਲ ਹੈ
ਜੀ
ਉਹ ਇਨਸਾਨ ਕਰਮ ਕਾਂਡ ਦੇ ਪਾਖੰਡੀ ਚ ਪਏਗਾ ਉਹਨੂੰ ਪਹਿਲੀ ਪੌੜੀ ਚ ਕਹਿੰਦੇ ਨੇ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਸਹਿ ਸਿਆਣਪਾ ਕੀ ਨੇ ਟੁੱਪੇ ਚੁੱਪ ਭੁੱਖਿਆ ਭੁੱਖ ਔਰ ਮੌਨ ਵਰਤ ਔਰ ਮੈਡੀਟੇਸ਼ਨ ਔਰ ਦੁਨੀਆਂ ਭਰ ਦੇ ਕਰਮ ਕਾਂਡ ਰਿਚੁਅਲਸ ਕਰਨ ਦੀਆਂ ਸਹਿ ਸਿਆਣਪਾ ਹੋਣ ਤਾਂ ਇਹਨਾਂ ਨਾਲ ਤੇਰਾ ਮਨ ਟਿਕਾਣੇ ਨਹੀਂ ਲੱਗੇਗਾ ਤੂੰ ਜੇ ਚਾਹੁੰਦਾ ਹੈ ਸਤਿਗੁਰ ਦੀ ਮੱਤ ਲੈਣਾ ਤਾਂ ਸਿੱਧੇ ਪਾਸੇ ਲੱਗ ਪਰ ਇਨਸਾਨ ਕਹਿੰਦਾ ਮੈਂ ਤੇ ਸਿੱਧੇ ਪਾਸੇ ਹਾਂ ਦੇਖੋ ਜੀ ਪੜ੍ਹਾਈ ਮੇਰੇ ਕੋਲ ਹੈ ਡਿਗਰੀਆਂ ਮੇਰੇ ਕੋਲ ਨੇ ਉੱਚੀਆਂ ਕਮਾਈਆਂ ਮੈਂ ਕਰਦਾ ਲੱਖਾਂ ਕਰੋੜਾਂ ਦੀ ਬਿਜ਼ਨਸ ਮੇਰੇ ਚੱਲਦੇ ਨੇ ਨੌਕਰੀ ਚ ਉੱਚੀ ਪਦਵੀ ਮੇਰੇ ਕੋਲ ਹੈ ਸ਼ਹਿਰ ਵਿੱਚ ਅਤੇ ਬਰਾਦਰੀ ਵਿੱਚ ਅਤੇ ਕੌਮ ਵਿੱਚ ਨਾਂ ਮੇਰਾ ਬੜਾ ਉੱਚਾ ਹੈ
ਦਾਨ ਮੈਂ ਬੜਾ ਕਰਦਾ
ਹਾਂ ਤਾਂ ਮੈਨੂੰ ਦੱਸੋ ਸਤਿਗੁਰ ਦੀ ਮੱਤ ਲੈਣੀ ਕਿਉਂ ਹੈ ਇੰਜ ਮਨੁੱਖ ਦਾ ਮਨ ਬਣਿਆ ਹੋਇਆ ਹੈ ਉਹਦੇ ਨਾ ਕਿਸੇ ਟੇਕ ਉੱਤੇ ਕਿਸੇ ਧੜੇ ਉੱਤੇ ਉਹਦਾ ਮਨ ਬਣਿਆ ਹੋਇਆ ਗੁਰੂ ਸਾਹਿਬ ਕਹਿੰਦੇ ਨੇ ਹਮ ਹਰ ਸਿਓ ਧੜਾ ਕੀਆ ਗੁਰੂ ਸਾਹਿਬ ਕਹਿੰਦੇ ਨੇ ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ ਹੁਣ ਸਤਿਗੁਰ ਦੀ ਟੇਕ ਜੋ ਲੈਣਾ ਚਾਹੇਗਾ ਉਹਦੇ ਨਾਲ ਵਾਪਰਦਾ ਕੀ ਹੈ ਦੇਖੋ ਕਿਤਨੀ ਗ੍ਰੇਟ ਗੱਲ ਵਾਪਰਦੀ ਹੈ ਜਦੋਂ ਅਸੀਂ ਭਾਜੀ ਅਸੀਂ ਅਰਥ ਸਮਝ ਰਹੇ ਹਾਂ ਨਾ ਸ਼ੁਰੂ ਤੋਂ ਅਸੀਂ ਨਾ ਪਹਿਲਾਂ ਤੇ ਮੈਂ ਨਾ ਧੰਨਵਾਦ ਕਰਦਾ ਪੁਆਇੰਟ ਰਹਿ ਨਾ ਜਾਏ ਉਸ ਤੋਂ ਬਾਅਦ ਮੈਂ ਅੱਗੇ ਚੱਲਾਂਗਾ ਕਿ ਸਿੰਘ ਸਭਾ ਕੈਨੇਡਾ ਨੇ ਪ੍ਰੋਗਰਾਮ ਡਾਕਟਰ ਹਰਬੰਸ ਸਿੰਘ ਜੀ ਦੇ ਨਾਲ ਮਿਲ ਕੇ ਕੁਝ ਸੱਜਣਾਂ ਨੇ ਪ੍ਰੋਗਰਾਮ ਉਲੀਕਿਆ ਗੁਰਦੁਆਰਾ ਬੰਦਾ ਬਹਾਦਰ ਅਤੇ ਦਸ਼ਮੇਸ਼ ਦਰਬਾਰ ਖਾਲਸਾ ਦਰਬਾਰ ਸਿੰਘ ਸਭਾ ਉੱਥੇ ਕੋਈ ਮਾਨਵ ਮੱਲੀ ਜੀ ਸਨ ਹੈਬਰਟਫੋਰਡ ਬੀ ਸੀ ਵਿਕਟੋਰੀਆ ਪ੍ਰਿੰਸ ਜਾਰਜ ਵੈਨਕੂਵਰ ਇਹ ਸਾਰਿਆਂ ਨੇ ਨਾ ਮਿਲ ਕੇ ਪ੍ਰੋਗਰਾਮ ਜਿਹੜੇ ਕੀਤੇ ਸਾਨੂੰ ਬੜਾ ਪਿਆਰ ਕੀਤਾ ਇਸ ਗੱਲ ਨੂੰ ਸਲਾਹਿਆ ਕਿ ਅਸੀਂ ਗੁਰਬਾਣੀ ਵਿਚਾਰ ਸਾਂਝ ਕੀਤੀ ਨਿੰਦਾ ਕਿਸੇ ਦੀ ਕੀਤੀ ਸਭ ਦਾ ਧੰਨਵਾਦ ਕਰਦਾ ਪਰ ਅਸੀਂ ਨਾ ਜਿਹੜੇ ਸ਼ਬਦਾਂ ਦੇ ਅਰਥ ਕਰ ਰਹੇ ਹਾਂ ਨਾ ਕਰਨ ਵੇਲੇ ਨਾ ਅਸੀਂ ਇਹ ਸਿੱਖ ਰਹੇ ਹਾਂ ਕਿ ਨਾ ਅਸੀਂ ਹੁਣ ਕਿਸੇ ਨੂੰ ਕੁਝ ਕਹਿਣਾ ਨੀ ਕਿ ਲੋਕੀ ਕੀ ਕਰਦੇ ਨੇ ਪ੍ਰਬੰਧਕ ਕੀ ਕਰਦੇ ਰਾਗੀ ਜੀ ਗਿਆਨੀ ਜੀ ਭਾਈ ਜੀ ਕਥਾਕਾਰ ਜੀ ਜਾਂ ਕੌਣ ਕਿੱਥੇ ਕੀ ਕਰਦਾ ਅਸੀਂ ਇਹ ਕਹਿਣ ਦੀ ਬਜਾਏ ਨਾ ਆਪ ਕਰਨਾ ਪਾਣੀ ਖੋਜ ਕੇ ਸਿੱਖਣ ਦਾ ਯਤਨ ਕਰ ਰਹੇ ਹਾਂ ਤਾਂ ਪਿੱਛੇ ਨਾ ਅਸੀਂ ਜਪਜੀ ਸਾਹਿਬ ਦੇ 2 ਸਾਲਾਂ ਤੋਂ ਲਿਵਿੰਗ ਟ੍ਰੈਜਰ ਵਾਲੇ ਸਾਰੇ ਨਾ ਅਰਥ ਸਮਝ ਰਹੇ ਹਾਂ
ਜੀ
ਬੜੀ ਸਵਾਦਲੀ ਗੱਲ ਸਾਹਮਣੇ ਆਈ ਕਿ ਦੁਨਿਆਵੀ ਪਦਾਰਥ ਮੰਗਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਹੀਂ ਜਾਂਦੇ ਹਾਂ ਪਰ ਸਾਨੂੰ ਸਿਖਾ ਦਿੱਤਾ ਗਿਆ ਕਿ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਕਾਰ ਮੰਗ ਲਓ ਨੌਕਰੀ ਮੰਗ ਲਓ ਪੈਸਾ ਮੰਗ ਲਓ ਸੀਮਿੰਟ ਮੰਗ ਲਓ ਕੋਈ ਧੀ ਪੁੱਤਰ ਦੇ ਰਿਸ਼ਤੇ ਦਾ ਕਾਜ ਮੰਗ ਲਵੋ ਇਹਨਾਂ ਚੀਜ਼ਾਂ ਦੇ ਵਾਸਤੇ ਨਾ ਅਸੀਂ ਜਾ ਕੇ ਮੰਗਦੇ ਰਹੇ
ਜੀ
ਇਹ ਚੀਜ਼ ਚਾਹੀਦੀ ਹੈ ਫਲਾਣੇ ਗੁਰਦੁਆਰੇ ਚਲੇ ਜਾਓ ਇਹ ਚੀਜ਼ ਚਾਹੀਦੀ ਹੈ ਫਲਾਣੇ ਗੁਰਦੁਆਰੇ ਚਲੇ ਜਾਓ ਗੁਰਦੁਆਰਿਆਂ ਵਿੱਚ ਵੰਡੀਆਂ ਪਾ ਲਈਆਂ ਸੀਰੀਅਲ ਕਿਸ਼ਨ ਤੇ ਆਈਏ ਜੀ, ਜਿੱਥੇ ਸਭ ਦੁੱਖ ਜਾਏ ਤਾਂ ਬੰਗਲਾ ਸਾਹਿਬ ਜਾਓ, ਜੇ ਨੌਨੀ ਦਾ 18 ਸਿੱਧਾ ਲੈਣੀਆਂ ਤੇ ਸੀਸਗੰਜ ਜਾਓ। ਇਸ ਤਰੀਕੇ ਦੇ ਨਾਲ ਨਾ ਉਹ ਰਕਾਬਗੰਜ ਦੇ ਨਾਲ ਕੋਈ ਗੱਲ ਨੀ ਛੋੜੀ ਕਿਉਂਕਿ ਉੱਥੇ ਸੰਸਕਾਰ ਹੋਇਆ ਸੀ। ਤਾਂ ਇਸ ਤਰੀਕੇ ਦੇ ਨਾਲ ਨਾ ਵੱਖਰੀਆਂ ਵੱਖਰੀਆਂ ਥਾਵਾਂ ਵੱਖ ਵੱਖ ਮੰਗਾਂ ਵਾਸਤੇ ਬਣਾ ਲਈਆਂ, ਪਰ ਸਭ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਪਏ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਆਪਣੀ ਮਤ ਤਿਆਗ ਕੇ ਸਤਿਗੁਰ ਦੀ ਮਤ ਲੈਂਦਿਆਂ ਤੇ ਫਾਇਦਾ ਕੀ ਹੁੰਦਾ? ਅਸੀਂ ਜਪਜੀ ਪੜ ਰਹੇ ਸਾਂ, ਦੇਂਦਾ ਦੇ ਲੈਂਦੇ ਥੱਕ ਪਾਏ, ਅਸੀਂ ਹੈਰਾਨ ਹੀ ਰਹਿ ਗਏ ਕਿ ਕਹਿ ਰਹੇ ਨੇ ਜਿਹੜਾ ਦੁਨਿਆਵੀ ਦਾਤਾਂ ਦੇ ਬਦਲੇ ਸਤਿਗੁਰ ਨਾ ਐਕਚੁਅਲ ਵਿੱਚ ਤੈਨੂੰ ਰਤਨ ਜਵਾਹਰ ਮਾਣਿਕ ਵਰਗੀ ਮਤ ਦਿੰਦਾ ਹੈ। ਇਹ ਅਸੀਂ ਇਹਦੇ ਅਰਥ ਪੁਰਾਣੇ ਵਾਲੇ ਸਮਝੀਏ, ਦੇਂਦਾ ਦੇ ਲੈਂਦੇ ਥੱਕ ਪਾਏ। ਦੁਨਿਆਵੀ ਪਦਾਰਥ ਦੇ ਰਹੇ ਨੇ, ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਨੇ, ਕੋਈ ਵੀ ਨਹੀਂ ਥੱਕਦਾ। ਬੰਦਾ ਸਾਈਕਲ ਤੋਂ ਸਕੂਟਰ, ਸਕੂਟਰ ਤੋਂ ਕਾਰ, ਕਾਰ ਤੋਂ ਫਰਾਰੀ, ਫਰਾਰੀ ਤੋਂ ਹੈਲੀਕਾਪਟਰ, ਹੈਲੀਕਾਪਟਰ ਤੋਂ ਚਾਂਦ ਮੰਗਦਾ। ਬੰਦਾ ਤੇ ਕਦੇ ਵੀ ਨੀ ਰਹਿੰਦਾ, ਤ੍ਰਿਸ਼ਨਾ ਵਿਦਲੇ ਕੀ ਬੂਜੀ ਰੇ, ਕੋਟ ਚ ਰੋ ਰੇ, ਕੋਟ ਜੋ ਰੇ, ਲੱਖ ਰੋ ਰੇ, ਮਨ ਨਾ ਹੋ ਰੇ, ਪਰਾ ਪਰਾ ਹੀ ਖੁਦ ਬੂਜੀ ਰੇ, ਤ੍ਰਿਸ਼ਨਾ ਵਿਦਲੇ ਕੀ ਬੂਜੀ ਰੇ, ਤਾਂ ਫਿਰ ਕਿਵੇਂ ਕੋਈ ਥੱਕ ਜਾਂਦਾ? ਹੁਣ ਦਰਅਸਲ ਕਹਿ ਰਹੇ ਨੇ ਦੇਂਦਾ ਦੇ ਰੱਬ ਜੀ ਗੁਰਪ੍ਰਸਾਦ ਦਾ ਅਮੁੱਲ ਗੁਣ, ਅਮੁੱਲ ਵਪਾਰ ਦਾ ਖਜ਼ਾਨਾ ਸਾਰੀ ਦੁਨੀਆ ਨੂੰ ਦੇਈ ਜਾ ਰਹੇ ਨੇ। ਦੇਂਦਾ ਦੇ ਲੈਂਦੇ ਜਿਹੜਾ ਹਿਰਦਾ ਸਰੈਂਡਰ ਕਰਕੇ ਨਿਮਰਤਾ ਨਾਲ ਉਹ ਵਾਲਾ ਖਜ਼ਾਨੇ ਦੀ ਦਾਤ ਲੈਂਦਾ, ਉਹ ਲੈਂਦੇ ਹੀ ਉਹਨੂੰ ਕੀ ਹੁੰਦਾ? ਥੱਕ ਪਾਏ, ਥੱਕ ਪਾਏ ਹੁੰਦਾ, ਸਟੇਬਲ ਹੋ ਜਾਂਦਾ, ਟਿਕ ਜਾਂਦਾ, ਇਰਕੜ ਬੈਸ ਹੋ ਜਾਂਦਾ, ਉਹਦੀ ਭਟਕਣਾ ਮੁੱਕ ਜਾਂਦੀ ਹੈ। ਹੁਣ ਇਹਦੇ ਅਰਥ ਜੇ ਅਸੀਂ ਦੁਨਿਆਵੀ ਪਦਾਰਥ ਗਿਣਦੇ ਰਹੀਏ ਤਾਂ ਲੋਕੀ ਸਮਝਦੇ ਨੇ ਰੱਬ ਨੇ ਜਪਾਨੀਆਂ ਨੂੰ ਸੁਨਾਮੀ ਦੇ ਕੇ ਸਜ਼ਾ ਦਿੱਤੀ ਹੈ।
ਜੀ ਬਿਲਕੁਲ, ਇਸ ਰੇਡੀਓ ਤੇ ਗੱਲਾਂ ਕਾਲਰਸ ਤੋਂ ਸੁਣੀਆਂ ਨੇ ਜੀ।
ਰੱਬ ਜੀ ਸਜ਼ਾ ਨਹੀਂ ਦਿੰਦੇ ਨੇ, ਰੱਬ ਜੀ ਵਿੱਚ ਬੋਲਣੇ ਨੇ। ਉਹਨਾਂ ਬਾਰੇ ਗੁਰਬਾਣੀ ਦਾ ਸ਼ਬਦ ਪੱਕਾ ਫੁਰਮਾਨ ਹੈ, ਜੁਗੋ ਜੁਗ ਟਲ ਹੈ, ਮਿਥ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨ ਹੈ ਰੱਬ ਜੀ, ਪੂਰਨ ਪਰਫੈਕਟ ਨੇ, ਉਹ ਕੌੜਾ ਬੋਲ ਨਹੀਂ ਜਾਣਦੇ ਨੇ। ਉਹ ਤੇ ਲੋਕਾਂ ਦੇ ਔਗੁਣਾਂ ਨੂੰ ਚਿਤਾਰਦੇ ਨਹੀਂ ਨੇ, ਔਗੁਣ ਕੋਲਾ ਚਿਤਾਰਦਾ ਗੱਲ ਸੇਤੀ ਲਾਇਕ ਕਰਦੇ ਨੇ। ਰੱਬ ਜੀ ਕਿਵੇਂ ਸੁਨਾਮੀ ਲਿਆ ਕੇ ਮਨੁੱਖਾਂ ਨੂੰ, ਜਪਾਨੀਆਂ ਨੂੰ ਦੁਖੀ ਕਰਨਗੇ? ਨਹੀਂ, ਰੱਬ ਜੀ ਨਹੀਂ ਕਰਦੇ ਨੇ, ਇਹ ਮਨੁੱਖ ਦੀ ਗਲਤੀਆਂ ਮਨੁੱਖ ਦੇ ਸਾਹਮਣੇ ਆ ਰਹੀਆਂ ਨੇ। ਖੈਰ, ਜਦੋਂ ਅਸੀਂ ਸਤਿਗੁਰ ਦੀ ਮਤ ਜਿਹੜਾ ਹਿਰਦਾ ਮਨ ਲੈਂਦਾ ਹੈ ਨਾ, ਉਹ ਲੈਂਦੇ ਥੱਕ ਪਾਏ, ਥੱਕ ਪਾਏ ਮਤਲਬ ਟਾਇਰਡ ਨਹੀਂ, ਥੱਕ ਪਾਏ ਮੀਨਸ ਉਹ ਸਟੇਬਲ ਹੋ ਜਾਂਦਾ, ਟਿਕ ਜਾਂਦਾ। ਪਰ ਦੁਨੀਆਂ ਕੀ ਕਰ ਰਹੀ ਹੈ? ਮੈਡੀਟੇਸ਼ਨ ਕਿਲੀਏ ਕੱਟ ਰਹੀ ਹੈ, ਤੀਰਥਾਂ ਤੇ ਜਾ ਰਹੀ ਹੈ, ਤਪ ਕਰ ਰਹੀ ਹੈ, ਜਪ ਕਰ ਰਹੀ ਹੈ। ਇਹਨਾਂ ਸਾਰੇ ਜਪ ਤਪ ਵਾਲੇ ਜਿਹੜੇ ਸੰਜਮ ਪੁਰਾਣੇ ਵਾਲੇ ਨੇ, ਗੁਰੂ ਸਾਹਿਬ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣੇ ਰਾਇਆ, ਕੋ ਨਾਨਕਾ ਨੀਚ ਕਰਮਾ, ਸ਼ਰਨ ਪ੍ਰੇਕੀ ਰਾਖੋ ਸਦਮ ਮੈਂ ਤੇ ਤੇਰੀ ਸ਼ਰਨ ਆਇਆ, ਮੈਨੂੰ ਸੁਮਤ ਬਖਸ਼ੋ, ਮੈਨੂੰ ਵਿਜਡਮ ਦਿਓ, ਮੈਨੂੰ ਆਪਣੀ ਸੱਚ ਦੀ ਮਤ ਦਿਓ, ਆਪਣਾ ਅਮੁੱਲ ਖਜ਼ਾਨੇ ਦਾ ਵਪਾਰ ਕਰੋ ਮੇਰੇ ਨਾਲ, ਮੈਂ ਆਪਣੀ ਕੁਮਤ ਦੀ ਕੂੜ ਰੱਖਣ ਆਇਆ। ਉਹ ਜਦੋਂ ਲੈ ਲੈਂਦਾ ਨਾ, ਜੁਗਾ ਜੁਗੰਤਰ ਖਾਈ ਖਾਏ, ਜੁਗਾ ਜੁਗੰਤਰ ਹੁੰਦਾ ਸਰੀਰ ਰੂਪੀ ਯੁਗ ਦੇ ਅੰਦਰ, ਜੁਗੰਤਰ ਸਦੀਵੀ ਇਸ ਭੋਜਨ ਨੂੰ ਖਾਂਦਾ ਹੈ। ਹੁਣ ਜੇ ਦੇਂਦਾ ਦੇ ਲੈਂਦੇ ਥੱਕ ਬਾਏ ਦੇ ਦੁਨਿਆਵੀ ਦਾਤ ਮੀਨਿੰਗ ਕਰਾਂਗੇ ਨਾ, ਤਾਂ ਜੁਗਾ ਜੁਗੰਤਰ ਖਾਈ ਖਾਏ ਵੇਲੇ ਦੁਨਿਆਵੀ ਦਾਤ ਪੁੱਤਰ ਬਣਾਓ, ਤਾਂ ਪੁੱਤਰ ਨੂੰ ਕੌਣ ਖਾਂਦਾ? ਪੈਸੇ ਨੂੰ ਕੌਣ ਖਾਂਦਾ? ਸੋਨੇ ਨੂੰ ਕੌਣ ਖਾਂਦਾ? ਧੀਆਂ ਪੁੱਤਰਾਂ ਨੂੰ ਕੌਣ ਖਾਂਦਾ? ਕਾਰਾਂ ਨੂੰ ਕੌਣ ਖਾਂਦਾ? ਮਕਾਨਾਂ ਨੂੰ ਕੌਣ ਖਾਂਦਾ? ਜਦ ਤੱਕ ਦਾਤ ਜਿਹੜੀ ਚੱਲ ਰਹੀ ਹੈ, ਉਹ ਹਰਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਦੇ ਹਮਕੋ ਤ੍ਰਿਪਤ ਪਈ ਵਾਲੀ ਦਾਤ ਦੀ ਗੱਲ ਚੱਲ ਰਹੀ ਹੈ
ਜੀ।
ਇਹੋ ਹੀ ਰਵਿੰਦਰ ਜੀ, ਮੈਂ ਭਵਿੰਦਰ ਸਿੰਘ ਜੀ, ਇਹੋ ਹੀ ਰਵਿੰਦਰ ਜੀ ਗੱਲ ਇਹ ਹੈਗੀ ਆ, ਜਿਹੜੇ ਅੱਜ ਦੇ ਸਕਾਲਰਸ ਨੇ ਉਹ ਦੇਖਦੇ ਗੁਰਬਾਣੀ ਨੂੰ ਲੌਜਿਕ ਨਾਲ, ਜਿਵੇਂ ਗੱਲ ਕੀਤੀ ਦੇਂਦਾ ਦੇ ਲੈ ਕੇ ਪੁੱਤਰ ਨੂੰ ਤਾਂ ਕੋਈ ਖਾਂਦਾ ਨੀ,
ਖਾਂਦਾ ਨੀ।
ਸਕਾਲਰ ਨੇ ਸੋਚਣਾ ਸ਼ੁਰੂ ਕੀਤਾ ਵੀ ਗੁਰਬਾਣੀ ਦਾ ਅਸੀਂ ਤਾਂ ਫਿਰ ਗਲਤ ਮੀਨਿੰਗ ਕੱਢਦੇ ਰਹੇ ਹੈਗੇ ਆ, ਇਹਦਾ ਲੌਜਿਕ ਨੀ ਬਣਦਾ, ਇਹਦਾ ਰੀਜ਼ਨ ਨੀ ਬਣਦਾ, ਇਹਦਾ ਸਾਇੰਟੀਫਿਕ ਨੀ ਰੀਜ਼ਨ। ਸੋ ਇਸੇ ਕਰਕੇ ਜਿਹੜੇ ਅੱਜ ਦੇ ਸਕਾਲਰਸ ਨੇ ਉਹ ਗੁਰਬਾਣੀ ਨੂੰ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ। ਹੁਣ ਜਿਵੇਂ ਤੁਸੀਂ ਗੱਲ ਕੀਤੀ, ਉਹ ਭਾਈ ਸਾਹਿਬ ਗਏ ਗੁਰਦੁਆਰੇ ਇਲੈਕਸ਼ਨਾਂ ਜਿੱਤਣ ਦੀ ਅਰਦਾਸ, ਹੁਣ ਉਹ ਸੰਗਤਾਂ ਦਾ ਕੀ ਕਸੂਰ ਜੀ? ਉਹਨਾਂ ਨੂੰ ਦੱਸਿਆ ਹੀ ਨਾ ਜਾਵੇ ਭਾਈ ਮੱਥਾ ਟੇਕਣ ਦਾ ਮਕਸਦ ਕੀ ਹੈ? ਜੇ ਤੇ ਹਰ ਗੁਰਦੁਆਰੇ ਦੀ ਸਟੇਜ ਤੋਂ ਇਹ ਦੱਸਿਆ ਜਾਵੇ ਤਾਂ ਲੋਕਾਂ ਚ ਜਾਗਰਤੀ ਆਵੇਗੀ। ਜੇ ਤੁਸੀਂ ਗਏ ਤੁਹਾਡੀ ਅਰਦਾਸ ਕਰਤੀ ਇਲੈਕਸ਼ਨਾਂ ਜਿੱਤ ਜਾਓਗੇ, ਤਾਂ ਫਿਰ ਲੋਕਾਂ ਦੀ ਜਾਗਰਤੀ ਕਿਵੇਂ ਆਏਗੀ?
ਡਾਕਟਰ ਸਾਹਿਬ, ਇੱਥੇ ਨਹੀਂ, ਕਿਉਂਕਿ ਮੈਂ ਇੰਡੀਵਿਜੁਅਲ ਤੌਰ ਤੇ ਇਹੋ ਜਿਹੇ ਨੁਕਤਿਆਂ ਤੇ ਪ੍ਰੋਗਰਾਮ ਕਰਦਾ ਰਹਿੰਦਾ। ਹੁਣ ਮੈਂ ਤੁਹਾਨੂੰ ਕੀ ਦੱਸਾਂ, ਜਸਟ 30 ਸੈਕਿੰਡ ਚ ਐਡ ਕਰਦਾ। ਅੱਜ ਕੱਲ ਅਸੀਂ ਜਿਸ ਤਰ੍ਹਾਂ ਬੜੀ ਖੂਬਸੂਰਤਾ ਨਾਲ ਇਹਨਾਂ ਨੇ ਦੱਸਿਆ ਵੀਰ ਜੀ ਨੇ ਕਿ ਫਲਾਣੇ ਗੁਰਦੁਆਰੇ ਜਾਓ ਜੇ ਫਲਾਣੀ ਤਕਲੀਫ ਹੈ, ਅਸੀਂ ਅੰਮ੍ਰਿਤ ਚ ਵੰਡੀਆਂ ਪਾ ਲਈਆਂ ਨੇ। ਗੁਰਸਿੱਖ ਗੁਰਸਿੱਖ ਨੂੰ ਅੱਜ ਦੀ ਘੜੀ ਦੋਨੇ ਅੰਮ੍ਰਿਤਧਾਰੀ ਇੱਕ ਦੂਜੇ ਦੇ ਸਾਹਮਣੇ ਤੁਰੇ ਆ ਰਹੇ ਆ, ਇੱਕ ਫਤਿਹ ਬੁਲਾ ਰਿਹਾ, ਦੂਸਰਾ ਜਵਾਬ ਨਹੀਂ ਦੇ ਰਿਹਾ। ਜਦੋਂ ਪੁੱਛੋ ਜਾਂ ਡਿਟੇਲ ਚ ਜਾਓ, ਕਹਿਣਗੇ ਜੀ ਇਹਨੇ ਤਾਂ ਅੰਮ੍ਰਿਤ ਆ ਜਿਹੜਾ ਅਕਾਲ ਤਖ਼ਤ ਤੋਂ ਨਹੀਂ ਛਕਿਆ, ਜਾਂ ਦੂਸਰਾ ਕਹੇਗਾ ਮੈਂ ਕੇਸਗੜ੍ਹ ਤੋਂ ਛਕਿਆ, ਤੀਸਰਾ ਕਹੇਗਾ ਇਹਨੇ ਦੋ ਗੱਡੇ ਵਾਲੀ ਸੰਗਤ ਤੋਂ ਛਕਿਆ। ਅੰਮ੍ਰਿਤਾਂ ਚ ਵੀ ਅਸੀਂ ਵੰਡਾਂ ਪਾ ਲਈਆਂ।
ਕਿਤੇ ਨਾ ਕਿਤੇ ਉਹਨਾਂ ਨੂੰ ਐਸਾ ਸਮਝਾਇਆ ਗਿਆ ਨਾ,
ਬਿਲਕੁਲ
ਉਹਨਾਂ ਨੂੰ ਐਸਾ ਹੀ ਸਮਝਾਇਆ ਗਿਆ, ਉਹ ਕਿਤੇ ਨਾ ਕਿਤੇ ਸੱਚ ਦੀ ਗੱਲ ਨਿਕਲੀ।
ਜੀ ਬਿਲਕੁਲ ਦੋਸਤੋ, ਸਾਡਾ ਇਹ ਪ੍ਰੋਗਰਾਮ ਸਪਾਂਸਰ ਕੀਤਾ ਹੈ ਹਰਦੀਪ ਆਟੋ ਰਿਪੇਅਰ ਐਂਡ ਸੇਲਸ ਲਿਮਿਟਿਡ ਨੇ। ਇਹ ਸਾਰੇ ਹੀ ਮੇਕ ਤੇ ਮਾਡਲ ਦੀਆਂ ਗੱਡੀਆਂ ਕੋਈ ਵੀ ਹੋਵੇ, ਮਰਸੀਡੀ, BMW, ਟੋਇਟਾ, ਹੋਂਡਾ, ਉਹਨਾਂ ਦੀ ਗਰੰਟਿਡ ਰਿਪੇਅਰ ਕਰਦੇ ਨੇ। ਸਾਰਾ ਸਟਾਫ ਇਹਨਾਂ ਦਾ ਮਕੈਨਿਕ ਨੇ ਜਿਹੜੇ ਸਰਟੀਫਾਈਡ ਨੇ, ਲੇਟੈਸਟ ਟੈਕਨੋਲੋਜੀ ਦੀ ਮਸ਼ੀਨਰੀ ਹੈ। ਕੋਈ ਵੀ ਗੱਡੀ ਚ ਨੁਕਸ ਹੈ, ਟਿਊਨ ਅਪ ਬ੍ਰੇਕ ਪਾਉਣੇ ਨੇ ਜਾਂ ਆਇਲ ਚੇਂਜ ਕਰਾਉਣਾ, ਏਅਰ ਪੇਅਰ ਕਰਾਉਣੀ ਹੈ, ਯਾਨੀ ਕਿ ਕਿਸੇ ਵੀ ਕਿਸਮ ਦੀ ਕੋਈ ਗੱਡੀ ਦੀ ਪ੍ਰੋਬਲਮ ਹੈ ਇਹਨਾਂ ਕੋਲੇ ਲੈ ਕੇ ਆਓ, ਉਸ ਦੀ ਤਸੱਲੀ ਬਖਸ਼ ਰਿਪੇਅਰ ਕਰਨਗੇ। ਇਹਨਾਂ ਦੀ ਆਪਣੀ ਟੋ ਟਰੱਕ ਕੰਪਨੀ ਹੈ ਜਿਸ ਦੀਆਂ ਸੇਵਾਵਾਂ 24 ਘੰਟੇ ਤੁਹਾਨੂੰ ਮੁਹੱਈਆ ਕਰਦੇ ਨੇ। ਅਗਰ ਤੁਹਾਡੀ ਗੱਡੀ ਦੀ ਗੈਸ ਜਾਂ ਪ੍ਰੋਪੇਨ ਖਤਮ ਹੋ ਗਈ ਹੈ, ਚਾਬੀਆਂ ਲੌਕ ਹੋ ਗਈਆਂ ਨੇ ਜਾਂ ਰਸਤੇ 'ਚ ਗੱਡੀ ਖਰਾਬ ਹੋ ਗਈ ਹੈ, ਤਾਂ ਘਬਰਾਉਣ ਦੀ ਗੱਲ ਨਹੀਂ। 604-590-2006 'ਤੇ ਫੋਨ ਕਰੋ, ਤੁਰੰਤ ਤੁਹਾਡੇ ਕੋਲ ਆ ਕੇ ਤੁਹਾਡੀ ਸਮੱਸਿਆ ਦਾ ਹੱਲ ਕਰਨਗੇ। ਅਗਰ ਤੁਹਾਡੀ ਗੱਡੀ 2 ਦਿਨ ਤੋਂ ਵੱਧ ਇਹਨਾਂ ਦੇ ਗਰਾਜ 'ਚ ਖੜਦੀ ਹੈ ਤਾਂ ਕਰਟਸੀ ਕਾਰ ਦੇਣਗੇ। ਸਕ੍ਰੈਪ ਜਾਂ ਜੰਕ ਗੱਡੀ ਤੁਹਾਡੇ ਯਾਰਡ 'ਚੋਂ ਫ੍ਰੀ ਚੱਕਦੇ ਨੇ। ਇਸ ਐਡ ਦਾ ਹਵਾਲਾ ਦੇਣ ਤੇ 10% ਲੇਬਰ ਤੇ ਹੋਰ ਵੀ ਛੋਟ ਦਿੱਤੀ ਜਾਏਗੀ। ਹਫ਼ਤੇ ਦੇ 7 ਦਿਨ ਖੁੱਲ੍ਹਦੇ ਨੇ, ਐਤਵਾਰ ਨੂੰ 8 ਤੋਂ 4 ਵਜੇ ਤੱਕ, ਬਾਕੀ 6 ਦਿਨ 8 ਤੋਂ 6 ਵਜੇ ਤੱਕ। ਪਤਾ ਹੈ ਇਹਨਾਂ ਦਾ, ਯੂਨਿਟ ਨੰਬਰ 219, 124-51-82 ਐਵਨਿਊ ਸਰੀ। ਫੋਨ ਨੰਬਰ ਪੱਕਾ ਹੀ ਲਿਖ ਲਓ, 604-590-2006, 604-590-2006, ਹਰਦੀਪ ਆਟੋ ਰਿਪੇਅਰ ਐਂਡ ਸੇਲਸ ਲਿਮਿਟਿਡ।
ਰਵਿੰਦਰ ਜੀ, ਆਪਾਂ ਇੱਕ ਹੋਰ ਨੁਕਤੇ ਦੀ ਗੱਲ ਕਰ ਲਈਏ, ਤੁਸੀਂ ਥੋੜਾ ਜਿਹਾ ਦਮ ਲੈ ਲਓ।
ਹਾਂਜੀ ਹਾਂਜੀ,
ਤੇ ਉਹ ਭੁਪਿੰਦਰ ਸਿੰਘ ਜੀ, ਇੱਕ ਆਮ ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਨਾਂ ਨੇ ਸੰਗਤ ਦੀ ਬਹੁਤ ਮਹੱਤਤਾ ਦਰਸਾਈ ਹੈ, ਤੇ ਸੰਗਤ ਦੇ ਜਿਹੜੇ ਸ਼ਾਇਦ ਅਸੀਂ ਅਸਲੀ ਭਾਵ ਜਿਹੜੇ ਉਸ ਨੂੰ ਨਹੀਂ ਸਮਝਿਆ। ਜਿਵੇਂ ਹੁਣ ਗੁਰਦੁਆਰੇ ਆਏ ਤੇ ਅਸੀਂ ਸਮਝ ਲਿਆ ਕਿ ਅਸੀਂ ਸੰਗਤ ਕਰ ਆਏ, ਜਿਵੇਂ ਪਾਠ ਕਰਵਾਇਆ ਸੰਗਤ ਦੇ ਚਰਨ ਸਾਡੇ ਘਰ ਪੈ ਗਏ, ਤੇ ਪਾਠ ਕਰਵਾਇਆ ਗੁਰੂ ਪਾਤਸ਼ਾਹ ਦੇ ਚਰਨ ਸਾਡੇ ਘਰ ਪੈ ਗਏ, ਅਸੀਂ ਚਰਨ ਪਰਸ ਲਏ। ਤੋ ਇਸ ਤਰ੍ਹਾਂ ਸੰਗਤ ਦੇ ਚਰਨ ਦੇ ਵਿੱਚ ਜਿਹੜਾ ਬੜਾ ਭੁਲੇਖਾ, ਸੰਗਤ ਦੀ ਬੜੀ ਇਹਦੀ ਅਸਲੀ ਜਿਹੜੀ ਮਹੱਤਤਾ ਹੈ, ਸੰਗਤ ਕਰਨੀ, ਚਰਨ ਪਰਸਣੇ, ਇਹਨਾਂ ਦੀ ਅਸਲੀ ਮਹੱਤਤਾ ਦੇ ਬਾਰੇ ਕੁਛ ਨੂੰ ਦੱਸੋ ਜੀ।
ਬਹੁਤ ਅੱਛਾ ਕੁਐਸਚਨ ਹੈ ਜੀ।
ਇਹਦੇ ਉੱਤੇ ਨਾ ਅਸੀਂ ਇੱਕ ਸੈਮੀਨਾਰ ਕੀਤਾ ਸੀ ਵੀਰ ਜੀ, ਉਸ ਸੈਮੀਨਾਰ ਦਾ ਨਾਂ ਹੈ ਇੰਗਲਿਸ਼ ਵਿੱਚ ਕੰਪਨੀ ਆਫ ਵਨ ਸਪੀਕਰਸ,
ਹਾਂਜੀ,
ਔਰ ਪੰਜਾਬੀ ਚ ਉਹਦਾ ਨਾਂ ਰੱਖਿਆ ਸੀ ਸੰਗਤ। ਸੈਮੀਨਾਰ ਵਿੱਚ ਅਸੀਂ ਇੱਕ ਇੱਕ ਸ਼ਬਦ ਲੈਂਦੇ ਹਾਂ ਔਰ ਇੱਕ ਟੌਪਿਕ ਉੱਤੇ ਪੂਰੀ ਗੱਲ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸੋ ਅਸੀਂ ਉਹਦੇ ਵਿੱਚ ਸਮਝਿਆ, ਉਹ ਇੰਗਲਿਸ਼ ਵਿੱਚ ਵੀ ਸੀਡੀ ਬਣੀ ਹੋਈ ਹੈ, ਕੰਪਨੀ ਆਫ ਵਨ ਸਪੀਅਰ। ਉਹਦੇ ਵਿੱਚ ਅਸੀਂ ਇਹ ਸਮਝਣ ਦਾ ਯਤਨ ਕੀਤਾ ਕਿ ਸਤਿਗੁਰ ਪਾਤਸ਼ਾਹ ਜੀ ਗੁਰੂ ਨਾਨਕ ਜੀ ਨੂੰ ਪੁੱਛਦੇ ਹਾਂ, ਉਹ ਕਹਿੰਦੇ ਨੇ ਸਿੱਧ ਗੋਸ਼ਟੀ ਚ ਕਿਹਾ ਜਾਂਦਾ, ਪੁੱਛਿਆ ਜਾਂਦਾ ਸਿੱਧਾ ਵੱਲੋਂ, ਤੇਰਾ ਕੌਣ ਗੁਰੂ, ਕਿਸਕਾ ਤੂੰ ਚੇਲਾ? ਤੇ ਉਹਨਾਂ ਨੇ ਕਿਹਾ ਸ਼ਬਦ ਗੁਰੂ ਸੁਰਤੋਂ ਚੇਲਾ। ਤੇ ਸਾਡੀ ਸੁਰਤ ਸ਼ਬਦ ਦਾ ਸੰਗ ਕਰਦੀ ਹੈ, ਸਰੀਰ ਦਾ ਸਰੀਰ ਨਾਲ ਸੰਗ ਕਰਨਾ ਸੰਗਤ ਨਹੀਂ ਕਹਿਲਾਉਂਦਾ। ਲੇਕਿਨ ਸਾਨੂੰ ਭੁਲੇਖਾ ਸੀ ਕਿ ਨੰਬਰ ਆਫ ਪੀਪਲ, ਢੇਰ ਸਾਰੇ ਮਨੁੱਖਾਂ ਦੇ ਵਿੱਚ ਚਲੇ ਜਾਓ, ਢੇਰ ਸਾਰੇ ਮਨੁੱਖਾਂ ਦੇ ਚਰਨ ਪਵਾ ਲਓ, ਢੇਰ ਸਾਰੇ ਮਨੁੱਖਾਂ ਦੀ ਸ਼ਕਲ ਦੇਖ ਆਓ, ਤਾਂ ਸੰਗਤ ਦੇ ਦਰਸ਼ਨ ਹੋ ਗਏ। ਗੁਰੂ ਸਾਹਿਬ ਬਾਣੀ ਰਾਹੀਂ ਕਹਿ ਰਹੇ, ਸਤਸੰਗਤ ਸਤਿਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾਂ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ। ਸਤਿਗੁਰ ਪਾਜੋ ਸੰਗਤ ਨਾ ਹੋਈ, ਸਤਿਗੁਰ ਤੋਂ ਬਿਨਾਂ ਤੇਰੀ ਸੰਗਤ ਕਿਸੇ ਨਾਲ ਨਹੀਂ ਹੋ ਸਕਦੀ, ਭਾਵੇਂ ਤੂੰ ਇਕੱਲਾ ਬੈਠਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ, ਭਾਵੇਂ ਲੱਖਾਂ ਦੇ ਵਿੱਚ ਬੈਠਾ ਹੋਵੇ, ਕੱਲ ਤੇਰੀ ਸੁਰਤ ਨੇ ਸਮਝਣੀ ਹੈ, ਤੇ ਸੁਰਤ ਜਿਹੜੀ ਸਮਝੇਗੀ ਉਹ ਸੱਚ ਦਾ ਭੋਜਨ ਖਾਏਗੀ। ਉਹਨੂੰ ਕਹਿੰਦੇ ਨੇ ਏਕੋ ਖਾਵੇ ਜੇ ਕੋ ਕਿਸਕਾ ਹੋਏ ਉਦਾਰੋ, ਇਸ ਇੰਡੀਵਿਜੁਅਲ ਇਸ ਭੋਜਨ ਨੂੰ ਖਾਂਦਾ ਤੇ ਉਹ ਹੰਡਾਉਂਦਾ ਤੇ ਉਹਦਾ ਜੀਵਨ ਬਣ। ਪਰ ਅਸੀਂ ਨਾ ਭੁਲੇਖਾ ਇਹ ਪਾ ਲਿਆ ਕਿ ਨੰਬਰ ਆਫ ਪੀਪਲ ਨੂੰ ਤੱਕ ਆਓ, ਉਹਨਾਂ ਨੂੰ ਦੇਖ ਆਓ। ਹੁਣ ਜਿਸ ਤਰ੍ਹਾਂ ਆਮ ਭੁਲੇਖਾ ਪੈ ਗਿਆ ਸਾਨੂੰ, ਕੋਈ ਚੋਲੇ ਪਾਏ ਹੋਣ, ਕੋਈ ਪਰਨਾ ਲਪੇਟਿਆ ਹੋਵੇ, ਕੋਈ ਕੇਸਰੀ ਪੱਲੇ ਕੀਤੇ ਹੋਣ, ਕੇਸਰੀ ਪੱਗਾਂ ਬਣੀਆਂ ਹੋਣ, ਇਹਨਾਂ ਰੰਗਾਂ ਦੇ ਨਾਲ ਜਾਂ ਨੰਬਰ ਆਫ ਪੀਪਲ ਦੇ ਕੱਪੜਿਆਂ ਦੇ ਨਾਲ, ਉਹਨਾਂ ਦੇ ਪਹਿਰਾਵੇ ਦੇਖਣ ਨਾਲ ਨਹੀਂ ਗੱਲ ਬਣਦੀ। ਗੱਲ ਤੇ ਬਣੇਗੀ ਸਤਿਗੁਰ ਦੀ ਮੱਤ ਲੈ ਕੇ ਸੰਗਤ ਕਰਨ ਨਾਲ।
जी
असी सतगुर जी की संगत जे नहीं की ना ਤਾਂ ਉਹਦੀ ਨਿਸ਼ਾਨੀ ਹੈ ਕਿ ਮੇਰਾ ਮਨ ਕਠੋਰ ਹੈ ਔਰ ਸਤਿਗੁਰ ਦੀ ਸੰਗਤ ਕਰਨ ਦੇ ਨਾਲ ਪਹਿਲੀ ਨਿਸ਼ਾਨੀ ਸਮਝ ਆਉਂਦੀ ਹੈ ਕਿ ਸਤਿਗੁਰ ਮੇਰੇ ਅਵਗੁਣਾਂ ਦੇ ਸਿੰਪਟਮਸ ਮੈਨੂੰ ਰਿਅਲਾਈਜ਼ ਉੱਥੇ ਸੱਚ ਵਰਤਦਾ ਕੁੜਿਆਰਾਂ ਸੀ ਤੁਦਾਸ ਮੈਨੂੰ ਤੇ ਚੰਗਾ ਨਹੀਂ ਲੱਗਦਾ ਮੇਰਾ ਮਨ ਕੁੜਿਆਰ ਹੈ ਜਿਉਂ ਹੀ ਸਤਿਗੁਰ ਦੇ ਕੋਲ ਬਹਿੰਦਾ ਸਤਿਗੁਰ ਮੇਰੇ ਅਵਗੁਣਾਂ ਵੱਲ ਝਾਤੀ ਪਵਾ ਦਿੰਦਾ ਸਤਿਗੁਰ ਕਹਿੰਦਾ ਦੇਖਿਆ ਤੇਰੇ ਅਵਗੁਣ अवगुण छोड़ गुणा को तावो अदरवाइज की होएगा पर अवगुण पछताई जी तू पछता रहेगा मुझे असि साडी सुरत जदो शब्द दा संग करती है इनू संग संगत कहंदे ने हुण संगत दे बारे जदो सेमिनार विच असि समझिया भी कबीर साहब कह रहे ने कबीर साकत संग न कीजिए दूर जाइए भाग
जी
इस मनुख दे मत्थे ते लेबल लगा के कहांगे कि यह साकत है
लॉजिकल
ए दूरों दूरों नस जाइए सड़क उत्ते दो लेन बनिया होती है साकत की कार सज्जे पास जा रही है और किन्नी दूरों कार कट के ले जावा इतने गुरुद्वारे जा रहा मैनू की पता फलाना बंदा साकत है कि नहीं है एदा मतलब ए होया साकत का मतलब मनुख नू नहीं कहंदे ने साकत डीमंस सैटेनिक थॉट दे ख्यालां नू कहंदे ने हुण मान लिया कोई नौजवान बच्चा घरों बाहर गया ही नहीं
जी।
पर इंटरनेट उत्ते गलत पिक्चरां देखिया गलत फैशन देखिया गलत डांस देखिया इश्की मुश्की दे गीत सुने और इश्की मुश्की विच पै के गलत फैशन उन्हें करना शुरू कर दिता तां मानो ने साकत संग कर लिया क्योंकि उसकी सुरत ने साकत ख्यालां दा संग कर लिया कबीर साहब कहंदे ने साकत संग न कीजिए दूरो जाइए भाग बासन कारो परसी तां विच लागे दाग क्योंकि मत उत्ते दाग लग गया सुरत गलत हो गई सुरत मत मजबूत खराब हो गई तो जिस दी संगत करके ताड़ा जीवन उच्चा होता है वो सतगुर दी संगत है मनुखा दी संगत धड़ेबाजी दी संगत ग्रुपबाजी दी संगत एक पलट दी संगत एक बाबे दी संगत एक मनुख दी संगत नू संगत गुरु साहब कहते ही नहीं हम
जी
ये साड़ा भुलेखा है तो सानू शब्द गुरु दी संगत करनी है एक किस्म दे मनुखा दे नाल संगत करन नू संगत नहीं है।
और डॉक्टर साहब त्रासदी है इत्थे कि मैनू याद आ रहा मैं पिछे जे दित सिंह जानी होना दे जीवन ते प्रोग्राम दिता सी एक दिन कि जदों उन्हां ने लॉजिक दे नाल स्वामी दयानंद नू दो तीन वारी गोष्टियां दे अंदर ओहदे परम भुलेखे छड के पंजाबी च कहिंदे आ परखचे उड़ाए तां साडी त्रासदी देखो दित सिंह जानी वर्गियां नू असीं गुरुद्वारे च बैठण नहीं दिता ਵੇਗ ਤੋਂ ਵੀ ਅਸੀਂ ਮਨਾ ਕਰਤਾ ਪਰ ਜਿਹੜੀਆਂ ਹੁਣ ਗੱਲਾਂ ਜਿਸ ਤਰ੍ਹਾਂ ਅੱਜ ਜਿਹੜੇ ਸਵਾਲ ਆਪਾਂ ਪੁੱਛ ਰਹੇ ਹਾਂ ਜਾਂ ਪੁੱਛੇ ਨੇ ਜਿਸ ਸੌਖੇ ਤਰੀਕੇ ਨਾਲ ਹੁਣ ਜਿਹੜੀਆਂ ਲੇਟੈਸਟ ਐਗਜ਼ਾਮਪਲ ਸੀ ਵੀ ਸੜਕ ਦੀਆਂ ਦੋ ਲੇਨਾਂ ਨੇ ਇੰਨੇ ਸੌਖੇ ਤਰੀਕੇ ਨਾਲ ਕੋਈ ਸਾਨੂੰ ਸਮਝਾਵੇ ਤਾਂ
ਰਵਿੰਦਰ ਜੀ ਕੀ ਹੋਇਆ ਜਿਵੇਂ ਹੁਣ ਸਾਕਤ ਸੰਗ ਨਾ ਕੀਜੀਏ
ਜੀ
ਅਸੀਂ ਇਸ ਨੂੰ ਸਮਝਿਆ ਨਹੀਂ ਲਿਟਰਲ ਮੀਨਿੰਗ ਕਰਕੇ ਇੱਕ ਮਨੁੱਖ ਸਿੱਖ ਸਿੱਖ ਨਾਲ ਵਿਤਕਰਾ ਕਰ ਰਿਹਾ ਕਿਉਂਕਿ ਕਿਤੇ ਨਾ ਕਿਤੇ ਉਹਨੂੰ ਸਮਝਾਇਆ ਗਿਆ ਕਿ ਇਹ ਮਾੜਾ ਬੰਦਾ ਮੈਂ ਸ਼੍ਰੀ ਸੁਣਿਆ ਜੀ ਉਹ ਕਹਿੰਦੇ ਜਿਹੜੇ ਮੋਨੀ ਨੇ ਨਾ ਤਾਂ ਭੇਡਾਂ ਬੱਕਰੀਆਂ ਹੁੰਦੀਆਂ ਇਹਨਾਂ ਨੂੰ ਤਾਂ ਲਾਗੇ ਨਾ ਜਾਇਓ ਤੁਸੀਂ ਅਸੀਂ ਕਿਤੇ ਨਾ ਕਿਤੇ ਇਹ ਸੁਣ ਲਿਆ ਆਪਣੇ ਮਨ ਚ ਬਸਾ ਲਿਆ ਕਿ ਬੰਦਾ ਬੰਦੇ ਨਾਲ ਇਹ ਸਾਕਤ ਹੈ ਜੀ ਇਹਦੇ ਕੋਲ ਜਾਣਾ ਨੀ ਇਸੇ ਕਰਕੇ ਅਸੀਂ ਇਹ ਭਰਮ ਭੁਲੇਖਿਆਂ ਕਰਕੇ ਕਿਤੇ ਨਾ ਕਿਤੇ ਇੱਕ ਇਹ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਨਾ ਹਜ਼ਾਰਾਂ ਹੀ ਐਸੇ ਭਰਮ ਸਾਡੇ ਜਿਹੜੇ ਜੀਵਨ ਦੇ ਵਿੱਚ ਪੈ ਗਏ ਤੇ ਉਸੇ ਕਰਕੇ ਅਸੀਂ ਮਨੁੱਖ ਮਨੁੱਖ ਨਾਲ ਵਿਤਕਰਾ ਕਰੀ ਜਾ ਰਿਹਾ ਕਿਉਂਕਿ ਅਸੀਂ ਸ਼ਬਦ ਨੂੰ ਸਮਝਿਆ ਨੀ ਸਾਕਤ ਸੰਗ ਨਾ ਕੀਜੀਏ ਸਾਕਤ ਹੁਣ ਭਾਈ ਸਾਹਿਬ ਕਹਿ ਰਹੇ ਨੇ ਸਾਕਤ ਕੌਣ ਹੈ ਅਸੀਂ ਕੀ ਸਾਕਤ ਸਮਝ ਰਹੇ ਹਾਂ
ਅੱਜ ਤੱਕ ਬਿਲਕੁਲ ਜੀ ਇਹ ਧਾਰਨਾ ਬਹੁਤ ਨੇ ਹੁਣ ਇੱਕ ਪਾਸੇ ਤਾਂ ਅਸੀਂ ਅਖੰਡ ਪਾਠ ਸਾਹਿਬ ਘਰੇ ਲਿਆਉਂਦੇ ਹਾਂ ਕਰਵਾਉਂਦੇ ਹਾਂ ਸਵੱਛਤਾ ਰੱਖਦੇ ਦੂਸਰੇ ਪਾਸੇ ਉਹਦੀ ਪੀੜ੍ਹੀ ਥੱਲੇ ਲੂਨੀ ਰੱਖਦੇ ਹਾਂ ਨਾਰੀਅਲ ਰੱਖਦੇ ਹਾਂ ਚੌਲ ਰੱਖਦੇ ਹਾਂ ਬਾਅਦ ਚ ਜੀ ਸਾਡੀ ਨੂੰਹ ਦੇ ਪੱਲੇ ਚ ਪਾ ਦੋ ਕਹਿੰਦੇ ਹਾਂ ਮਤਲਬ ਦੇਖੋ ਫਿਰ ਉਹ ਅਖੰਡ ਪਾਠ ਸਾਹਿਬ ਕਰਾਉਣ ਦਾ ਅਰਥ ਕੀ ਨਿਕਲਿਆ ਤੀਜੇ ਦਾ
ਵੀ ਹੈ ਨਾ ਵੀ ਸਾਨੂੰ ਜਿਹੜੀ ਸਮਝ ਉਹ ਅੱਜ ਤੱਕ ਨਹੀਂ ਐਸੀ ਦਿੱਤੀ ਗਈ ਸੰਗਤਾਂ ਦਾ ਕੀ ਕਸੂਰ ਹੈ ਜੋ ਕੁਛ ਉਹਨਾਂ ਨੂੰ ਖਵਾਇਆ ਗਿਆ ਉਹੀ ਉਹਨਾਂ ਨੇ ਖਾ ਲਿਆ ਹਾਂਜੀ
ਡਾਕਟਰ ਸਾਹਿਬ ਜੇ ਤੁਸੀਂ ਚਾਹੋ ਜਾਂ ਵੀਰ ਜੀ ਚਾਹੁਣ ਸਵਾਲ ਲਈਏ
ਲਾਈਨਸ ਓਪਨ ਕਰ ਲਓ ਆਪਾਂ ਹੋਰ ਵੀ ਜਿਹੜੇ ਸ਼ੰਕੇ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਜਿੰਨੇ ਵੀ ਆਪਣੇ ਸ਼ੰਕੇ ਦੂਰ ਹੋ ਸਕਦੇ ਨੇ ਇਹਨਾਂ ਦੀ ਪਿਛਲੀ ਵਾਰੀ ਕਿਹਨਾਂ ਨੇ ਪ੍ਰੋਗਰਾਮ ਕੀਤਾ ਸੀ ਇੱਕ ਮੈਨੂੰ ਭੈਣ ਜੀ ਦਾ ਮੈਂ ਇਹਨਾਂ ਤੋਂ ਕੁਐਸਚਨ ਵੀ ਪੁੱਛ ਲੈਣਾ ਹੈਗਾ
ਇੱਕ ਆਪਾਂ ਪਹਿਲਾਂ ਨੰਬਰ ਦੇ ਦਈਏ ਦੋਸਤੋ ਇਸ ਵੇਲੇ ਲਾਈਨਾਂ ਖੋਲ ਦਿੱਤੀਆਂ ਗਈਆਂ ਨੇ 604-592-9991 ਤੇ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸੰਖੇਪ ਦੇ ਅੰਦਰ ਤੁਸੀਂ ਸਵਾਲ ਵੀਰ ਜੀ ਨੂੰ ਪੁੱਛ ਸਕਦੇ ਹੋ 604-592-9191 ਤੇ। ਹਾਂਜੀ ਡਾਕਟਰ ਸਾਹਿਬ।
ਹਾਂਜੀ ਰਵਿੰਦਰ ਜੀ, ਪਿਛਲੀ ਵਾਰੀ ਇਹਨਾਂ ਨੇ ਸ਼ੇਰ ਪੰਜਾਬ ਰੇਡੀਓ ਤੇ ਇੱਕ ਪ੍ਰੋਗਰਾਮ ਇੱਥੇ ਵੀ ਕੀਤਾ ਸੀਗਾ ਜਦੋਂ
ਜੀ
ਭੁਪਿੰਦਰ ਸਿੰਘ ਜੀ, ਇੱਕ ਭੈਣ ਜੀ ਦਾ ਫੋਨ ਆਇਆ ਸੀ, ਉਹ ਕਹਿੰਦੇ ਵੀ ਸਾਡਾ 5 ਸਾਲ ਦਾ ਬੱਚਾ ਉਹ ਤਾਂ ਜੰਮਦਾ, ਉਹਨੂੰ ਤਾਂ ਬੜੀਆਂ ਮੁਸ਼ਕਲਾਂ ਨੇ, ਅਪਾਹਜ ਹੈਗਾ। ਕਹਿੰਦੀ ਮੈਨੂੰ ਇਹ ਦੱਸੋ ਭੁਪਿੰਦਰ ਸਿੰਘ ਜੀ ਤੋਂ ਪੁੱਛ ਕੇ ਰੱਬ ਜੀ ਨੇ ਉਹਨੂੰ ਕਿਉਂ ਸਜ਼ਾ ਦਿੱਤੀ। ਮੈਨੂੰ ਇਹ ਗੱਲ ਦੀ ਸਮਝ ਨਹੀਂ, ਰੱਬ ਜੀ ਨੇ ਉਹ ਬੱਚੇ ਨੂੰ ਕਿਉਂ ਸਜ਼ਾ ਦਿੱਤੀ ਹੈ?
ਹਾਂ, ਇਸ ਤਰ੍ਹਾਂ ਹੈ ਕਿ ਰੱਬ ਜੀ ਸਜ਼ਾ ਨਹੀਂ ਦਿੰਦੇ ਨੇ, ਇਹ ਮਾਤਾ ਪਿਤਾ ਦਾ ਮੈਡੀਕਲ ਟਰਮਸ ਵਿੱਚ ਚੈੱਕਅਪ ਹੋਏਗਾ, ਜੈਨੇਟਿਕਸ ਦਾ ਚੈੱਕਅਪ ਹੋਏਗਾ, ਅਤੇ ਮਾਂ ਦੇ 9 ਮਹੀਨੇ ਪ੍ਰੈਗਨੈਂਸੀ ਵੇਲੇ ਕੀ ਗੜਬੜ ਕਿਧਰੇ ਹੋਈ ਹੈ, ਇਹ ਸਾਰੀਆਂ ਚੀਜ਼ਾਂ ਚੈੱਕਅਪ ਹੁੰਦੀਆਂ ਨੇ। ਰੱਬ ਜੀ ਕਿਸੇ ਨੂੰ ਸਜ਼ਾ ਨਹੀਂ ਦਿੰਦੇ ਨੇ, ਰੱਬ ਜੀ ਤਾਂ ਸਾਰੇ ਨਾਲ ਮਿੱਠ ਬੋਲਣਾ ਜੀ ਨੇ, ਪਿਆਰ ਹੀ ਕਰਨੇ ਨੇ। ਉਹਨਾਂ ਨੇ ਸਜ਼ਾ ਦੇਣ ਵਾਸਤੇ ਸ੍ਰਿਸ਼ਟੀ ਨਹੀਂ ਸਾਜੀ ਹੈ, ਉਹਨਾਂ ਨੇ ਸਾਰੀ ਦੁਨੀਆਂ ਦੇ ਭਲੇ ਵਾਸਤੇ ਸ੍ਰਿਸ਼ਟੀ ਸਾਜੀ ਹੈ।
ਬਿਲਕੁਲ ਜੀ, ਹੁਣ ਇੱਥੋਂ ਦੇਖੋ ਡਾਕਟਰ ਸਾਹਿਬ, ਜਿਸ ਤਰ੍ਹਾਂ ਪੋਲੀਓ ਹੁੰਦੇ ਸੀਗੇ ਜਾਂ ਜੰਮਦੇ ਬੱਚਿਆਂ ਨੂੰ ਜੁਆਇੰਡਸ ਹੋ ਜਾਂਦਾ, ਅੱਜ ਕੱਲ੍ਹ ਨਹੀਂ ਹੁੰਦਾ, ਹੁਣ ਉਹ ਕਿਸੇ ਜਗ੍ਹਾ ਮੈਡੀਕਲੀ ਕਮੀ ਰਹੀ ਤਾਂ ਪੋਲੀਓ ਹੋਇਆ,
ਕਿਤੇ ਮੈਡੀਕਲੀ ਕਮੀ ਰਹੀ ਹੈਗੀ
ਨਹੀਂ ਹੈਗੀ ਆ,
ਬਜਾਏ ਡਾਕਟਰ ਦੇ ਲਿਜਾਣ ਦੇ ਉਹ ਕਿਸੇ ਨੇ ਦੱਸ ਦਿੱਤਾ ਜੀ ਇਹ ਤਾਂ ਰੱਬ ਜੀ ਨੇ ਤੁਹਾਨੂੰ ਪਿਛਲੇ ਜਨਮ ਦਾ ਕੋਈ ਨਾ ਕੋਈ ਹੋਇਆ ਹੈਗਾ। ਮੈਂ ਤੁਹਾਨੂੰ ਮੈਂ ਦੱਸਾਂ ਜੀ, ਉਹ ਗੱਲ ਚੱਲ ਰਹੀ ਸੀ, ਉਹ ਏਦਾਂ ਦੀ ਕੋਈ ਪ੍ਰਚਾਰਕ ਕਰ ਰਿਹਾ ਸੀਗਾ, ਤੇ ਉਹ ਪਿਛਲੇ ਜਨਮ ਜਿਹਦੀ 10 ਸਾਲ ਦੀ ਮੇਰੀ ਗ੍ਰੈਂਡ ਡਾਟਰ ਆ ਮੇਰੇ ਕੋਲ ਬੈਠੀ
ਜੀ।
ਮੈਂ ਕਿਹਾ ਬੇਟਾ ਜੇ ਮੈਂ ਤੈਨੂੰ ਕਹਾਂ ਤੇ ਵੀ ਪਿਛਲੇ ਜਨਮ ਚ ਤੂੰ ਸ਼ਾਇਦ ਕੈਟ ਸੀ, ਮੈਨੂੰ ਕਹਿੰਦੀ ਬਾਬਾ ਵਾਟ ਆਰ ਯੂ ਟਾਕਿੰਗ ਅਬਾਊਟ, ਹਾਊ ਇਜ਼ ਪੋਸੀਬਲ। ਸੋ ਜੇ ਅਸੀਂ ਐਸੀ ਗੱਲ ਬੱਚਿਆਂ ਨੂੰ ਕਰਾਂਗੇ ਨਾ ਤੇ ਉਹ ਲੌਜਿਕ ਨਹੀਂ ਹੈ। ਉਹਨੂੰ ਪਿਛਲੇ ਜਨਮ ਤੇ ਲਾ ਦਿੱਤਾ ਵੀ ਬੱਚੇ ਨੂੰ ਪਿਛਲੇ ਜਨਮ ਦਾ ਕੁਛ ਹੋਇਆ ਹੈਗਾ, ਤੇ ਐਕਚੁਅਲੀ ਤਾਂ ਗੱਲ ਤਾਂ ਇਹ ਹੈ ਵੀ ਉਹ ਜੈਨੇਟਿਕਲੀ ਅਸੀਂ ਉਹਦੀ ਜਿਹੜੀ ਡਾਕਟਰ ਦੇ ਲੈ ਕੇ ਜਾਈਏ, ਉਹਦਾ ਜਿਹੜਾ ਇਲਾਜ ਆ ਕਰਵਾਈਏ, ਇਹੋ ਜਿਹੇ ਭਰਮਾ ਭੁਲੇਖਿਆਂ ਵਿੱਚੋਂ ਦੂਰ ਹੋਈਏ।
ਬਿਲਕੁਲ ਡਾਕਟਰ ਸਾਹਿਬ, ਇੱਕ ਰਿਵੀਰ ਜੀ ਤੁਹਾਨੂੰ ਹੋਲਡ ਤੇ ਪਾਉਂਦੇ ਹਾਂ, 2 ਮਿੰਟ ਲਈ ਅਪਡੇਟ ਲੈ ਕੇ ਜੱਟ ਪਾਸੀ ਫੇਰ ਹਾਜ਼ਰ ਨੇ।
ਹਾਂਜੀ
ਜੱਟ,
ਧੰਨਵਾਦ ਜੀ, ਪੇਸ਼ ਕਰ ਦਿਓ ਰੇਡੀਓ ਸਪੋਰਟਸ ਵੈਦਰ ਤੇ ਟ੍ਰੈਫਿਕ ਅਪਡੇਟ। ਮੈਂ ਜੀ ਤਾਸੀ ਪੂਨਾ ਵਰਸਸ ਮੁੰਬਈ ਇੰਡੀਅਨਸ ਨੂੰ ਚੈਲੰਜ ਕਰ ਰਹੀ ਹੈ, ਪੂਰੇ ਟਾਸ ਜਿੱਤ ਲਿਆ ਸੀ ਅਤੇ ਬੋਲਿੰਗ ਕਰ ਰਹੀ ਹੈ। ਯੁਵਰਾਜ ਸਿੰਘ ਦੀ ਪੂਰਾ ਟੀਮ ਨੇ ਲਗਾਤਾਰ 6 ਮੈਚ ਲੂਜ਼ ਕਰ ਲਏ ਹਨ। ਇੰਡੀਅਨਸ ਲਈ ਸਚਿਨ ਅਤੇ ਏਰਨ ਵਿਕਟ ਓਪਨਿੰਗ ਕਰ ਰਹੇ ਸਨ, ਅਲਫਾਂਸੋ ਟਾਮਸ ਦੀ ਬੋਲ ਤੇ ਬਲੇਜ਼ਰ ਕੈਚਰ ਹੋ ਗਏ ਸਨ, ਤੇ ਇੰਡੀਅਨਸ ਦੀ ਇੱਕ ਵਿਕਟ ਪਹਿਲਾਂ ਹੀ ਡੈਗੀ, 6 ਰਨਸ ਬਣਾ ਕੇ ਬਲੇਜ਼ਰ ਆਊਟ। ਰਾਬਰਟ ਉਤੱਪਾ ਦਾ ਸ਼ਾਨਦਾਰ ਕੈਚ ਸੀ, ਹੁਣੇ ਹੁਣੇ ਯੁਵਰਾਜ ਸਿੰਘ ਦੀ ਬੋਲ ਨੇ ਮਾਸਟਰ ਬਲਾਸਟਰ ਸਚਿਨ ਤੰਦੁਲਕਰ ਨੂੰ ਆਊਟ ਕਰਤਾ ਹੈ। 24 ਰਨਸ ਬਣਾ ਕੇ ਸਚਿਨ ਡਿਸਮਿਸ ਹੋ ਗਏ ਹਨ। ਇਸ ਸਮੇਂ ਮੁੰਬਈ ਲਈ ਰੋਹਿਤ ਸ਼ਰਮਾ ਅਤੇ ਅੰਬਾਦੀ ਰਾਯੂਦੂ ਬੈਟਿੰਗ ਕਰ ਰਹੇ ਹਨ, ਰਾਯੂਦੂ ਨੇ 24 ਰਨਸ ਬਣਾ ਲਏ ਹਨ। 11 ਓਵਰ ਰਹਿੰਦੇ ਹਨ ਅਤੇ ਮੁੰਬਈ ਇੰਡੀਅਨ 63 for 2 ਹਨ। ਮੇਜਰ ਬ੍ਰਿਜਸ ਅਤੇ ਟਰਨ ਟ੍ਰੈਕ ਦੀ ਰਿਪੋਰਟ, ਗੋਲਡਨ ਈਅਰ ਟ੍ਰੈਫਿਕ ਫਲੋ ਹੋ ਰਹੀ ਹੈ, ਫੋਰਟਮੈਨ ਬ੍ਰਿਜ ਡਿਲੇਜ ਹਨ, ਟ੍ਰੈਫਿਕ 176 ਤੱਕ ਪਹੁੰਚ ਗਈ ਹੈ। ਪਟੋਲੋ ਬ੍ਰਿਜ ਕਿੰਗ ਜੋਰਜ ਬੁਲਵਾਰਡ ਦੀ ਟ੍ਰੈਫਿਕ 128 ਤੱਕ ਖੜੀ ਹੈ ਅਤੇ ਸਕਾਰੋ ਦੀ ਟ੍ਰੈਫਿਕ 110 ਤੱਕ ਪਹੁੰਚ ਗਈ ਹੈ। ਐਲਿਸ ਬ੍ਰਿਜ ਦੀ ਟ੍ਰੈਫਿਕ 64 ਤੱਕ ਪਹੁੰਚ ਗਈ ਹੈ। ਨੋਇਡਾ ਦੀ ਟ੍ਰੈਫਿਕ ਪੈਡੈਸਟ੍ਰੀਅਨ ਓਵਰਪਾਸ ਤੱਕ ਹੈ। ਮਾਸੀ ਤੋਂ 10 ਨੋਰਥ ਬਾਊਂਡ ਲੇਨ ਖੁੱਲੀਆਂ ਹਨ ਅਤੇ 1 ਸਾਊਥ ਬਾਊਂਡ ਲੇਨ। ਰਿਚਮੰਡ ਵਿੱਚ ਹਜੇ ਵੀ ਕਾਂਡੋ ਫਾਇਰ ਨੇ ਕੈਂਬੀ ਅਤੇ 4 ਰੋਡ ਏਰੀਆ ਬੰਦ ਕਰਤਾ ਹੈ। ਅੱਗ ਬੁੱਝ ਗਈ ਹੈ ਪਰ ਹਜੇ ਵੀ ਫਾਇਰ ਕਰੂਜ਼ ਕੰਮ ਕਰ ਰਹੇ ਹਨ, ਸੋ ਉੱਥੇ ਡਿਲੇਜ ਹਨ। ਮੌਸਮ ਅੱਜ ਬਹੁਤ ਸੋਹਣਾ ਦਿਨ ਲੱਗਾ, ਇਸ ਸਮੇਂ 8 ਡਿਗਰੀ, ਥੋੜੇ ਜਿਹੇ ਬਾਦਲ ਹਨ। ਆਫਟਰਨੂਨ ਨੂੰ ਹਾਈ 15 ਡਿਗਰੀ ਅਤੇ ਸ਼ਾਮ ਨੂੰ 13 ਡਿਗਰੀ। ਗਰਮੀ ਦੇ ਮਹੀਨੇ ਆ ਗਏ ਹਨ ਅਤੇ ਪਿੰਡ ਵਿੱਚ ਕਬੱਡੀ ਕਲੱਬ ਪਟਾਕੇਦਾਰ ਮੈਚਿਸ ਲੈ ਕੇ ਹਾਜ਼ਰ ਹੈ। ਮਈ 8 ਨੂੰ ਸ੍ਰੀ ਦੀ ਬਹਿਲ ਸੈਂਟਰ ਕਬੱਡੀ ਪਾਰਕ ਦੇ ਵਿੱਚ ਸੰਸਾਰ ਦੇ ਮਸ਼ਹੂਰ ਕਬੱਡੀ ਖਿਡਾਰੀ ਪਹੁੰਚ ਰਹੇ ਹਨ। ਪਿੰਡ ਚੋਜ ਕਬੱਡੀ ਕਲੱਬ ਦੇ ਪਲੇਅਰ ਦੇ ਵੀਜ਼ੇ ਲੱਗ ਗਏ ਹਨ ਅਤੇ ਕਲੱਬ ਉਮੀਦ ਕਰ ਰਹੀ ਹੈ ਕਿ ਉਹਨਾਂ ਦੇ ਖਿਡਾਰੀ ਫਰਾਈਡੇ ਨੂੰ BC ਵਿੱਚ ਪਹੁੰਚ ਜਾਣਗੇ। ਹੋਰ ਜਾਣਕਾਰੀ ਲਈ ਤੁਸੀਂ ਜੋਤੀ ਸਮਰਾ ਨੂੰ 604-782-4041 ਜਾਂ ਸੁਰਜੀਤ ਦੁਆਬੀਆ ਨੂੰ 778-885-9501 ਤੇ ਸੰਪਰਕ ਕਰ ਸਕਦੇ ਹੋ। ਦੁਨੀਆਂ ਦੀ ਮਸ਼ਹੂਰ ਪ੍ਰਿੰਸ ਜੋਰਜ ਕਬੱਡੀ ਕਲੱਬ, ਰੇਡੀਓ ਇੰਡੀਆ ਦੀ ਜੈਤ ਆਸਵੀ।
ਥੈਂਕ ਯੂ ਜੈਤ। ਡਾਕਟਰ ਸਾਹਿਬ, ਤੁਸੀਂ 3 ਕਾਲਰ, ਮੈਂ ਹਮੇਸ਼ਾ ਅਕਸਰ ਇਸ ਤਰ੍ਹਾਂ ਹੀ ਕਰਦਾ ਹੁੰਦਾ, 3 ਕਾਲਰਾਂ ਦੇ 3 ਸਵਾਲ ਲੈ ਲੈਣੇ, ਤੁਸੀਂ ਵੀ ਨੋਟ ਕਰ ਲਿਓ ਜੇ ਆਪਾਂ ਬਾਈ ਚਾਂਸ ਭੁੱਲ ਜਾਈਏ, ਭਾਈ ਸਾਹਿਬ ਵੀ ਸੁਣ ਰਹੇ ਨੇ। ਸੋ ਮੇਰੀ ਬੇਨਤੀ ਹੈ ਕਾਲਰ ਸਹਿਬਾਨ ਨੂੰ ਸਵਾਲ, ਪ੍ਰਿਸਾਈਸ ਸਵਾਲ ਪੁੱਛਿਓ, ਲੰਮੀ ਚੌੜੀ ਗੱਲ ਚ ਪਲੀਜ਼ ਬੇਨਤੀ ਹੈ ਨਾ ਜਾਇਓ। ਸਵਾਲ ਜਿਸ ਤਰ੍ਹਾਂ ਅਸੀਂ ਸਿੱਧੇ ਹੀ ਪੁੱਛੇ ਨੇ ਵੀ ਸੰਗਤ ਕਿਹਨੂੰ ਕਹਿੰਦੇ ਨੇ, ਮੱਥਾ ਟੇਕਣ ਦਾ ਮਤਲਬ ਕੀ ਹੈ, ਇਸ ਕਿਸਮ ਦਾ ਜੇ ਕੋਈ ਸਵਾਲ ਹੈ ਉਹਨੂੰ ਤੁਸੀਂ ਡਾਇਰੈਕਟ ਪੁੱਛੋ, ਤੇ ਪਹਿਲੇ ਕਾਲਰ ਸਹਿਬਾਨ ਨੂੰ ਅਸੀਂ ਲੈ ਰਹੇ ਹਾਂ ਰੇਡੀਓ ਇੰਡੀਆ।
ਸਤਿ ਸ਼੍ਰੀ ਅਕਾਲ ਜੀ। ਵਿੱਚ ਮੈਂ ਕੋਮੇ ਬੋਲਦੀ ਸੀ। ਐਕਚੁਅਲੀ ਵਿੱਚ ਮੈਂ ਦਾਦੇ ਨੇ ਵੀ ਸਿਖਾ ਤੇ ਮੈਂ ਪੁੱਛਣਾ ਸੀਗਾ, ਮੈਂ ਨਾ ਸਕਿਉਰਟੀ ਕਰਦੀ ਹਾਂ। ਇੱਕ ਦਿਨ ਮੇਰੇ ਨਾਲ ਇੱਕ ਹੋਰ ਗਾਰਡ ਸੀਗਾ, ਉਹ ਤਰਕਸ਼ੀਲ ਤੇ ਵਿਸ਼ਵਾਸ ਕਰਦੇ ਆ ਹਨਾ। ਹਾਂਜੀ, ਤੇ ਮੈਨੂੰ ਕਹਿੰਦੇ ਤੁਸੀਂ ਵਾਹਿਗੁਰੂ ਤੇ ਵਿਸ਼ਵਾਸ ਕਰਦੇ? ਮੈਂ ਕਿਹਾ ਵਾਹਿਗੁਰੂ ਹੀ ਸਭ ਕੁਛ ਆ, ਮੈਂ ਉਹਦੇ ਤੋਂ ਬਗੈਰ ਤਾਂ ਅਸੀਂ ਸਾਰੇ ਲੈ ਸਕਦੇ ਹਾਂ। ਤੇ ਜਿਵੇਂ ਜੀ ਕੁਐਸਚਨ ਦੋ ਹੀ ਆ ਮੇਰੀ, ਉਹ ਕਹਿੰਦਾ ਜੇ ਰੱਬ ਹੁੰਦਾ ਤਾਂ ਰੱਬ ਜਦੋਂ ਪਿਆ ਨੇ ਧੀ ਮਾਰਿਆ ਲਾਸਟ ਟਾਈਮ ਹਨਾ, ਜਿਵੇਂ ਕਿ ਪਿੱਛੇ ਜੀ ਖਬਰ ਸੀਗੀ, ਤੇ ਵੀ ਉਹ ਕੁੜੀ ਨੂੰ ਕਿਉਂ ਨੀ ਬਚਾਇਆ? ਦੂਜਾ ਕੁਐਸਚਨ ਹੈ ਨਾ, ਜੇ ਸੱਚ ਤੇ ਚੱਲਦੇ ਆ ਤੇ ਪਰ ਦੁੱਖ ਉਹਨਾਂ ਨੂੰ ਮਿਲਦੇ ਆ ਕਿ ਇਹ ਰੱਬ ਸੁਣਦਾ ਨੀ ਗਾ? ਪਰ ਮੈਂ ਉਹਦੇ ਨਾਲ ਗੱਲ ਨੀ ਕੀਤੀ, ਮੈਂ ਕਿਹਾ ਮੈਂ ਇਹਨਾਂ ਦਾ ਜਵਾਬ ਤਾਂ ਨਹੀਂ ਦੇ ਸਕਦੀ, ਪਰ ਜੇ ਕੁਛ ਵੀ ਆ ਰੱਬ ਹੈਗਾ ਆ, ਸੱਚ ਆ, ਸੱਚ ਵਾਹਿਗੁਰੂ ਆ, ਫਿਰ ਅਸੀਂ ਸਾਰੇ ਝੂਠ ਆ।
ਠੀਕ ਹੈ ਜੀ, ਬਹੁਤ ਅੱਛੇ ਕੁਐਸਚਨ ਹੈ ਜੀ, ਬਹੁਤ ਮਿਹਰਬਾਨੀ ਤੁਹਾਡੀ। ਲਾਈਨ ਨੰਬਰ 2 ਰੇਡੀਓ ਇੰਡੀਆ, ਕੀ ਸਵਾਲ ਹੈ ਜੀ ਤੁਹਾਡਾ?
ਹੈਲੋ,
ਹੈਲੋ ਜੀ,
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਮੇਰੇ ਤੋਂ ਦੋ ਛੋਟੇ ਕੁਐਸਚਨ ਹੈਗੇ ਆ। ਪਹਿਲਾ ਕੁਐਸਚਨ ਇਹ ਹੈਗਾ ਆ ਕਿ ਅੰਮ੍ਰਿਤ ਛਕ ਬਿਨਾਂ ਅਸੀਂ ਰੱਬ ਨੂੰ ਮੰਨ ਸਕਦੇ ਕਿ ਨਹੀਂ ਮੰਨ ਸਕਦੇ? ਦੂਜਾ ਕੁਐਸਚਨ ਮੇਰਾ ਇਹ ਹੈਗਾ ਕਿ ਬਹੁਤ ਵਾਰੀ ਮੇਰੀ ਨਜ਼ਰ ਵਿੱਚ ਆਇਆ ਔਰ ਕਈਆਂ ਤੋਂ ਮੈਂ ਗੱਲ ਸੁਣੀ ਵੀ ਹੈਗੀ ਆ, ਆਪਣੇ ਕੰਨੀ ਵੀ ਸੁਣੀ ਆ, ਕਿ ਲੋਕੀ ਕਹਿ ਰਹੇ ਆ ਕਿ ਨਹੀਂ ਜੀ, ਜੇ ਤੁਸੀਂ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਹੈਗਾ, ਉਹਨੂੰ ਪਰਮਾਤਮਾ ਨੇ ਐਕਸੈਪਟ ਨਹੀਂ ਕਰਨਾ, ਉਹਨੂੰ ਜੂਨੀਆਂ ਵਿੱਚ ਪਾ ਦੇਣਾ ਆ।
ਥੈਂਕ ਯੂ ਜੀ, ਇਹ ਤਾਂ ਆਪਾਂ ਵੈਸੇ ਪਹਿਲਾਂ ਹੀ ਵੀਰ ਜੀ ਸ਼ੁਰੂ ਚ ਇਹਦਾ ਜਵਾਬ ਦਿੱਤਾ ਸੀ, ਪਰ ਫੇਰ ਵੀ ਰੇਡੀਓ ਇੰਡੀਆ ਕੀ ਸਵਾਲ ਹੈ ਜੀ ਤੁਹਾਡਾ?
ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਹਿ ਕੇ, ਚਲੋ ਆਪਾਂ ਸੋ ਕਾਲ ਦੇਹਧਾਰੀ ਗੁਰੂ ਕਹਿ ਲੈਂਦੇ ਹਾਂ, ਕੋਈ ਵੀ ਮਹਾਂਪੁਰਸ਼ ਹੈ ਜਾਂ ਜਿਵੇਂ ਤੁਹਾਨੂੰ ਵੀ ਦੇਹਧਾਰੀ ਗੁਰੂ ਕਹਿ ਸਕਦਾ, ਤੁਸੀਂ ਤਾਂ ਐਕਸਪਲੇਨ ਕਰ ਰਹੇ ਹੋ ਸਾਇੰਟੀਫਿਕ ਵੇ ਦੇ ਨਾਲ, ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਕਿਸੇ ਦੀ ਨਿੰਦਿਆ ਕਰਨੀ ਹੈ ਜਾਂ ਸੁਣਨੀ ਹੈ, ਕੀ ਉਹ ਚੰਗੀ ਗੱਲ?
ਥੈਂਕ ਯੂ ਜੀ, ਰੇਡੀਓ ਇੰਡੀਆ।
ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਆਪ ਜੀ ਦਾ ਪ੍ਰੋਗਰਾਮ ਸਭ ਨੂੰ ਕਰਨੇ ਬੜੀ ਗਿਆਨ ਮਿਲ ਰਿਹਾ ਸਾਨੂੰ,
ਸ਼ੁਕਰੀਆ।
ਵੀਰ ਜੀ ਨੇ ਇੱਕ ਸਵਾਲ ਸੰਗਤਾਂ ਦੀ ਜਾਣਕਾਰੀ, ਮੇਰੀ ਜਾਣਕਾਰੀ ਬਾਰੇ ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਹਦੇ ਨਿਮਿਤ ਪਾਸ ਰੱਖਿਆ ਜਾਂਦਾ ਭੋਗ, ਤੇ ਆਮ ਗ੍ਰੰਥੀ ਸਾਹਿਬਾਨ ਅਰਦਾਸ ਵਿੱਚ ਕਹਿੰਦੇ ਜੀ ਮਰਨ ਲਿਖਾਏ ਮੰਡਲ ਮੇ ਆਏ, ਤੇ ਉਹਦਾ ਮਰਨ ਪਹਿਲਾਂ ਲਿਖਿਆ ਸੀਗਾ ਜੀ ਵੱਧ ਘੱਟ ਦੀ ਉਮਰ ਸਕਦੀ, ਜਦਕਿ ਅੱਜ ਟ੍ਰਾਂਸਪਲਾਂਟ ਹੋ ਰਿਹਾ, ਇਹਦੇ ਬਾਰੇ ਵੀਰ ਜੀ ਕੁਛ ਗਿਆਨ ਦੇ।
ਜ਼ਰੂਰ ਜੀ,
ਆਪਾਂ ਹੁਣ
ਤੇ ਆਪਾਂ ਹੁਣ ਵੀਰ ਜੀ ਲਾਈਨ ਤੇ ਆ ਗਏ ਨੇ। ਹਾਂਜੀ ਵੀਰ ਜੀ।
ਹਾਂਜੀ ਭੁਪਿੰਦਰ ਸਿੰਘ ਜੀ, ਜੇ ਜਿਹੜੀ ਮੈਨੂੰ ਸਮਝ ਆਈ ਤੁਸੀਂ ਮੈਂ ਦੱਸ ਦੇਣਾ ਹੈਗਾ।
ਹਾਂਜੀ,
ਉਹ ਤੁਸੀਂ ਹੋਰ
ਤੁਸੀਂ ਅਸੀਂ ਕਰਦੇ ਭੁਪਿੰਦਰ ਸਿੰਘ ਜੀ, ਪਹਿਲਾ ਕੁਐਸਚਨ ਹੈਗਾ ਬਈ ਇੱਕ ਪਿਓ ਨੇ ਆਪਣੀ ਧੀ ਨੂੰ ਮਾਰ ਦਿੱਤਾ, ਜੇ ਰੱਬ ਹੁੰਦਾ ਤਾਂ ਉਹਨੂੰ ਬਚਾ ਲੈਂਦਾ, ਸੋ ਉਹ ਬੰਦੇ ਨੂੰ ਮੇਰਾ ਖਿਆਲ ਕੁਦਰਤ ਦੇ ਨਿਯਮ ਦੀ ਸਾਂਝ ਨਹੀਂ ਤੇ ਸਮਝ ਨਹੀਂ ਹੈ, ਤੇ ਰੱਬ ਹੁੰਦਾ ਤਾਂ ਬਚਾ ਲੈਂਦਾ।
ਸਵਾਲ ਪੁੱਛਿਆ ਸੀ ਕਿਸੇ ਬੀਬੀ
ਨੇ, ਰੱਬ ਹੈ ਨਹੀਂ ਗਾ, ਉਹ ਕਹਿ ਰਹੇ ਨੇ ਰੱਬ ਹੁੰਦਾ ਤਾਂ ਬਚਾ ਲੈਂਦਾ, ਰੱਬ ਹੈ ਨਹੀਂ।
ਇੱਕ ਸਵਾਲ ਸੀਗਾ ਜੀ, ਇੱਕ ਸਵਾਲ ਸੀਗਾ ਕਿ ਭਾਈ ਸਾਹਿਬ ਨੇ ਕੀਤਾ ਸੀ ਕਿ ਅੰਮ੍ਰਿਤ ਛਕ ਕੇ ਹੀ ਰੱਬ ਨੂੰ ਪਾ ਸਕਦੇ ਹੋ, ਜੇ ਤੁਸੀਂ ਅੰਮ੍ਰਿਤ ਨਾ ਛਕਿਆ ਤਾਂ ਕਹਿੰਦੇ ਤੁਹਾਨੂੰ ਜੂਨੀਆਂ ਚ ਪੈ ਜਾਣਾ ਜੀ।
ਆਪਾਂ ਇੱਕ ਇੱਕ ਕਰਕੇ ਪੁੱਛ ਲਿਆ
ਕਰਕੇ ਪੁੱਛ ਲਿਆ। ਹਾਂਜੀ,
ਅੱਛਾ ਜੀ, ਜਿਹੜਾ ਪਹਿਲਾ ਕੁਐਸਚਨ ਹੈ ਜਿਨ੍ਹਾਂ ਨੇ ਪੁੱਛਿਆ, ਉਹ ਪੁਰਾਣੀ ਵਿਚਾਰਧਾਰਾ ਹੀ ਸਾਡੇ ਸਾਰੇ ਦਿਮਾਗਾਂ ਛਾਈ ਹੋਈ ਹੈ, ਸਾਡੀਆਂ ਰਗਾਂ ਚ ਹੁਣ ਤੱਕ ਹਜ਼ਾਰਾਂ ਸਾਲਾਂ ਤੋਂ ਵੜੀ ਹੋਈ ਹੈ, ਪਏ ਕਿ ਰੱਬ ਕਿੱਥੇ ਅਸਮਾਨ ਤੇ ਰਹਿੰਦਾ ਜਾਂ ਸੱਤਵੇਂ ਅਸਮਾਨ ਤੇ ਰਹਿੰਦਾ।
ਐਗਜ਼ੈਕਟਲੀ, ਦੈਟਸ ਵੇਅਰ ਦ ਪ੍ਰੋਬਲਮ ਕਮਸ।
ਇੱਥੋਂ ਉਹਨਾਂ ਨੂੰ ਭੁਲੇਖਾ ਪੈਂਦਾ ਕਿ ਜੇ ਉਹ ਸੱਤਵੇਂ ਅਸਮਾਨ ਜਾਂ ਕਿਸੇ ਅਸਮਾਨ ਤੇ ਹੈ ਤਾਂ ਫਿਰ ਉਹਨੇ ਧੀ ਨੂੰ ਕਿਉਂ ਨੀ ਬਚਾਇਆ,
ਡਾਈ ਕਿਉਂ ਨੀ ਮਾਰੀ ਆ ਕੇ?
ਹਾਂਜੀ, ਇਹ ਨਾ ਇਹ ਸਾਰੀਆਂ ਗੱਲਾਂ ਤਾਂ ਵਾਪਰਦੀਆਂ ਜਦੋਂ ਸਾਡੇ ਸਾਹਮਣੇ ਕੋਈ ਕਰਮ ਆਤੀਆਂ ਕਹਾਣੀਆਂ ਸੁਣਾ ਜਾਂਦਾ, ਫਲਾਣੇ ਵੇਲੇ ਤਾਂ ਆਇਆ ਸੀ ਔਰ ਇਹਦੇ ਵੇਲੇ ਨਹੀਂ ਆਇਆ, ਕਿਉਂਕਿ ਇਹ ਸਾਕਤ ਹੈ, ਮਨਮੁਖ ਹੈ, ਇਹਨੇ ਪਿਛਲੇ ਜਨਮ ਵਿੱਚ ਕੋਈ ਪਾਪ ਕੀਤੇ ਸੀ, ਆਪਣੇ ਭਾਗਾਂ ਨੂੰ ਭੋਗ ਰਹੇ ਨੇ, ਇਸ ਤਰੀਕੇ ਦੀਆਂ ਨਾ ਬੜੀਆਂ ਸਾਰੀਆਂ ਗੱਲਾਂ ਔਰ ਕਹਾਣੀਆਂ ਸੁਣਾਈਆਂ ਜਾਂਦੀਆਂ, ਇਸ ਕਰਕੇ ਲੋਕਾਂ ਨੂੰ ਭੁਲੇਖਾ ਪੈਂਦਾ ਵੀ ਫਲਾਣੇ ਵੇਲੇ ਰੱਬ ਨਹੀਂ ਆਇਆ ਤੇ ਰੱਬ ਹੈ ਵੀ ਕਿ ਨਹੀਂ ਹੈ, ਤਾਂ ਲੋਕੀ ਇਸ ਭੁਲੇਖੇ ਚ ਪੈਂਦੇ ਹਨ। ਗੁਰਬਾਣੀ ਦੇ ਰਾਹੀਂ ਅਸੀਂ ਇੱਕ ਸੈਮੀਨਾਰ ਕੀਤਾ ਸੀ, ਰੱਬ ਕੀ ਹੈ? ਉਸ ਸੈਮੀਨਾਰ ਵਿੱਚ ਅਸੀਂ ਸਮਝਿਆ ਸੀ ਗੁਰਬਾਣੀ ਰੱਬ ਕਿਹਨੂੰ ਕਹਿੰਦੀ ਹੈ? ਗੁਰਬਾਣੀ ਰੱਬ ਸੱਤਵੇਂ ਅਸਮਾਨ ਤੇ ਬੈਠੇ ਉੱਪਰ ਉਹ ਨੀਲੀ ਛਤਰੀ ਵਾਲੇ ਉਹ ਉੱਪਰ ਵਾਲੇ ਰੱਬ ਨੂੰ ਰੱਬ ਨਹੀਂ ਮੰਨਦੀ, ਗੁਰਬਾਣੀ ਰੱਬ ਮੰਨਦੀ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀ ਜਾਂ ਤਿਸ ਬਿਨ ਕੋਈ ਨਾ। ਉਹ ਜਿਹੜਾ ਰੱਬ ਤੂੰ ਖਾਲਕ ਸਮਝਦਾ ਹੈ ਨਾ, ਉਹ ਸਾਰੀ ਖਲਕਤ ਹੀ ਸਾਰੀ ਸ੍ਰਿਸ਼ਟੀ ਵੀ ਸਾਰੀ ਦੁਨੀਆਂ ਸਭ ਜਗ੍ਹਾ ਵਸਦਾ ਹੈ, ਉਹਨੂੰ ਬਾਣੀ ਚ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਦੀ ਹੈ। ਉਹਨੂੰ ਹਾਜ਼ਰ ਨਾਜ਼ਰ ਸਭ ਜਗ੍ਹਾ ਕਹਿੰਦੇ ਨੇ, ਉਹ ਜੇ ਧਿਰ ਦੇਖਾ ਤਾਂ ਧਿਰ ਮੌਜੂਦ ਕਹਿੰਦੇ ਨੇ, ਸਭ ਜਗ੍ਹਾ ਵਾਲੇ ਰੱਬ ਨੂੰ ਰੱਬ ਕਹਿੰਦੇ ਨੇ। ਹੁਣ ਜਦੋਂ ਮੱਛੀ ਦੀ ਐਗਜ਼ਾਮਪਲ ਦਿੰਦੇ ਨੇ ਤਾਂ ਕਹਿੰਦੇ ਨੇ ਤੂੰ ਦਰਿਆ ਦਾਣਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਜੈ ਜੈ ਦੇਖਾਂ ਤੈ ਤਾਂ ਤੂੰ ਹੈ, ਉਸਦੇ ਨਿਕਸੀ ਫੂਟ ਮਰਾਂ। ਹੁਣ ਮੱਛੀ ਪਾਣੀ ਦੇ ਅੰਦਰ ਹੈ, ਚਾਰੋ ਪਾਸੇ ਜਿਹੜਾ ਪਾਣੀ ਹੈ ਰੱਬ ਹੀ ਤੇ ਹੈ, ਪਰ ਮੱਛੀ ਨੂੰ ਵੱਡੀ ਮੱਛੀ ਖਾ ਜਾਏ ਜਾਂ ਮਗਰਮੱਛ ਖਾ ਜਾਏ ਜਾਂ ਹਵੇਲ ਮੱਛੀ ਖਾ ਜਾਏ ਤਾਂ ਉਸ ਵੇਲੇ ਮੱਛੀ ਕਹੇ ਰੱਬ ਜੀ ਕਿੱਧਰ ਚਲੇ ਗਏ? ਨਹੀਂ, ਓਮਨੀ ਪ੍ਰੈਜੈਂਟ ਗੋਡ ਮਤਲਬ ਕੁਦਰਤ ਦੇ ਨਿਯਮ, ਦ ਲਾਜ ਆਫ ਨੇਚਰ ਇਜ਼ ਦ ਵਿਲ ਆਫ ਗੋਡ, ਗੁਰਮਤ ਅਨੁਸਾਰ ਜੋ ਕੁਦਰਤ ਦੇ ਨਿਯਮ ਵਾਪਰ ਨੇ, ਹੁਕਮ ਰਜਾਈ ਚੱਲਣਾ ਉਹਨਾਂ ਦੇ ਮੁਤਾਬਕ, ਸੱਚ ਚੱਲਣਾ ਸਿੱਖ, ਉਹ ਤੈਨੂੰ ਨਿੱਜ ਘਰ ਚੋ ਜਾਤ ਸਿਖਾਈ ਜਾਏਗੀ, ਗੁਰਬਾਣੀ ਪੜ੍ਹ ਪੜ੍ਹ ਕੇ ਤੈਨੂੰ ਅੰਤਰ ਆਤਮੇ ਦੀ ਆਪਣੀ ਕੌਨਸ਼ੀਅਸ ਦੀ ਆਵਾਜ਼ ਸੁਣਨੀ ਸਿਖਾਈ ਜਾਏਗੀ, ਉਹਨੂੰ ਰੱਬ ਕਹਿੰਦੇ ਨੇ।
ਅਗਲਾ ਸਵਾਲ ਜੀ ਡਾਕਟਰ ਸਾਹਿਬ,
ਕਿਉਂ ਨੇ ਸਤਿਗੁਰ ਦੀ ਗੱਲ ਨਹੀਂ ਸੁਣੀ, ਕੁਮਤ ਦਾ ਸਾਥ ਦਿੱਤਾ ਤਾਂ ਉਹਨੇ ਆਪਣੀ ਧੀ ਨੂੰ ਮਾਰਿਆ, ਤਾਂ ਫਿਰ ਕਿਉਂ ਨੇ ਰੱਬ ਜੀ ਨੂੰ ਰੱਬ ਜੀ ਦੇ ਦਿੱਤੇ ਫਲਸਫੇ ਨੂੰ ਪਿੱਠ ਕੀਤਾ? ਐਸਾ ਖਿਆਲ ਨਹੀਂ ਬਣਾਉਣਾ ਕਿ ਰੱਬ ਜੀ ਹੈ ਹੀ ਨਹੀਂ ਨੇ।
ਠੀਕ ਹੈ ਜੀ, ਹਾਂਜੀ
ਤਨਸ਼ੀ ਜੀ, ਦੂਜਾ ਸੀ ਬੜਾ ਕੁਐਸਚਨ ਇਹ ਆਮ ਚੱਲਦਾ ਹੈਗਾ, ਦੇਖੋ ਜੀ ਅੱਜ ਜਿਹੜਾ ਸੱਚ ਤੇ ਚੱਲਦਾ ਹੈ ਉਹ ਦੁੱਖ ਪਾਉਂਦਾ ਹੈ, ਜਿਹੜੇ ਹੇਰਾ ਫੇਰੀਆਂ ਕਰਦੇ ਫਰੌਡ ਕਰਦੇ ਨੇ ਉਹ ਜੀ ਬੜੇ ਸੁਖੀ ਰਹਿੰਦੇ ਨੇ, ਕਿੱਡਾ ਭਰਮ ਭੁਲੇਖਾ ਹੈਗਾ ਭਾਈ ਸਾਹਿਬ ਜੀ, ਤੁਸੀਂ ਇਹਦੇ ਬਾਰੇ ਚ ਜ਼ਰੂਰ ਕੁਛ ਨਾ ਕੁਛ ਦੱਸੋ।
ਹਾਂਜੀ
ਵੀਰ ਜੀ, ਇਹ ਨਾ ਸਵਾਲ ਜਦੋਂ ਕੀਤਾ ਜਾਂਦਾ, ਇਸ ਸਵਾਲ ਦੀ ਸੋਰਸ ਹੁੰਦੀ ਹੈ ਉਸਦਾ ਆਪਣਾ ਮਨ, ਇਹਦਾ ਮਤਲਬ ਉਹਦਾ ਮਨ ਵੀ ਇਹ ਸੋਚ ਰਿਹਾ ਹੁੰਦਾ ਕਿ ਮੈਂ ਭੈੜ ਕਰਾਂ।
ਹਾਂਜੀ,
ਕਿਸੇ ਨੂੰ ਅਸੀਂ ਮਰਸਡੀਜ਼ ਕਾਰ ਵਿਚ ਬੈਠਿਆ ਦੇਖ ਕੇ ਸੋਚ ਬਣਾਉਂਦੇ ਹਾਂ ਕਿ ਬੜਾ ਸੁਖੀ ਹੋਣਾ, ਉਹ ਆਪਣੇ ਅਹੰਕਾਰ ਜਗਤ ਜਲਿਆ ਕੌਣ ਕਿਸ ਤਰ੍ਹਾਂ ਜੀ ਰਿਹਾ ਸਾਨੂੰ ਪਤਾ ਨਹੀਂ ਹੈ, ਪਰ ਜੇ ਸਾਡਾ ਮਨ ਕਹਿੰਦਾ ਕਿ ਜਿਹੜੇ ਠੱਗੀ ਕਰਨ ਉਹ ਸੁੱਖ ਪਾ ਰਹੇ ਨੇ ਉਹ ਭੁਲੇਖਾ ਹੈ, ਕੋਈ ਠੱਗੀ ਕਰਕੇ ਦੇਖੇ ਨਾ ਉਸਦਾ ਮਨ ਦਿਨ ਰਾਤ ਕਿਸ ਤਰ੍ਹਾਂ ਦੁੱਖ ਦਾ ਖੁਆਰ ਹੋਏਗਾ, ਸੁੰਜੀ ਦੇ ਫਿਰਿਆ ਬਿਨਾਂ ਹੋਇਆ ਖੱਪ ਖੱਪ ਮੂਹੇ ਕਰਾਂਜਾ ਵਾਲਾ ਜੀਵਨ ਜੀਵੇਗਾ, ਇਹ ਤਾਂ ਹੰਢਾਣ ਤੋਂ ਬਾਅਦ ਪਤਾ ਲੱਗਦਾ ਹੈ।
ਹਾਂਜੀ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਰੱਬ ਜੀ ਤੋਂ ਦੂਰ ਵਾਲਾ ਜੀਵਨ ਬਿਤਾ ਕੇ ਦੇਖੀਏ ਤਾਂ ਪਤਾ ਲੱਗਦਾ ਹਰ ਬਿਸਰਤ ਦਾ ਕੁਆਰੀ ਕਿਸ ਤਰ੍ਹਾਂ ਹੋ ਜਾਏਗੀ।
ਭਵਿੰਦਰ ਜੀ, ਜਿਹੜਾ ਸੱਚ ਨਾ ਰਵਿੰਦਰ ਜੀ, ਜਿਹੜਾ ਸੱਚ ਨਾਲ ਜੁੜ ਗਿਆ ਉਹ ਦੁੱਖ ਕੈਸਾ, ਤੁਸੀਂ ਇਹ ਤਾਂ ਦੱਸੋ ਕਿੱਡੀ ਵੱਡੀ ਭੁਲੇਖਾ ਹੈਗਾ, ਜਿਹੜਾ ਸੱਚ ਨਾਲ ਜੁੜ ਗਿਆ ਉਹ ਤੇ ਬਿਲਕੁਲ ਹਮੇਸ਼ਾ ਸਹਿਜ ਅਵਸਥਾ ਚ ਸੁਖੀ, 24 ਘੰਟੇ ਸੁਖੀ ਹੈ,
ਉਹਨੂੰ ਦੁੱਖ
ਦੁੱਖ ਹੈ ਹੀ ਨਹੀਂ, ਇਹ ਤਾਂ ਬੜਾ ਵੱਡਾ ਭੁਲੇਖਾ ਹੈਗਾ। ਅੱਗੇ ਭਾਈ ਸਾਹਿਬ ਜੀ, ਕੁਐਸਚਨ ਸੀਗਾ ਬਈ ਕਿ ਜਿਹਨੇ ਅੰਮ੍ਰਿਤ ਨਹੀਂ ਛਕਿਆ ਕਿ ਉਹ ਵੀ ਰੱਬ ਨੂੰ ਪਿਆਰਾ ਹੈ ਜਾਂ ਰੱਬ ਉਹਨੂੰ ਨਫ਼ਰਤ ਕਰਦਾ?
ਦੇਖੋ ਜੀ, ਇਹ ਨਾ ਅੰਮ੍ਰਿਤ ਬਾਰੇ ਨਾ ਇਸ ਤਰੀਕੇ ਦੇ ਸਵਾਲ ਪੈਦਾ ਤਾਂ ਹੁੰਦੇ ਨੇ ਕਿ ਜਦੋਂ ਅਸੀਂ ਨੌ ਗੁਰੂ ਸਾਹਿਬਾਨ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਠੀਕ ਤਰ੍ਹਾਂ ਪੜਿਆ ਸਮਝਿਆ ਨਹੀਂ
ਜੀ,
ਉਹਨੂੰ ਸਮਝੇ ਬਗੈਰ ਅੰਮ੍ਰਿਤ ਉੱਤੇ ਇਸ ਤਰੀਕੇ ਦਾ ਸ਼ੱਕ ਵਾਲਾ ਕੁਐਸਚਨ ਮਨੁੱਖਾਂ ਦਾ ਪੈਦਾ ਹੀ ਅਗਿਆਨਤਾ ਵੱਸ ਹੁੰਦਾ ਹੈ।
ਹਾਂਜੀ,
ਖੰਡੇ ਬਾਟੇ ਕੀ ਪੌਲ ਜਿਹੜੀ ਛਕਾਈ ਗਈ ਹੈ ਉਹਦੇ ਰਾਹੀਂ ਜਿਹੜੇ ਨੌ ਗੁਰੂ ਸਾਹਿਬਾਨ ਨੇ ਬਾਣੀ ਦਾ ਜੀਵਨ ਜਾਤ ਸਿਖਾਈ ਸੀ, ਉਹ ਮਨ ਸਾਫ ਸੱਚਾ ਜੀਵਨ ਔਰ ਸਦਾਚਾਰੀ ਜੀਵਨ ਔਰ ਹਾਈ ਕਰੈਕਟਰ ਵਾਲੀ ਜੀਵਨ ਜਾਤ ਹੀ ਤਾਂ ਸਿਖਾਈ ਹੈ। ਜਿਹੜਾ ਇਨਸਾਨ ਕੋਈ ਅੰਮ੍ਰਿਤ ਛੱਕ ਕੇ ਸਾਨੂੰ ਸਮਾਜ ਵਿਚ ਗਲਤ ਕੰਮ ਕਰਦਾ ਨਜ਼ਰ ਆਉਂਦਾ, ਇਹ ਤਾਂ ਉਹ ਹੋ ਗਿਆ ਜਿਵੇਂ ਕੋਈ ਡਾਕਟਰ ਦੀ ਪੜ੍ਹਾਈ ਕਰਨ ਤੋਂ ਬਾਅਦ ਕਿਸੇ ਦੀ ਕਿਡਨੀ ਕੱਢ ਕੇ ਵੇਚ ਆਵੇ।
ਹਾਂਜੀ,
ਡਾਕਟਰੀ ਪੜ੍ਹਾਈ ਥੋੜ੍ਹ ਨਾ ਗਲਤ ਹੋ ਗਈ,
ਗਲਤ ਹੋ ਗਈ।
MBBS ਪੜ੍ਹਿਆ, MD ਕਰਿਆ, ਸਰਜਨ ਬਣਿਆ, ਜੋ ਮਰਜ਼ੀ ਕਰ, ਪਰ ਉਹਦੇ ਨਾਲ ਜੇ ਤੂੰ ਸੱਚ ਦਾ ਪੱਲਾ ਛੋੜ ਦਿੰਦਾ ਤਾਂ ਤੇਰਾ ਆਪਣਾ ਜੀਵਨ ਖੁਆਰ ਹੋਇਆ, ਪੜ੍ਹਾਈ ਥੋੜ੍ਹ ਨਾ ਖਰਾਬ ਹੋ ਗਈ,
ਖਰਾਬ ਹੋ ਗਈ।
ਇੰਜ ਅੰਮ੍ਰਿਤ ਜਾਂ ਖੰਡੇ ਬਾਟੇ ਕੀ ਪੌਲ ਜਾਂ ਬਾਣੀ ਨਹੀਂ ਗਲਤ ਹੋ ਗਈ, ਉਹ ਇੰਡੀਵਿਜੁਅਲ ਦੀ ਆਪਣੀ ਜੀਵਨ ਦੀ ਘਾਟ ਹੈ, ਉਹੀ ਤੇ ਫਿਕਸ ਕਰਨੀ ਸੀ ਸਗਲ ਧਰਮ ਹੈ ਸ੍ਰੇਸ਼ਟ ਧਰਮ ਨਾਲ ਜੁੜ ਕੇ।
ਜੀ ਦੋਸਤੋ, ਸਾਡਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਕੈਨਾ ਡੈਟ ਸੋਲੂਸ਼ਨਸ ਵਾਲਿਆਂ ਨੇ। ਜੇ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਬੈਂਕਰਪਸੀ ਚ ਮਦਦ ਚਾਹੁੰਦੇ ਹੋ, ਰੈਵਨਿਊ ਕੈਨੇਡਾ ਦਾ ਕਰਜ਼ਾ ਭਾਰ ਬਣ ਕੇ ਤੁਹਾਡੇ ਸਿਰ ਤੇ ਮੰਡਰਾ ਰਿਹਾ, ਤੇ ਜਾਂ ਬੈਂਕਾਂ ਵਾਲੇ ਤੁਹਾਨੂੰ ਬਾਰ ਬਾਰ ਫੋਨ ਕਰਕੇ ਪਰੇਸ਼ਾਨ ਕਰ ਰਹੇ ਨੇ, ਤਾਂ ਯਾਦ ਰੱਖੋ ਕੈਨਾ ਡੈਟ ਸੋਲੂਸ਼ਨਸ ਦੇ ਤਜਰਬੇਕਾਰ ਅਤੇ ਮਾਹਰ ਕ੍ਰੈਡਿਟ ਕਾਉਂਸਲਰ ਅਬਦੁਲ ਖਾਨ ਸਾਹਿਬ, ਜੋ ਕਿ ਤੁਹਾਡਾ ਕਰਜ਼ਾ 75% ਤੱਕ ਮਾਫ ਕਰਵਾ ਕੇ ਬਾਕੀ ਰਹਿੰਦੀਆਂ ਰਕਮਾਂ ਦੀਆਂ ਛੋਟੀਆਂ ਛੋਟੀਆਂ ਕਿਸ਼ਤਾਂ ਬਣਵਾ ਦੇਣਗੇ। ਆਪਣੀ ਜ਼ਿੰਦਗੀ ਨੂੰ ਸੌਖਾ ਬਣਾਓ, ਕਰਜ਼ੇ ਤੋਂ ਮੁਕਤੀ ਪਾਓ ਤੇ ਫੋਨ ਕਮਾਓ 604-440-33-28, ਜਾਂ ਫਿਰ ਲੋਅਰ ਮੇਲੈਂਡ ਤੋਂ ਬਾਹਰ ਅਗਰ BC ਚੋਂ ਫੋਨ ਕਰਨਾ ਤਾਂ ਟੋਲ ਫਰੀ ਨੰਬਰ ਹੈ 1-877-231-33-28। ਟੋਰਾਂਟੋ, ਐਡਮਿੰਟਨ ਅਤੇ ਕੈਲਗਰੀ ਤੋਂ ਬਾਅਦ ਹੁਣ ਇਹਨਾਂ ਨੇ ਆਪਣਾ ਦਫ਼ਤਰ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਵਿੱਚ ਖੋਲ੍ਹ ਦਿੱਤਾ ਹੈ। ਇਹਨਾਂ ਦਾ ਪਤਾ ਹੈ ਯੂਨਿਟ ਨੰਬਰ 251, 81 33 128 ਸਟਰੀਟ ਯਾਨੀ ਕਿ ਪਾਇਲ ਬਿਜ਼ਨਸ ਸੈਂਟਰ। ਕੈਨਾ ਡੈਕ ਸੋਲੂਸ਼ਨਸ ਵਾਲੇ ਤੁਹਾਡੀ ਭਾਸ਼ਾ ਬੋਲਦੇ ਹਨ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼। ਤੁਹਾਡੀ ਸਾਰੀ ਜਾਣਕਾਰੀ ਜੋ ਵੀ ਤੁਸੀਂ ਇਹਨਾਂ ਦੇ ਨਾਲ ਸਾਂਝੀ ਕਰੋਗੇ ਉਹ ਬਿਲਕੁਲ ਗੁਪਤ ਯਾਨੀ ਕਿ ਕੌਨਫੀਡੈਂਸ਼ੀਅਲ ਰੱਖੀ ਜਾਏਗੀ। ਫੋਨ ਇੱਕ ਵਾਰੀ ਫੇਰ ਨੋਟ ਕਰ ਲਓ, 604 440 33 28, ਕੈਨਾ ਡੈਕ ਸੋਲੂਸ਼ਨਸ। ਹਾਂਜੀ ਡਾਕਟਰ ਸਾਹਿਬ, ਕੋਈ ਸਵਾਲ ਬਚਿਆ ਕਿ ਅਗਲੇ ਲਈ ਹੈ?
ਅਗਲੇ ਲੈ ਲਓ,
ਅਗਲੇ ਲੈ ਲਓ। ਹਾਂਜੀ, ਆਪਾਂ ਨੂੰ ਮਜਬੂਰੀ
ਲੈਣ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹੁੰਦਾ।
ਹਾਂਜੀ ਜ਼ਰੂਰ ਜੀ।
ਇਹ ਨਾ ਤੁਸੀਂ ਪਹਿਲਾਂ ਦੱਸਿਆ ਕਿ ਮੈਂ ਸਿਵਲ ਇੰਜੀਨੀਅਰ ਪੜ੍ਹਾਈ ਪੜ੍ਹਿਆ ਸੀ
ਜੀ,
ਹੁਣ ਮੈਂ ਸਿਵਲ ਇੰਜੀਨੀਅਰ ਨਹੀਂ ਹਾਂ। ਇਹਦਾ ਮਤਲਬ ਮੈਂ ਸਕਾਲਰ ਵੀ ਨਹੀਂ ਹਾਂ। ਇਹਦਾ ਮਤਲਬ ਇਹ ਵੀ ਹੋਇਆ ਕਿ ਨਾ ਮੈਂ ਗਿਆਨੀ ਹਾਂ, ਨਾ ਮੈਂ ਰਾਗੀ ਜੀ ਹਾਂ, ਨਾ ਮੈਂ ਕਥਾਕਾਰ ਜੀ ਹਾਂ, ਨਾ ਮੈਂ ਪ੍ਰਚਾਰਕ ਹਾਂ
ਜੀ,
ਨਾ ਮੈਂ ਇੰਜੀਨੀਅਰ ਹਾਂ। ਫਿਰ ਮੈਂ ਪੂਰੀ ਦੁਨੀਆ ਨਾਲ ਤੇ ਸਿਰਫ ਲਿਵਿੰਗ ਟ੍ਰੈਜਰ ਪ੍ਰੋਗਰਾਮ, ਜਿਸ ਨੂੰ ਪੰਜਾਬੀ ਜੀਵਨ ਜਾਚ ਦਾ ਖਜ਼ਾਨਾ ਕਹਿੰਦੇ ਨੇ, ਵੈਬਸਾਈਟ ਦੀ ਲਿਵਿੰਗ ਟ੍ਰੈਜਰ .org ਬਣਾਈ ਹੈ, ਸੈਮੀਨਾਰ ਕਰਕੇ ਤਾਂ ਅਸੀਂ ਇਹ ਸਾਂਝ ਕਰਦੇ ਹਾਂ ਕਿ ਗੁਰਬਾਣੀ ਦੇ ਇਸ ਪਿਉ ਦਾਦੇ ਦੇ ਖਜ਼ਾਨੇ ਦੀ ਇਸ ਪੰਕਤੀ ਅਨੁਸਾਰ ਮੈਂ ਇਸ ਇੰਡੀਵਿਜੁਅਲ ਆਪਣੇ ਜੀਵਨ ਵਿਚ ਪ੍ਰੈਕਟੀਕਲ ਕਿਵੇਂ ਜੀ ਸਕਾਂ। ਅਸੀਂ ਸਿਰਫ ਸਿੱਖਦੇ ਹਾਂ
ਜੀ,
ਮੈਨੂੰ ਮੈਂ ਸਕਾਲਰ ਹਾਂ, ਨਾ ਮੈਂ ਮਿਸ਼ਨਰੀ ਹਾਂ, ਨਾ ਮੈਂ ਕਥਾਕਾਰ ਹਾਂ, ਨਾ ਮੈਂ ਪ੍ਰਚਾਰਕ ਹਾਂ, ਨਾ ਮੈਂ ਕੋਈ ਗਿਆਨੀ ਜੀ ਹਾਂ। ਕੋਈ ਮੈਨੂੰ ਪ੍ਰਚਾਰਕ ਸਮਝਦਾ, ਕੋਈ ਮੈਨੂੰ ਇੰਜੀਨੀਅਰ ਸਮਝਦਾ, ਕੋਈ ਸਕਾਲਰ ਸਮਝਦਾ, ਵੈਸੇ ਮੈਂ ਕੁਛ ਵੀ ਨਹੀਂ ਹਾਂ। ਸਿਰਫ ਸੰਗਤਾਂ ਨਾਲ ਸਾਂਝ ਕਰ ਰਿਹਾ, ਘਰ ਬੈਠ ਕੇ ਆਪ ਬਾਣੀ ਪੜ੍ਹੋ, ਆਪ ਬਾਣੀ ਖੋਜੋ, ਆਪ ਇਸ ਧਨ ਨੂੰ ਪੱਲੇ ਲਵੋ। ਕਦੀ ਵੀ ਨਹੀਂ ਹੁੰਦਾ ਕਿ ਭੋਜਨ ਕੋਈ ਹੋਰ ਖਾਏ ਤੇ ਭੁੱਖ ਮੇਰੀ ਮਿਟ ਜਾਏ
ਜੀ।
ਬਸ ਹੁਣ ਤੁਸੀਂ ਸਵਾਲ ਕਰ।
ਹਾਂਜੀ, ਹੋਲਡ ਕਰੋ ਜੀ ਦੁਬਾਰਾ, ਕਿਉਂਕਿ ਡਾਕਟਰ ਸਾਹਿਬ ਸਵਾਲ ਲਿਖਣਗੇ। ਤੁਸੀਂ ਦੋ ਲਾਈਨਾਂ ਪੈਰਲਲ ਨਹੀਂ ਮੈਂ ਕਰ ਸਕਦਾ ਵੀਰ ਜੀ, ਤੁਹਾਨੂੰ ਹੋਲਡ ਤੇ ਪਾਉਣਾ। ਰੇਡੀਓ ਇੰਡੀਆ, ਕੀ ਸਵਾਲ ਹੈ ਜੀ ਤੁਹਾਡਾ?
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੇਰਾ ਸਵਾਲ ਇਹ ਸੀਗਾ ਜੀ
ਜੀ
ਕਿ ਹੁਣ ਤੁਸੀਂ ਭਾਈ ਸਾਹਿਬ ਨਾਲ ਗੱਲ ਕਰ ਰਹੇ ਸੀਗੇ ਵੀ ਸੰਗਤ ਨੂੰ ਤੇ ਸੈਮੀਨਾਰ ਦੋਨਾਂ ਦੇ ਵਿੱਚ ਡਿਫਰੈਂਸ ਕਰ ਰਹੇ, ਕਿਉਂਕਿ ਸੰਗਤ ਦੇ ਨਾਂ ਨੂੰ ਹੁਣ ਸੈਮੀਨਾਰ ਦਾ ਨਾਂ ਦੇ ਰਹੇ ਹਾਂ ਆਪਾਂ
ਜੀ।
ਸੋ ਇਹਦੇ ਵਿੱਚ ਮੇਰਾ ਇੱਕ ਸਵਾਲ ਇਹ ਹੈ ਕਿ ਜੇ ਸੰਗਤ ਹੀ ਨਹੀਂ ਹੈ ਤੇ ਸੈਮੀਨਾਰ ਕੀ ਚੀਜ਼ ਹੋਈ?
ਠੀਕ ਹੈ ਜੀ, ਮਿਹਰਬਾਨੀ। ਰੇਡੀਓ ਇੰਡੀਆ, ਹੈਲੋ ਜੀ, ਤੁਹਾਡਾ ਕੀ ਸਵਾਲ ਹੈ?
ਹੈਲੋ ਜੀ।
ਹਾਂਜੀ,
ਮੇਰਾ ਸਵਾਲ ਇਹ ਹੈ ਜੀ, ਪਹਿਲਾਂ ਕੁਝ ਦਿਨ ਸਵਾਲ ਕੀਤਾ ਸੀਗਾ
ਜੀ,
ਇੱਕ ਬੱਚਾ 5 ਸਾਲ ਦਾ ਬਿਮਾਰ ਛੋਟੇ ਜਨਮ ਤੋਂ ਮਤਲਬ
ਜੀ,
ਜਿਹੜਾ ਜਾਗਦਾ ਸੀ, ਮਤਲਬ ਉਹਨੇ ਮਾਂ ਪਿਓ ਮਾਂ ਦੇ ਕੋਈ ਨੁਕਸਾਨ ਹੋਣ ਤਰ੍ਹਾਂ ਹੈ ਨਾ, ਮਤਲਬ
ਜੀ,
ਇੱਥੇ ਇੱਕ ਬੱਚੇ 2 ਜੋੜੇ ਪੈਦਾ ਹੋਏ ਜੀ, ਮਤਲਬ
ਜੀ
ਇੱਕ ਬਿਲਕੁਲ ਨਵਾਂ ਨਰੋਆ, ਮਤਲਬ ਦੂਸਰਾ ਟ੍ਰਿਪਲ, ਮਤਲਬ
ਜੀ
ਜੋੜੇ ਪਹਿਲਾਂ ਹੋਏ, ਮਤਲਬ
ਜੀ ਜੀ,
ਉਹਦਾ ਕੀ ਦੱਸਦੇ ਨੇ ਮਤਲਬ ਕੀ ਹਿਸਾਬ ਦਾ?
ਖੈਰ ਉੱਥੇ ਗੱਲ ਮੈਡੀਕਲ ਤੇ ਹੀ ਆਉਂਦੀ ਹੈ, ਤੁਸੀਂ ਤਾਂ 2 ਦੀ ਗੱਲ ਕਰਦੇ ਹੋ, 4-4 ਬੱਚੇ ਵੀ ਮੈਂ ਦੇਖਿਆ ਇੰਡੀਆ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਤਾਂ ਜੀ 1 ਮਿੰਟ ਕਮੈਂਟ ਹੀ ਦੇ ਰਿਹਾ, ਸਵਾਲ ਕੋਈ ਨੀ ਗਾ।
ਠੀਕ ਹੈ ਜੀ।
ਹਾਂਜੀ, ਉਹ ਕਹਿੰਦੇ ਵੀ ਭਾਰਤ ਦਾ ਰਾਹ ਉਹਦਾ ਹੁੰਦਾ ਜਿੰਨੀ ਨਾਮ ਤੇ ਆਇਆ, ਗਏ ਮੁਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇਹ ਰਾਹ ਹੈ ਸਿੱਖ ਧਰਮ ਨੂੰ ਸਮਝਣ ਦਾ, ਤੇ ਬੜਾ ਸੌਖਾ ਰਾਹ ਹੈ ਜੀ। ਜੇ ਕਿਤੇ ਅਸੀਂ ਗੁਰੂ ਮਹਾਰਾਜ ਤੇ ਸਮਝ ਲਈਏ ਨਾ, ਹੁਣ ਸਤਿਗੁਰ ਦੀ ਮਤਲਬ ਵਾਸਤੇ ਹੀ ਬਹੁਤ ਮੇਰੀ ਆਪਾਂ ਚਰਚਾ ਕਰਦੇ ਹਾਂ, ਤੇ ਚਰਚਾ ਕਰਨੀ ਬਹੁਤ ਕੁਛ ਮਿਲਦਾ ਚਰਚਾ ਤੋਂ। ਹੁਣ ਸੁਖਮਨੀ ਸਾਹਿਬ ਚ ਇੱਕ ਅਸ਼ਟਪਦੀ ਉਹਨਾਂ ਨੇ ਸਤਿਗੁਰੂ ਬਾਰੇ ਲਿਖੀ ਹੈ ਜੀ। ਅਸੀਂ ਉਹ ਕਹਿੰਦੇ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸਤਿਗੁਰ ਸਿੱਖ ਕੋ ਨਾਮ ਧੰਦੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ, ਸਤਿਗੁਰ ਸਿੱਖ ਕੀ ਦੁਰਮਤ ਮਲ ਹੈ। ਇਹ ਬਹੁਤ ਨਿਰਮਲ ਕਰ ਦਿੰਦਾ ਜੀ, ਜੇ ਕਿਤੇ ਬੜਾ ਸੌਖਾ ਜੀ, ਪੰਜਾਬੀ ਸਭ ਨੂੰ ਆਉਂਦੀ ਹੈ। ਸੁਖਮਨੀ ਸਾਹਿਬ ਦਾ ਪਾਠ ਧਿਆਨ ਨਾਲ ਕਰੋ ਜੀ, ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।
ਧੰਨਵਾਦ ਗਿੱਲ ਸਾਹਿਬ। ਰੇਡੀਓ ਇੰਡੀਆ, ਤੁਹਾਡਾ ਕੀ ਸਵਾਲ ਹੈ ਜੀ?
ਹੈਲੋ।
ਹੈਲੋ ਜੀ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤੁਹਾਡਾ ਪ੍ਰੋਗਰਾਮ ਤੇ ਸੁਣ ਕੇ ਤੇ ਬਸ ਮਨ ਪ੍ਰਸੰਨ ਹੋ ਗਿਆ, ਬਿਲਕੁਲ
ਧੰਨਵਾਦ।
ਤੇ ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ, ਰੱਬ ਦੇ ਲਾਗੇ ਕੌਣ ਹੈ, ਆਸਤਿਕ ਜਾਂ ਨਾਸਤਿਕ?
ਠੀਕ ਹੈ ਜੀ, ਧੰਨਵਾਦ। ਲਾਸਟ ਕੁਸਚਨ, ਇਸ ਤੋਂ ਬਾਅਦ ਜਵਾਬ ਲਵਾਂਗੇ। ਹਾਂਜੀ, ਤੁਹਾਡਾ ਕੀ ਸਵਾਲ ਹੈ ਜੀ?
ਹਾਂਜੀ, ਸਾਡਾ ਸਵਾਲ ਹੈ ਜੀ
ਜੀ,
ਇੱਕ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਜੀ, ਪਖੰਤਣ ਬਾਜ ਬਜਾਇਲਾ ਗਰੜ ਚੜੇ ਗੋਬਿੰਦ ਆਇਲਾ
ਜੀ, ਉਹ
ਕਿਹੜਾ ਗੋਬਿੰਦ ਹੈ ਜਿਹੜਾ ਗਰੜ ਤੇ ਚੜ ਕੇ ਆਇਆ, ਗਰੜ ਕੀ ਹੈ, ਇਹਦਾ ਸਵਾਲ ਪੁੱਛਣਾ ਜੀ।
ਠੀਕ ਹੈ ਜੀ, ਡਾਕਟਰ ਸਾਹਿਬ ਵੀਰ ਜੀ ਨੂੰ ਦੁਬਾਰਾ ਲਾਈਨ ਤੇ ਲਿਆਂਦਾ ਹੈ।
ਹਾਂਜੀ,
ਉਹਨਾਂ ਨੂੰ ਸਵਾਲ ਦੱਸ ਦੋ।
ਹਾਂਜੀ ਭੁਪਿੰਦਰ ਸਿੰਘ ਜੀ, ਉਹ ਇੱਕ ਸਵਾਲ ਸੀਗਾ ਬਈ ਤੁਸੀਂ ਸੰਗਤ ਦੀ ਗੱਲ ਕੀਤੀ ਹੈਗੀ ਜਿਵੇਂ ਐਕਸਪਲੇਨ ਕੀਤਾ, ਤੇ ਜਿਹੜਾ ਸੈਮੀਨਾਰ ਕਰਦੇ ਹੋ ਫਿਰ ਉਹ ਕੀ ਹੈਗਾ, ਉਹ ਸੰਗਤ ਆ ਜਾਂ ਕੀ ਹੈਗਾ?
ਵੀਰ ਜੀ, ਮੇਰੇ ਆਨਸਰ ਕਰਨ ਵਿੱਚ ਕਿੱਥੇ ਕਮੀ ਰਹਿ ਗਈ ਹੋਣੀ ਜੋ ਇਹ ਗਲਤ ਫਹਿਮੀ ਪੈਦਾ ਹੋ ਗਈ ਹੈ।
ਹਾਂਜੀ,
ਅਸੀਂ ਸੈਮੀਨਾਰ ਕਰੀਏ ਭਾਵੇਂ ਇੱਕ ਬੰਦਾ ਬੈਠਾ ਹੋਵੇ ਤੇ ਭਾਵੇਂ ਹਜ਼ਾਰਾਂ ਬੰਦੇ ਬੈਠੇ ਹੋਣ, ਸਭ ਨੇ ਜਿਸ ਥੋਟ ਪ੍ਰੋਸੈਸ ਦੇ ਨਾਲ ਜੁੜਨਾ ਹੈ, ਉਸ ਥੋਟ ਪ੍ਰੋਸੈਸ ਨਾਲ ਜੀਵਨ ਵਿੱਚ ਬਦਲਾਹਟ ਲਿਆਣੀ ਹੈ। ਉਹ ਜੇ ਸਕਾਰਾਤਮਕ ਹੈ, ਮਾਇੰਡ ਐਲੀਵੇਸ਼ਨ ਹੈ, ਮਾਇੰਡ ਬੈਲੈਂਸਿੰਗ ਹੈ, ਮਨ ਜੀਤ ਹੈ ਜਗਜੀਤ ਹੈ, ਜੀਵਨ ਉੱਚਾ ਹੁੰਦਾ ਹੈ, ਕਰੈਕਟਰ ਆਚਰਣ ਉੱਚਾ ਬਣਦਾ, ਤਾਂ ਸੰਗਤ ਹੋ ਗਈ, ਸਤਸੰਗਤ ਹੋ ਗਈ। ਉਹ ਮਨੁੱਖਾਂ ਦੀ ਸੰਗਤ ਦੀ ਤਾਂ ਗੱਲ ਚੱਲ ਹੀ ਨਹੀਂ ਰਹੀ ਨਾ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਸਤਪੁਰਖ ਜਿਨ ਜਾਣਿਆ ਸਤਿਗੁਰ ਕਿਸਕਾ ਨਾਉਂ, ਰੱਬ ਨੂੰ ਜਿਹਨੇ ਜਾਣਿਆ ਉਹਨੂੰ ਸਤਿਗੁਰ ਕਹਿੰਦੇ ਨੇ। ਗੁਰਬਾਣੀ ਚ ਰੱਬ ਤੇ ਸਤਿਗੁਰ ਇੱਕੋ ਚੀਜ਼ ਹੈ, ਪਾਰ ਬ੍ਰਹਮ ਗੁਰ ਭੇਦ ਨਾ ਪਾਈ, ਗੁਰ ਪਰਮੇਸ਼ਰ ਇੱਕੋ ਜਾਨ।
ਹਾਂਜੀ,
ਰੱਬ ਅਤੇ ਰੱਬ ਜੀ ਦਾ ਗੁਰਪ੍ਰਸਾਦ ਸਤਿਗੁਰ ਜੋ ਦਿੱਤਾ ਹੈ ਉਹਨਾਂ ਨੇ, ਇਹ ਇੱਕੋ ਚੀਜ਼ ਹੈ। ਹੁਣ ਕਹਿੰਦੇ ਨੇ ਔਰ ਸਤਿਪੁਰ ਜਿਨ ਜਾਣਾ ਸਤਿਗੁਰ ਤਿਸਕਾ ਨਾਉਂ, ਤਿਸਕਾ ਸੰਗ, ਉਹ ਜਿਹੜੀ ਮੱਤ ਦਿੱਤੀ ਜਾਂਦੀ ਹੈ ਸਤਿਗੁਰ ਰਾਹੀਂ, ਉਹਦਾ ਜੋ ਸੰਗ ਕਰਦਾ ਸੀ ਖੁਦਰੇ ਨਾਨਕ ਹਰਗੁਣ ਗਾਓ, ਉਹਦਾ ਜੀਵਨ ਬਦਲ ਜਾਂਦਾ। ਕੋਈ ਵੀ ਇਨਸਾਨ ਇਸ ਨੂੰ ਲੈ ਕੇ ਆਪਣਾ ਜੀਵਨ ਬਦਲਦਾ, ਇਹ ਸੰਗਤ ਹੈ।
ਠੀਕ, ਹਾਂਜੀ। ਅਗਲਾ ਸੀਗਾ ਜੀ, ਇੱਕ ਉਹ ਪੁੱਛਦੇ ਹੈਗੇ ਨੇ ਵੀ ਇੱਥੇ ਜੋੜੇ ਬੱਚੇ ਪੈਦਾ ਹੋਏ ਨੇ ਤੇ ਉਹਨਾਂ ਵਿੱਚੋਂ ਇੱਕ ਨੋਰਮਲ ਆ ਤੇ ਇੱਕ ਨੋਰਮਲ ਨਹੀਂ ਹੈਗਾ, ਬਈ ਇਹ ਫਿਰ ਕਿਸ ਤਰ੍ਹਾਂ ਹੋ ਸਕਦਾ? ਇਟਸ ਮੈਡੀਕਲ, ਆਈ ਡੋਂਟ ਨੋ ਵੀ ਅਸੀਂ ਇਹਨੂੰ ਐਕਸਪਲੇਨ ਕਰ ਸਕਦੇ ਹਾਂ ਮੈਡੀਕਲੀ ਔਰ ਨਾ, ਪਰ ਇੱਕ ਨੋਰਮਲ ਹੈ ਇੱਕ ਨਹੀਂ ਨੋਰਮਲ, ਵੀ ਕੀ ਇਹ ਰੱਬ ਦੀ ਕਰੋਪੀ ਨਹੀਂ ਹੈ ਜਿਹੜਾ ਨਹੀਂ ਨੋਰਮਲ ਹੈਗਾ?
ਹਾਂਜੀ, ਇਸ ਤਰ੍ਹਾਂ ਹੈ ਕਿ ਮੈਂ ਪੜ੍ਹਾਈ ਕਰਕੇ ਸਿਵਲ ਇੰਜੀਨੀਅਰ ਹੁੰਦਾ ਸੀ, ਹੁਣ ਉਹ ਵੀ ਨਹੀਂ ਆ, ਪਰ ਮੈਡੀਕਲੀ ਮੈਂ ਨਹੀਂ ਪੜ੍ਹਿਆ ਹੋਇਆ, ਪਰ ਸਾਰੀ ਦੁਨੀਆ ਡਾਕਟਰ ਕੋਲੋ ਦੇ ਬਾਰੇ ਪਤਾ ਕਰ ਸਕਦੀ ਹੈ, ਪ੍ਰੈਗਨੈਂਸੀ ਵਿੱਚ ਜਾਂ ਜੈਨੇਟਿਕਸ ਵਿੱਚ ਕੋਈ ਗੜਬੜ।
ਯੈਸ, ਠੀਕ ਹੈ ਜੀ। ਤੇ ਗੁਰਬਾਣੀ ਚ ਪੁੱਛਿਆ ਸੀ ਕੁਐਸਚਨ ਸੀਗਾ ਬਈ ਗੁਰਬਾਣੀ ਚ ਨਾਸਤਿਕ ਤੇ ਆਸਤਿਕ ਦੀ ਕੀ ਡੈਫੀਨੇਸ਼ਨ ਹੈ?
ਅੱਛਾ ਜੀ, ਜਦੋਂ ਤੁਹਾਡਾ ਇਹ ਟੌਪਿਕ ਚੱਲਿਆ ਨਾ ਸੰਗਤ ਦਾ, ਤਾਂ ਇੱਕ ਸੱਜਣ ਨੇ ਮੈਨੂੰ ਕ੍ਰੋਸ ਕੁਐਸਚਨ ਕੀਤਾ ਸੀ, ਗੁਰਬਾਣੀ ਚ ਤੇ ਆਂਦਾ ਹੈ ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ, ਤਾਂ ਉਹਨੇ ਕਿਹਾ ਦੇਖੋ ਕਹਿ ਰਹੇ ਨੇ ਵੀ ਮੈਂ ਉਹਨਾਂ ਨੂੰ ਤੱਕਣਾ ਨੀ ਚਾਹੁੰਦਾ ਜਿਹੜੇ ਰੱਬ ਨੂੰ ਯਾਦ ਨੀ ਰੱਖਦੇ ਨੇ। ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ, ਇਹ ਕਹਿ ਰਹੇ ਨੇ ਜਿਹੜੇ ਜਿਹੜੇ ਖਿਆਲਾਂ ਦੇ ਨਾਲ ਰੱਬ ਦੀ ਯਾਦ ਨਾਲ ਜੁੜਨ ਵਾਲੀ ਜਾਤ ਨੀ ਨਾ ਬਣਦੀ, ਥੋਟ ਪ੍ਰੋਸੈਸ ਨਹੀਂ ਬਣਦੀ, ਸੂਰਤ ਮਾਤਮਨ ਬੁੱਧ ਨਹੀਂ ਬਣਦੀ, ਮੈਂ ਨਾ ਕਰੋ ਤਿਨਕਾ ਦਰਸ਼ਨਾ, ਮੈਂ ਉਸ ਫਲਸਫੇ ਤੇ ਉਸਦੇ ਦਰਸ਼ਨ ਸ਼ਾਸਤਰ ਤੇ ਨਹੀਂ ਟੁਰਨਾ ਚਾਹੁੰਦਾ ਇਹਨਾਂ ਦੇ ਨਾਲ ਜਿਹੜੇ ਮੰਦੇ ਖਿਆਲਾਂ ਦੇ ਨਾਲ ਮੈਨੂੰ ਰੱਬ ਦੀ ਯਾਦ ਵਿਸਰਦੀ ਹੈ। ਹਾਂਜੀ, ਹੁਣ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਖਿਆਲਾਂ ਦੇ ਨਾਲ ਅਸੀਂ ਰੱਬ ਨੂੰ ਵਿਸਾਰਦੇ ਹਾਂ ਉਹ ਖਿਆਲ ਨਾਸਤਕ ਹੋ ਗਏ, ਜਿਹੜੇ ਖਿਆਲਾਂ ਦੇ ਨਾਲ ਰੱਬ ਜੀ ਨਾਲ ਜੁੜਦੇ ਹਾਂ ਉਹ ਖਿਆਲ ਆਸਤਕ ਹੋ ਗਏ। ਸਾਰੀ ਦੁਨੀਆਂ ਵਿੱਚ ਕਿਸੇ ਨੂੰ ਨਾਸਤਕ ਜਾਂ ਆਸਤਕ ਅਸੀਂ ਲੇਬਲ ਨਹੀਂ ਕਰ ਸਕਦੇ, ਜਿਵੇਂ ਅਸੀਂ ਤਾਕਤ ਲੇਬਲ ਨਹੀਂ ਕਰ ਸਕਦੇ ਹਾਂ। ਪਰ ਜਦੋਂ ਭਾਵੇਂ ਕੋਈ ਏਥਿਸਟ ਹੋਵੇ, ਭਾਵੇਂ ਕਮਿਊਨਿਸਟ ਹੋਵੇ, ਦੁਨੀਆਂ ਦਾ ਕੋਈ ਆਸਤਕ ਹੋਵੇ, ਕੋਈ ਪਾਪੀ ਪੁੰਨੀ ਹੋਵੇ, ਦੁਨੀਆਂ ਦਾ ਕੋਈ ਮਨੁੱਖ ਨਾ ਰੱਬ ਜੀ ਤੋਂ ਮੁਨਕਰ ਨਹੀਂ ਹੋ ਸਕਦਾ। ਜਦੋਂ ਲਾਜ਼ ਆਫ ਨੇਚਰ ਦੀ ਗੱਲ ਕਰੀਏ, ਬਲਿਹਾਰੀ ਕੁਦਰਤ ਵਸਿਆ ਦੀ ਗੱਲ ਕਰੀਏ, ਕੋਈ ਵੀ ਮਨੁੱਖ ਨੱਕ ਤੋਂ ਰੋਟੀ ਨਹੀਂ ਖਾਂਦਾ, ਕੋਈ ਵੀ ਮਨੁੱਖ ਕੰਨ ਤੋਂ ਰੋਟੀ ਨਹੀਂ ਖਾਂਦਾ, ਕੋਈ ਵੀ ਮਨੁੱਖ ਹੱਥਾਂ ਨਾਲ ਨਹੀਂ ਚੱਲਦਾ, ਪੈਰਾਂ ਨਾਲ ਚੱਲਦਾ। ਇਹਦਾ ਮਤਲਬ ਕੁਦਰਤ ਦੇ ਨਿਯਮ ਅਨੁਸਾਰ ਚੱਲਦੇ ਨੇ, ਕੁਦਰਤ ਦੇ ਨਿਯਮ ਦੇ ਅਨੁਸਾਰ ਚੱਲਣਾ ਹੀ ਤੇ ਰੱਬ ਨੂੰ ਮੰਨਣਾ ਹੈ। ਕੋਈ ਮੁਨਕਰ ਨਹੀਂ ਹੋ ਸਕਦਾ ਰੱਬ ਤੋਂ, ਕੋਈ ਦੁਨੀਆਂ ਚ ਨਾਸਤਕ ਹੋ ਨਹੀਂ ਸਕਦਾ।
ਬਿਲਕੁਲ ਸਹੀ, ਠੀਕ ਹੈ ਜੀ, ਇਹਦੇ ਉਹਦੇ ਵਿਚਾਰ ਹੈਗੇ ਨੇ।
ਹਾਂਜੀ,
ਇੱਕ ਕੁਐਸਚਨ ਭੁੱਲ ਗਏ ਸੀਗੇ ਨਿਰਮਲ ਸਿੰਘ ਵੈਦ ਹੋਣਾ ਦਾ। ਵੀਰ ਜੀ, ਇਹ ਸੀਗਾ ਕਿ ਜਦੋਂ ਕੋਈ ਪ੍ਰਮਾਤਮਾ ਨੂੰ ਪਿਆਰਾ ਹੋ ਜਾਂਦਾ ਤਾਂ ਗ੍ਰੰਥੀ ਸਿੰਘ ਅਕਸਰ ਅਰਦਾਸ ਚ ਕਹਿੰਦੇ ਨੇ ਮਰਨ ਲਿਖਾਏ ਮੰਡਲ ਮੇ ਆਏ, ਜਾਂ ਫਿਰ ਵਿਛੜੀ ਹੋਈ ਰੂਹ ਨੂੰ ਬਾਣੀ ਪੜ੍ਹੀ ਸੁਣੀ ਉਹਨਾਂ ਦੇ ਲੇਖੇ ਲਾਉਣੀ ਉਹਨਾਂ ਨੂੰ ਬਚਾਉਣਾ। ਇੱਥੋਂ ਤੱਕ ਵੀ ਮੈਂ ਦੇਖਿਆ ਹੁਣ ਸਾਇੰਟੀਫਿਕਲੀ ਜਿਹੜੀ ਗੱਲ ਹੈ, ਕੌਮਾਂ ਚ ਪਏ ਬੰਦੇ ਜਿਹੜੇ ਪਏ ਨੇ ਜਿਹਨਾਂ ਨੂੰ ਕੋਈ ਸੁਰਤ ਨਹੀਂ ਹੈ, ਮਿੰਟ ਪ੍ਰਤੀ ਮਿੰਟ ਉਹ ਕਦੇ ਵੀ ਜਾ ਸਕਦੇ ਨੇ, ਜਿਹਨੂੰ ਆਪਾਂ ਲਾਈਫ ਸਪੋਰਟ ਸਿਸਟਮ ਜਾਂ ਵੈਂਟੀਲੇਟਰ ਕਹਿੰਦੇ ਹਾਂ, ਉਹਨਾਂ ਦੇ ਕੋਲੇ ਮੈਂ ਸੀਡੀ ਰੱਖ ਕੇ ਲਾਈਆਂ ਹੋਈਆਂ, ਮੈਂ ਪ੍ਰੈਕਟੀਕਲੀ ਵੈਨਕੂਵਰ ਜਨਰਲ ਹਸਪੀਟਲ ਦੇਖੀਆਂ ਨੇ ਕਿ ਸੁਖਮਣੀ ਸਾਹਿਬ ਦਾ ਪਾਠ ਲੱਗਿਆ ਜਿਹੜਾ ਬੰਦਾ ਵਿਚਾਰਾ ਵੈਜੀਟੇਟਿਵ ਸਟੇਟ ਚ ਹੈ। ਸੋ ਇਹ ਮਰਨ ਲਿਖਾਏ ਮੰਡਲ ਨੇ ਆਏ ਜਾਂ ਵਿਛੜੀ ਰੂਹ ਨੂੰ ਇਹ ਬਾਣੀ ਪੜ੍ਹੀ ਲਿਖੀ ਹੈ ਜਿਹੜੀ ਉਹਨਾਂ ਦੇ ਲੇਖੇ ਚ ਪਾਉਣੀ, ਇਹਦਾ ਥੋੜਾ ਜਿਹਾ ਵਿਸਥਾਰ ਨਹੀਂ ਸੋਰੀ ਟਾਈਮ ਤਾਂ ਥੋੜਾ ਇਹਦੇ ਉੱਤੇ ਚਾਨਣ ਪਾਓ।
ਵੀਰ ਜੀ ਤੁਸੀਂ ਨਾ ਕਈ ਵਾਰੀ ਅਰਦਾਸਾਂ ਸੁਣਿਆ ਹੋਣਾ ਜਾਂ ਜਦੋਂ ਸ਼ਰਧਾਂਜਲੀ ਦੇ ਰਹੇ ਹੁੰਦੇ ਨੇ ਉਹਦੇ ਕਹਿ ਰਹੇ ਨੇ ਸਵਰਗ ਵਾਸੀ ਫਲਾਣਾ ਬੰਦਾ ਮਰ ਗਿਆ ਭੁਪਿੰਦਰ ਸਿੰਘ ਸਵਰਗ ਵਾਸੀ ਇੰਝ ਬੋਲ ਦਿੰਦੇ ਨੇ ਨਾ ਅਸੀਂ ਗੁਰਬਾਣੀ ਤੋਂ ਪੜ੍ਹ ਕੇ ਸਮਝੇ ਹਾਂ ਗੁਰਬਾਣੀ ਮਰਨ ਤੋਂ ਬਾਅਦ ਸਵਰਗ ਨਰਕ ਮੰਨਦੀ ਨੀ ਪਰ ਸਾਡੀ ਬੋਲੀ ਚ ਇਹ ਅੱਖਰ ਨਿਕਲੇ ਹੀ ਨੀ ਛੁੱਟੇ ਹੀ ਨੀ ਕਿਸੇ ਨੂੰ ਅਸੀਂ ਪਰਲੋਕ ਵਾਸੀ ਕਹਿ ਦਿੱਤਾ ਕਿਸੇ ਅਸੀਂ ਗੁਰਪੁਰ ਵਾਸੀ ਕਹਿ ਦਿੱਤਾ ਕਿਸੇ ਨੂੰ ਸਵਰਗ ਵਾਸੀ ਕਹਿ ਦਿੱਤਾ ਕਿਸੇ ਨੂੰ ਸੱਚਖੰਡ ਵਾਸੀ ਕਹਿ ਦਿੱਤਾ ਮਰਨ ਤੋਂ ਬਾਅਦ ਇਹ ਸਾਰੀ ਸਾਡੀ ਪ੍ਰੈਜੈਂਟ ਲਾਈਫ ਦੀ ਜੀਵਨ ਜਾਤ ਦੇ ਉੱਤੇ ਟੁਕਾਈ ਗਈ ਹੈ ਗੇਮ ਇੱਕ ਸ਼ਬਦ ਆਉਂਦਾ ਅਸਾਂ ਵੀ ਉੱਥੇ ਜਾਣਾ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਇਹ ਸ਼ਬਦ ਪੜਿਆ ਜਾਂਦਾ ਅਸਾਂ ਵੀ ਉੱਥੇ ਜਾਣਾ ਤੇ ਮੈਂ ਪੜ੍ਹਨ ਵਾਲਿਆਂ ਨੂੰ ਵੀ ਪੁੱਛਿਆ ਆਪਣੇ ਆਪ ਨੂੰ ਵੀ ਪੁੱਛਿਆ ਲੋਕਾਂ ਨੂੰ ਵੀ ਪੁੱਛਿਆ ਇਹਦਾ ਮਤਲਬ ਜੇ ਇਹ ਵੇਖ ਜਿੱਥੇ ਇਹ ਮਰਨ ਵਾਲਾ ਚੱਲਾ ਗਿਆ ਅਸੀਂ ਵੀ ਜਾਣਾ ਹੈ ਤੁਸੀਂ ਜਾਣਾ ਚਾਹੁੰਦੇ ਹੋ ਪਰ ਕੋਈ ਵੀ ਨਹੀਂ ਜਾਣਾ ਚਾਹੁੰਦਾ ਮੱਖੀ ਨੂੰ ਹੱਥ ਮਾਰੋ ਮੱਖੀ ਉੱਡ ਜਾਂਦੀ ਹੈ ਬੰਦਾ ਹਰ ਕੋਈ ਚਾਹੁੰਦਾ ਮੈਨੂੰ ਮਲਟੀ ਵਾਈਟਮਿਨ ਦਿਓ ਮੈਨੂੰ ਦਵਾਈਆਂ ਦਿਓ ਵੈਂਟੀਲੇਟਰ ਤੇ ਰੱਖੋ ਜੋ ਮਰਜ਼ੀ ਕਰੋ ਬਚਾਓ ਮੈਨੂੰ ਕਿਸੇ ਤਰ੍ਹਾਂ ਇਹ ਅਸਾਂ ਵੀ ਉੱਥੇ ਜਾਣਾ ਮਰਨ ਬਾਰੇ ਸ਼ਬਦ ਹੈ ਹੀ ਨਹੀਂ ਮਨ ਨਿਜ ਘਰ ਦੇ ਅੰਦਰ ਚਲਾ ਗਿਆ ਸਤਿਗੁਰ ਦੀ ਮਤ ਮਨ ਨੇ ਲੈ ਲਈ ਮਨ ਕੀ ਮਤ ਤਿਆਗ ਕੇ ਮਨ ਨੂੰ ਜਦੋਂ ਆਨੰਦ ਖੇੜਾ ਆਇਆ ਤੇ ਬਾਕੀ ਇੰਦਰੇ ਗਿਆਨ ਇੰਦਰੇ ਅਤੇ ਸਾਰੇ ਅੰਗ ਕਹਿੰਦੇ ਪਏ ਨੇ ਆਰਗਨ ਉਹਨੂੰ ਸਖੀਓ ਸਹੇਲੜੀਓ ਕਹਿੰਦੇ ਨੇ ਉਹ ਸਾਰੇ ਕਹਿੰਦੇ ਨੇ ਜਿੱਥੇ ਮਨ ਚਲਾ ਗਿਆ ਨਾ ਅਸਾਂ ਵੀ ਉੱਥੇ ਜਾਣਾ ਕਿਤਨੀ ਉੱਚੀ ਅਵਸਥਾ ਦਾ ਸ਼ਬਦ ਹੈ ਮਰਨ ਲਿਖਾਏ ਮੰਡਲ ਮੈਂ ਆਏ ਦਾ ਮਤਲਬ ਹੈ ਸਤਿਗੁਰ ਦੀ ਮਤ ਲੈ ਕੇ ਜੀਵਤਿਆਂ ਮਰ ਰਹੀਏ ਅਸੀਂ ਕਰ ਸਕਦੇ ਹਾਂ ਦੁਨੀਆਂ ਦੇ ਹਰ ਮਨੁੱਖ ਵਾਸਤੇ ਆਪਸ਼ਨ ਬਣਾਈ ਹੈ ਕਿ ਤੂੰ ਸਤਿਗੁਰ ਦੀ ਮਤ ਲੈ ਕੇ ਜੀਂਦੇ ਜੀ ਸੱਚ ਦੀ ਮਤ ਲੈ ਸਕਦਾ ਹੈ
ਠੀਕ ਹੈ ਜੀ
ਪਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣਾ ਸਾਰੀ ਉਮਰ ਝੂਠ ਬੋਲਿਆ ਸਾਰੀ ਉਮਰ ਲੋਕਾਂ ਨਾਲ ਨਫ਼ਰਤ ਕੀਤੀ ਸਾਰੀ ਉਮਰ ਜ਼ਾਤ ਪਾਤ ਵਿਚ ਪਿਆ ਰਿਹਾ ਸਾਰੀ ਉਮਰ ਸ਼ਰਾਬ ਪੀਤੀ ਭੋਗ ਵੇਲੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਕਿਵੇਂ ਹੋ ਸਕਦਾ ਜੀਂਦੇ ਜੀ ਗੁਰੂ ਦੇ ਚਰਨਾਂ ਚ ਜੀਣਾ ਕਿ ਮਰਨ ਤੋਂ ਬਾਅਦ ਗੁਰੂ ਦੇ ਚਰਨਾਂ
ਚ ਜੀਣਾ
ਹਾਂਜੀ ਇੱਕ ਸਵਾਲ ਸੀਗਾ ਕੋਈ ਰਹਿਣਾ ਚਾਹੇ ਉਹ ਸੀਗਾ ਬਈ ਕਈ ਵਾਰੀ ਸੁਣਦੇ ਆ ਗੁਰੂ ਘਰ ਵਿਚ ਬੈਠ ਕੇ ਵੀ ਲੋਕ ਨਿੰਦਿਆ ਕਰਦੇ ਨੇ ਗੁਰਬਾਣੀ ਚ ਉਸਤਤ ਨਿੰਦਾ ਕਿਸ ਨੂੰ ਕਹਿੰਦੇ ਸੀ
ਹਾਂਜੀ ਬੜੇ 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 ਤੁਸੀਂ ਕੀ ਔਰ ਬੜੇ ਪਿਆਰੇ ਪਿਆਰੇ ਸਵਾਲ ਬਣਾ ਰਹੇ ਹੋ ਕਿ ਸਾਡੇ ਸਭ ਦੇ ਦਿਮਾਗ ਦੇ ਕਪਾਟ ਖੋਲਣ ਵਾਸਤੇ ਸਾਡਾ ਜੀਵਨ ਉੱਚਾ ਕਰਨ ਵਾਸਤੇ ਬੜੇ ਅੱਛੇ ਸਵਾਲ ਨੇ ਮਾਈਲ ਸਟੋਨ ਨੇ ਸਾਡੇ ਜੀਵਨ ਦੇ ਇਸ ਯਾਤਰਾ
ਹਾਂਜੀ
ਜਦੋਂ ਅਸੀਂ ਰੱਬੀ ਗੁਣਾਂ ਦੀ ਵਡਿਆਈਆਂ ਵਿਚਾਰਾਂ ਕਰਦੇ ਹਾਂ ਇਹਨੂੰ ਉਸਤਤ ਕਰਨਾ ਕਹਿੰਦੇ ਨੇ ਰੱਬੀ ਗੁਣਾਂ ਦੀ ਵਡਿਆਈ ਉਸ ਨੂੰ ਅਸੀਂ ਰੋਜ਼ ਜਪਜੀ ਸਾਹਿਬ ਚ ਪੜ੍ਹਦੇ ਹਾਂ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਵਡਿਆਈਆਂ ਦੀ ਵਿਚਾਰ ਕਿਉਂ ਕਰਦੇ ਹਾਂ ਇਸ ਕਰਕੇ ਕਿ ਜੋ ਰੱਬ ਜੀ ਦੇ ਗੁਣ ਹਨ ਉਹ ਮੇਰੇ ਚ ਆਣ ਜੈਸੇ ਗੁਣਾਂ ਨੂੰ ਸੇਵੋਗੇ ਇਹ ਮਨ ਜੈਸਾ ਸੇਵੇ ਤੈਸੋ ਹੋਏ ਵੈਸਾ ਬਣਦਾ ਜਾਏਗਾ ਗੁਰਬਾਣੀ ਦਾ ਸਾਇੰਟਿਫਿਕ ਲੋਜੀਕਲ ਸੀਮੈਂਟਿਡ ਪੱਕਾ ਨਿਯਮ ਹੈ ਸਾਰੀ ਦੁਨੀਆਂ ਵਾਸਤੇ ਖਰਾ ਸੱਚ ਹੈ ਇਹ ਮਨ ਜੈਸਾ ਸੇਵੇ ਤੈਸੋ ਹੋਏ ਸ਼ਰਾਬੀਆਂ ਨਾਲ ਉੱਠੇਗਾ ਬੈਠੇਗਾ ਸ਼ਰਾਬ ਦੇ ਗੁਣ ਗਾਏਗਾ ਤਾਂ ਸ਼ਰਾਬ ਵੀ ਬਣ ਜਾਏਗਾ ਸਟਾਕ ਮਾਰਕੀਟ ਦੀਆਂ ਗੱਲਾਂ ਕਰੇਗਾ ਤਾਂ ਸਟਾਕ ਮਾਰਕੀਟਰ ਬਣ ਜਾਏਗਾ ਇਸ ਹਿਸਾਬ ਨਾਲ ਖੇਡਾਂ ਦੀ ਗੱਲ ਕਰੇਗਾ ਬੇਸਬਾਲ ਤੋਂ ਲੈ ਕੇ ਕ੍ਰਿਕਟ ਤੋਂ ਲੈ ਕੇ ਆਈਸ ਹਾਕੀ ਤੋਂ ਲੈ ਕੇ ਇਸ ਦੀ ਗੱਲ ਕਰੇਗਾ ਵੈਸਾ ਬਣਦਾ ਜਾਏਗਾ ਜੇ ਸਤਿਗੁਰ ਦੇ ਰਾਹੀਂ ਰੱਬੀ ਗੁਣਾਂ ਦੀ ਵਜਾਈ ਵਿਚਾਰ ਕਰੇਗਾ ਉਸਤਤ ਕਰੇਗਾ ਤੇ ਵੈਸਾ ਜੀਵਨ ਬਣੇਗਾ ਇਹਨੂੰ ਉਸਤਤ ਕਹਿੰਦੇ ਨੇ ਪਰ ਸੱਚ ਨੂੰ ਇਗਨੋਰ ਕਰਨਾ ਸੱਚ ਨੂੰ ਪਿੱਠ ਦੇ ਦੇਣਾ ਨਿੰਦਾ ਕਹਿਲਾਉਂਦਾ ਹੈ ਸਤਿਗੁਰ ਦੀ ਮਤ ਨੂੰ ਇੱਕ ਇੰਗਲਿਸ਼ ਦੇ ਸਕਾਲਰ ਨੂੰ ਕਿਸੇ ਨੇ ਪੁੱਛਿਆ ਸੀ ਵਟ ਇਜ਼ ਦਾ ਬਿਗੈਸਟ ਸਿਨ ਉਹਨੇ ਕਿਹਾ ਸੀ ਇਗਨੋਰੈਂਸ ਸੱਚ ਨੂੰ ਇਗਨੋਰ ਕਰਨਾ ਸਭ ਤੋਂ ਵੱਡੀ ਨਿੰਦਾ ਹੈ
ਹਾਂਜੀ ਡਾਕਟਰ ਸਾਹਿਬ ਕੋਈ ਸਵਾਲ
ਠੀਕ ਹੈ ਜੀ
ਅਗਲਾ ਕਾਲਰ ਲਈਏ
ਹਾਂਜੀ
ਰੇਡੀਓ ਇੰਡੀਆ
ਹੈਲੋ
ਹਾਂਜੀ ਭਗਵਾਨ ਜੀ ਸਤਿ ਸ੍ਰੀ ਅਕਾਲ ਕੀ ਸਵਾਲ ਹੈ
ਜੀ ਮੇਰਾ ਤੱਕ ਜਾ ਰਿਹਾ ਬਾਬਾ ਜੀ ਨੂੰ ਪੁੱਛਣਾ ਭਾਈ ਜੇ ਮੈਂ ਘਰੇ ਪਾਠ ਕਰੀ ਜਾ ਮੈਂ ਠੀਕ ਵਾਸਤੇ ਮੈਂ ਗੁਰਦੁਆਰੇ ਜਾ ਹੋਵੇ ਤਾਂ ਕਿੱਦਾਂ ਉਹਦੇ ਵਿੱਚ ਦੱਸੋ
ਜ਼ਰੂਰ ਧੰਨਵਾਦ ਰੇਡੀਓ ਇੰਡੀਆ ਕੀ ਸਵਾਲ ਹੈ ਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਪਹਿਲਾਂ ਥੋੜਾ ਜਿਹਾ ਅਰਵਿੰਦਰ ਸਵਾਲ ਦਾ ਆਇਆ ਸੀ ਪਰ ਜਵਾਬ ਕਲੀਅਰ ਵੀ ਆਇਆ ਕਿ ਜਦੋਂ ਪ੍ਰਾਣੀ ਚਲਾ ਜਾਂਦਾ ਹੈਗਾ ਉਸ ਵੇਲੇ ਅਰਦਾਸ ਕੀਤੀ ਜਾਂਦੀ ਆ ਉਹ ਕਹਿੰਦੇ ਜਿਹੜਾ ਇਹ ਪਾਠ ਕੀਤਾ ਗਿਆ ਪਾਠ ਰੱਖਿਆ ਗਿਆ
ਇਹਦਾ ਜਿਹੜਾ ਫਲ ਆ ਵਿਛੜੀ ਆਤਮਾ ਨੂੰ ਮਿਲੇ।
ਠੀਕ ਹੈ ਜੀ।
ਕੀ ਉਹ ਪਾਠ ਜਿਹੜਾ ਹੈ ਵਿਛੜੀ ਆਤਮਾ ਵਾਸਤੇ ਹੁੰਦਾ ਜਾਂ ਜਿਹੜੇ ਪਿੱਛੇ ਪਰਿਵਾਰਕ ਜੀਵ ਰਹਿ ਗਏ ਆ ਉਹਨਾਂ ਨੂੰ ਹੌਸਲੇ ਵਾਸਤੇ ਹੁੰਦਾ ਹੈਗਾ?
ਠੀਕ ਹੈ ਜੀ। ਰੇਡੀ ਆਡੀਆ ਕੀ ਸਵਾਲ ਹੈ?
ਹਾਂਜੀ, ਪਹਿਲਾਂ ਸਭ ਤੋਂ ਰਵੀ ਭੁਪਿੰਦਰ ਸਿੰਘ ਜੀ ਤੇ ਆਪਣੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਜੀ।
ਫਤਿਹ ਜੀ।
ਜੇਕਰ ਹੁਣ ਮੈਂ ਕਹਿੰਦਾ ਹਰਬੰਸ ਸਿੰਘ ਜੀ ਕਿਸੇ ਸੜਕ ਦੇ ਕਿਨਾਰੇ ਤੇ ਖੜੇ ਆ, ਬਹੁਤ ਅਜਨੀਕ ਹੈਗੇ ਆ, ਸਭ ਕੁਛ ਕਰਦੇ ਆ
ਜੀ,
ਤੇ ਇਹਨਾਂ ਦੀ ਜੇਬ ਵਿੱਚ ਕੋਈ ਜਾਂਦਾ ਜਾਂਦਾ ਡਰੱਗ ਪਾ ਕੇ ਚੱਲ ਜਾਏ, ਪੁਲਿਸ ਵਾਲੇ ਆ ਕੇ ਇਹਨਾਂ ਨੂੰ ਫੜ ਲੈਣ
ਜੀ,
ਤੇ ਡਰੱਗ ਕਿਹਦੀ ਹੋਈ, ਇਹਨਾਂ ਦੀ ਕਿ ਜਾਂ ਕਿਸੇ ਹੋਰ ਦੀ?
ਠੀਕ ਹੈ ਜੀ। ਰੇਡੀਓ ਇੰਡੀਆ ਕੀ ਸਵਾਲ ਹੈ ਜੀ ਤੁਹਾਡਾ?
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਆਪਣਾ ਭਾਈ ਮੈਂ ਪੁੱਛਣਾ ਸੀਗਾ ਜੀ, ਆਪਾਂ ਪਹਿਲਾਂ ਗੱਲ ਕੀਤੀ ਸੀਗੀ ਪੁਨਰ ਜਨਮ ਬਾਰੇ ਗੱਲ ਕੀਤੀ ਸੀਗੀ ਵੀ ਉਹ ਗੱਲ ਸੱਚੀਆਂ ਨੀ ਹੁੰਦੀਆਂ, ਹਾਲਾਂਕਿ ਮੈਂ ਵੀ ਉਹ ਗੱਲ ਮੰਨਦਾ
ਜੀ,
ਪਰ ਜਸਟ ਮੈਂ ਪੁੱਛਣਾ ਚਾਹੁੰਦਾ ਵੀ ਜੋ ਆਪਣੇ ਦਰਸ਼ਨ ਗੁਰੂਆਂ ਬਾਰੇ ਜਾਂ ਕਥਾਵਾਂ ਚੱਲਦੀਆਂ ਨੇ, ਉਸ ਸਾਖੀਆਂ ਚੱਲਦੀਆਂ ਨੇ ਵੀ ਉਹਨਾਂ ਨੇ ਸੰਘਾਰ ਕੀਤਾ, ਉਹਨਾਂ ਨੇ ਉਹਨਾਂ ਦਾ ਮਤਲਬ ਉਹਨਾਂ ਨੂੰ ਉਧਾਰਿਆ ਆ, ਮਾਰ ਕੇ ਸ਼ਿਕਾਰ ਕਰਦੇ ਸੀ, ਕੀ ਉਹ ਝੂਠੀਆਂ ਨੇ?
ਠੀਕ ਹੈ ਜੀ, ਮਿਹਰਬਾਨੀ। ਲਾਸਟ ਕੁਸਚਨ ਜੀ, ਇਸ ਤੋਂ ਬਾਅਦ ਕੋਈ ਕੁਸਚਨ ਨਹੀਂ ਲਿਆ ਜਾਏਗਾ, ਲਾਸਟ ਕੁਸਚਨ। ਰੇਡੀਓ ਇੰਡੀਆ ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ।
ਗੁਰਬਾਣੀ ਦੇ ਵਿੱਚ ਜੀ ਇਹਦੇ ਬਾਰੇ ਕੀ ਲਿਖਿਆ, ਜਿਹੜਾ ਬੰਦਾ ਜਦੋਂ ਪ੍ਰਾਣ ਤਿਆਰ ਜਾਂਦਾ ਜੀ ਅੱਜ
ਜੀ,
ਉਹ ਕਿੱਥੇ ਚਲਾ ਜਾਂਦਾ ਜੀ ਦੁਬਾਰ?
ਠੀਕ ਹੈ ਜੀ।
ਇਹਦੀ ਡੈਫੀਨੇਸ਼ਨ ਗੁਰਬਾਣੀ ਦੇ ਵਿੱਚ ਕੀ ਆ ਵੀ ਦੁਬਾਰੇ ਜਨਮ ਹੋਊ ਜਾਂ ਕੀ ਹੋਊ, ਜਾਂ ਉਹ ਆਸਮਾਨ ਤੇ ਜਾਊ ਜਾਂ ਥੱਲੇ ਜਾਊ, ਤਾਂ ਕਿੱਥੇ ਜਾਂਦਾ ਜੀ, ਜਾਂ ਬ੍ਰਾਹਮਣ ਦੇ ਵਿੱਚ ਜਾਂਦਾ ਜੀ?
ਠੀਕ ਹੈ ਜੀ, ਆ ਗਿਆ ਸਵਾਲ ਤੁਹਾਡਾ। ਜੱਟ, ਤੁਹਾਡੀ ਅਪਡੇਟ ਕੀ ਹੈ ਲਾਸਟ?
ਧੰਨਵਾਦ ਜੀ, ਪੇਸ਼ ਕਰਦੀ ਹੈ ਰੇਡੀਓ ਇੰਡੀਆ ਦੀ ਸਪੋਰਟਸ ਵੈਦਰ ਟ੍ਰੈਫਿਕ ਅਪਡੇਟ। ਮੈਂ ਜੀ ਅੱਤਾ ਸੀ, ਪੂਨਾ ਵਾਰੀਅਰਸ ਮੁੰਬਈ ਇੰਡੀਅਨਸ ਨੂੰ ਚੈਲੰਜ ਕਰ ਰਹੀ ਹੈ, ਪੂਨਾ ਨੇ ਟਾਸ ਜਿੱਤ ਲਿਆ ਸੀ ਅਤੇ ਬੋਲਿੰਗ ਕਰ ਰਹੀ ਹੈ। ਯੁਵਰਾਜ ਸਿੰਘ ਦੀ ਪੂਨਾ ਟੀਮ ਨੇ ਲਗਾਤਾਰ 6 ਮੈਚ ਲੂਜ਼ ਕਰ ਰਹੇ ਹਨ, ਇਸ ਸਮੇਂ ਮੁੰਬਈ ਇੰਡੀਅਨਸ ਦੀਆਂ 4 ਵਿਕਟਾਂ ਡਿੱਗ ਗਈਆਂ ਹਨ। ਅਲਫਾਂਸੋ ਟਾਮਸ ਦੀ ਬਹੁਤ ਬਲੇਜ਼ਰਡ ਕੈਚ ਆਊਟ ਹੋ ਗਿਆ ਸੀ, ਸੋ 6 ਰਨਸ ਬਣਾ ਕੇ ਬਲੇਜ਼ਰਡ ਆਊਟ, ਵਾਵਲ ਉਤੱਪਾ ਦੇ ਸ਼ਾਨਦਾਰ ਕੈਚ ਦੇ ਨਾਲ। ਸੋ ਯੁਵਰਾਜ ਸਿੰਘ ਦੀ ਬੋਲ ਨੇ ਮੈਚ ਬਲਾਸਟਰ ਸਚਿਨ ਤੇਂਦੁਲਕਰ ਨੂੰ ਆਊਟ ਕਰਤਾ ਸੀ, 24 ਰਨਸ ਬਣਾ ਕੇ ਸਚਿਨ ਡਿਸਮਿਸ ਹੋ ਗਿਆ ਸੀ। ਪੂਨਾ ਦੀ ਗੇਂਦਬਾਜ਼ ਰਾਹੁਲ ਸ਼ਰਮਾ ਦੀ ਬੋਲ ਨੇ ਮੁੰਬਈ ਬੈਟਸਮੈਨ ਰੋਹਿਤ ਸ਼ਰਮਾ ਨੂੰ ਆਊਟ ਕਰਤਾ ਸੀ, ਮਨੀਸ਼ ਪਾਂਡੇ ਦੇ ਕੈਚ ਆਊਟ ਨੇ ਰੋਹਿਤ ਸ਼ਰਮਾ ਨੂੰ ਮੈਚ ਤੋਂ ਬਾਹਰ ਕਰਤਾ। ਸੋ ਇਸ ਸਮੇਂ ਇਸ ਮੈਚ ਦੇ ਸਿਰਫ 4 ਓਵਰ ਰਹਿੰਦੇ ਹਨ ਅਤੇ ਮੁੰਬਈ ਇੰਡੀਅਨਸ 113/4। ਪੇਸ਼ ਕਰਦੇ ਹਾਂ ਮੇਜਰ ਬ੍ਰਿਜਸ ਅਤੇ ਥੋੜਾ ਟ੍ਰੈਫਿਕ ਦੀ ਰਿਪੋਰਟ। ਗੋਲਡਨ ਈਅਰ ਟ੍ਰੈਫਿਕ ਫਲੋ ਹੋ ਰਹੀ ਹੈ, ਪਟੋਲੋ ਬ੍ਰਿਜ ਕਿੰਗ ਜੋਰਜ ਬੁਲੇਵਾਰਡ ਦੀ ਟ੍ਰੈਫਿਕ 128 ਤੱਕ ਖੜੀ ਹੈ ਅਤੇ ਸਕਾਰ ਰੋਡ ਦੀ ਟ੍ਰੈਫਿਕ 110 ਤੱਕ ਪਹੁੰਚ ਗਈ ਹੈ। ਐਲਕਸ ਬ੍ਰਿਜ ਦੀ ਟ੍ਰੈਫਿਕ 64 ਤੱਕ ਪਹੁੰਚ ਗਈ ਹੈ। ਨੋਡਲ ਦੀ ਟ੍ਰੈਫਿਕ ਹਜੇ ਵੀ ਪ੍ਰਦੈਸ਼ਨ ਓਵਰਪਾਸ ਤੱਕ ਖੜੀ ਹੈ। ਮੈਸੀ ਚਲੋ 10 ਨੋਰਥ ਡਾਊਨ ਲੇਨਸ ਹਨ, ਪਰ ਨੋਰਥ ਡਾਊਨ 99 ਤੇ ਸੈਂਟਰ ਬੈਂਡਰ ਹੋ ਗਿਆ ਹੈ, ਰਿਚਮਨ ਦੀ ਸਾਈਡ ਤੇ ਐਕਸੀਡੈਂਟ ਪਾਸੇ ਨੂੰ ਕਰਤਾ ਗਿਆ ਹੈ, ਤਾਂ ਉੱਥੇ ਥੋੜੀ ਜਿਹੀ ਤਕਲੀਫ ਪਵੇਗੀ। ਰਿਚਮਨ ਦੇ ਵਿੱਚ ਇੱਕ ਵੱਡੇ ਕਾਂਡੋ ਫਾਇਰ ਨੇ ਖੈਂਬੀ ਅਤੇ ਫੋਰਡ ਏਰੀਆ ਬੰਦ ਕਰਤਾ ਹੈ, ਅੱਜ ਬੁੱਝ ਗਈ ਹੈ ਪਰ ਹਜੇ ਵੀ ਫਾਇਰ ਕਰੂਜ਼ ਕੰਮ ਕਰ ਰਹੇ ਹਨ। ਮੌਸਮ ਅੱਜ ਬਹੁਤ ਸਾਰਾ ਦਿਨ ਲੱਗਿਆ ਹੈ, ਸੂਰਜ ਚਮਕ ਰਿਹਾ ਹੈ, ਇਸ ਸਮੇਂ 9 ਡਿਗਰੀ, ਥੋੜੇ ਜਿਹੇ ਬਾਦਲ ਹਨ, ਆਫਟਰਨੂਨ ਹਾਈ 15 ਅਤੇ ਸ਼ਾਮ ਨੂੰ 13 ਡਿਗਰੀ। ਰੇਡੀਓ ਇੰਡੀਆ ਲਈ ਜੱਟਾ ਸੀ।
ਥੈਂਕਸ ਜੱਟ। ਹਾਂਜੀ ਡਾਕਟਰ ਸਾਹਿਬ, ਇੱਕ ਬੇਨਤੀ ਮੈਂ ਕਰਦੇ ਹਾਂ ਡਾਕਟਰ, ਆਪਣੇ ਵੀਰ ਜੀ ਤੁਸੀਂ ਟਾਈਮ ਨੋਟ ਕਰ ਲਿਓ, ਆਪਣੇ ਕੋਲ ਸਹੀ 14 ਮਿੰਟ ਨੇ ਜੀ। ਠੀਕ ਹੈ ਜੀ, ਹਾਂਜੀ ਡਾਕਟਰ ਸਾਹਿਬ।
ਉਹਨਾਂ ਦਾ ਕੁਐਸਚਨ ਸੀਗਾ, ਬੜਾ ਅੱਛਾ ਕੁਐਸਚਨ ਸੀ ਉਹਨਾਂ ਦੇ, ਕਹਿੰਦੇ ਵੀ ਮੈਂ ਕਿਸੇ ਕਾਰਨ ਕਰਕੇ ਗੁਰਦੁਆਰੇ ਨਹੀਂ ਜਾ ਸਕਦਾ ਤੇ ਮੈਂ ਘਰੇ ਬੈਠ ਕੇ ਬਾਣੀ ਪੜ ਲੈਂਦਾ ਹੈਗਾ, ਤੇ ਕਈ ਵਾਰੀ ਲੋਕ ਇਹ ਕਹਿੰਦੇ ਉਹ ਤੈਨੂੰ ਤੇ ਗੁਰਦੁਆਰੇ ਤੋਂ ਤੂੰ ਜਾਂਦਾ ਹੀ
ਨਹੀਂ,
ਵੀ ਉਹ ਕਹਿੰਦੇ ਮੈਂ ਘਰੇ ਬੈਠ ਕੇ ਬਾਣੀ ਪੜ ਕੇ ਵੀ ਗੁਰੂ ਨਾਲ ਜੁੜ ਸਕਦਾ?
ਹਾਂਜੀ, ਅਸੀਂ ਘਰ ਬੈਠ ਕੇ ਵੀ ਗੁਰਬਾਣੀ ਪੜ੍ਹ ਕੇ ਗੁਰੂ ਨਾਲ ਜੁੜਨਾ, ਲੇਕਿਨ ਜੇ ਇਹ ਮਾਣ ਆ ਜਾਏ ਕਿ ਜਿਹੜੇ ਜਾਂਦੇ ਨੇ ਉਹ ਸਾਰੇ ਗਲਤ ਨੇ, ਮੈਂ ਤੇ ਘਰ ਬੈਠ ਕੇ ਹੀ ਸੁਧਰ ਗਿਆ, ਮੇਰੇ ਵਰਗਾ ਕੋਈ ਨਹੀਂ ਆ, ਇਹ ਮਾਣ ਨਹੀਂ ਆਉਣਾ
ਚਾਹੀਦਾ।
ਹਾਂਜੀ ਠੀਕ ਆ, ਉਹ ਤਾਂ ਵੈਸੇ ਬਹੁਤ ਹੀ ਸਾਊ ਇਨਸਾਨ ਨੇ ਜੀ, ਉਹ ਤਾਂ ਸਪੋਰਟਸ ਚ ਮੁੰਡਿਆਂ ਨੂੰ ਪਾਉਂਦੇ ਨੇ, ਭਲਵਾਨ ਨੇ, ਤੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਮਾਣ ਨਹੀਂ ਆਉਣਾ ਚਾਹੀਦਾ, ਪਰ ਉਹਨਾਂ ਨੇ ਤਾਂ ਸਵਾਲ ਇਸ ਪਾਸੇ ਐਂਗਲ ਤੋਂ ਲਿਆ ਸੀ ਕਿ ਲੋਕ ਉਹਨਾਂ ਨੂੰ ਕਹਿੰਦੇ ਆ ਵੀ ਭਲਵਾਨ ਤੂੰ ਗੁਰਦੁਆਰੇ ਤਾਂ ਜਾਂਦਾ ਹੀ ਨਹੀਂ।
ਐਗਜੈਕਟਲੀ, ਜਿਹੜੇ ਜਾਂਦੇ ਨੇ ਜੀ ਉਹਨਾਂ ਨੂੰ ਵੀ ਮਾਣ ਹੋ
ਜਾਵੇ
ਕਿ ਅਸੀਂ ਤਾਂ ਗੁਰਦੁਆਰੇ ਜਾ ਕੇ ਹਨਾ ਕਿਸੇ ਤਰ੍ਹਾਂ ਦੀ ਹਨ। ਦੂਸਰਾ ਕੁਐਸਚਨ ਸੀਗਾ ਜੀ ਵੀ ਜਦੋਂ ਅਸੀਂ ਕਿਸੇ ਦੀ ਮ੍ਰਿਤਿਊ ਤੋਂ ਬਾਅਦ ਪਾਠ ਕਰਾਉਂਦੇ ਹਾਂ ਜਾਂ ਅਰਦਾਸ ਕਰਦੇ ਹਾਂ, ਬਈ ਉਹ ਜੋ ਕੁਛ ਵੀ ਕਰਦੇ ਆ ਉਹ ਵਿਛੜੀ ਰੂਹ ਲਈ ਕਰਦੇ ਆ ਜਾਂ ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਦੀ, ਉਹਨਾਂ ਨੂੰ ਭਾਣਾ ਮੰਨਣ ਲਈ ਕਰਦੇ ਆ?
ਉਹ ਵੈਰੀ ਗੁੱਡ ਕੁਐਸਚਨ, ਐਕਚੁਅਲੀ ਗੁਰਬਾਣੀ ਦੇ ਕੋਨਸੈਪਟ ਮੁਤਾਬਕ ਵਿਛੜੀ ਰੂਹ ਵਾਸਤੇ ਜਾਂ ਵਿਛੜੇ ਪ੍ਰਾਣੀ ਵਾਸਤੇ ਅਸੀਂ ਕੁਛ ਨਹੀਂ ਕਰ ਸਕਦੇ ਹਾਂ। ਸਾਰੇ ਪਰਿਵਾਰ ਵਾਲੇ ਰਲ ਕੇ ਆਪਣੇ ਆਪ ਦਾ ਜੀਵਨ ਉੱਚਾ ਕਰਨ ਵਾਸਤੇ ਕਰਦੇ ਨੇ ਤੇ ਗੁਰਬਾਣੀ ਜਿਉਂਦਿਆਂ ਮੁਕਤੀ ਵਾਸਤੇ ਕੀਤੀ ਜਾਂਦੀ ਹੈ। ਜਿਹੜਾ ਰੇਡੀਓ ਸਪਾਈਸ ਕੈਲਗਰੀ ਤੋਂ ਚੱਲਦਾ ਨਾ ਹਰ ਹਫ਼ਤੇ, ਉਹ ਰਾਤ ਨੂੰ 7-8 ਜਾਂ ਨਿਊ ਈਅਰ ਟਾਈਮ ਤੇ 9-10 PM ਹੁੰਦਾ। ਦੂਜਾ ਤੀਜਾ ਚੌਥਾ ਹਫ਼ਤਾ ਡੀਸੀ ਸਰਪਾਲ ਜੀ ਕਰਦੇ ਨੇ, ਉਹਦੇ ਵਿੱਚ ਉਹਨਾਂ ਨੇ ਜਿਉਂਦਾ ਮੁਕਤੀ ਸਾਡੀ ਪੁਸਤਕ ਹੈ ਉਸ ਪੁਸਤਕ ਨੂੰ ਡਿਟੇਲ ਵਿੱਚ ਇਹਦੇ ਤੇ ਡਿਸਕਸ ਕੀਤਾ ਹੈ ਹਰ ਹਫ਼ਤੇ ਕਿ ਇਹ ਜਿਉਂਦਾ ਮੁਕਤੀ ਗੁਰਬਾਣੀ ਦਾ ਕੀ ਕੋਨਸੈਪਟ ਹੈ। ਉਹਦੇ ਵਿੱਚ ਮਰਨ ਤੋਂ ਬਾਅਦ ਪਿਛਲੇ ਜਨਮ ਦੇ ਕਰਮ, ਮੱਥੇ ਲਿਖੇ ਭਾਗ, ਪੂਰਬਲੇ ਕਰਮ, ਭੂਤ ਪ੍ਰੇਤ ਅਤੇ ਚੰਗੇ ਕਰਮ, ਮੰਦੇ ਕਰਮ, ਕਿਸਮਤ, ਫੇਟ, ਇਹ ਸਾਰੇ ਟੌਪਿਕ ਚਿਤ੍ਰਗੁਪਤ ਧਰਮਰਾਜ ਸਾਰੇ ਡਿਸਕਸ ਕੀਤੇ ਹੋਏ।
ਹਾਂਜੀ ਰਵਿੰਦਰ ਜੀ, ਅਗਲਾ ਕੁਸਚਨ ਹੈਗਾ ਭੁਪਿੰਦਰ ਸਿੰਘ ਜੀ, ਉਹ ਸੀਗਾ ਬਈ ਕਹਿੰਦੇ ਗੁਰਬਾਣੀ ਅਨੁਸਾਰ ਗੁਰਬਾਣੀ ਕੀ ਕਹਿੰਦੀ ਹੈਗੀ ਆ, ਮਨੁੱਖ ਦੇ ਮਰਨ ਤੋਂ ਬਾਅਦ ਮਨੁੱਖ ਦੇ ਕਿੱਥੇ ਜਾਂਦਾ ਹੈਗਾ, ਗੁਰਬਾਣੀ ਕੀ ਕਹਿੰਦੀ ਹੈ। ਇਸੇ ਤਰ੍ਹਾਂ ਹੀ ਪਹਿਲਾ ਕੁਸਚਨ ਵੀ ਇਹਦੇ ਨਾਲ ਸੀ ਪੁਨਰ ਜਨਮ ਦਾ, ਵੀ ਕਈ ਵਾਰੀ ਅਸੀਂ ਸਾਖੀਆਂ ਸੁਣਦੇ ਹਾਂ ਕਿ ਜੀ ਉਹ ਫਲਾਣੇ ਸੰਤ ਨੇ ਉਹ ਫਲਾਣਾ ਜੀ ਸ਼ਿਕਾਰ ਕੀਤਾ ਸਹੇ ਦਾ, ਉਹ ਪਿਛਲੇ ਜਨਮ ਚ ਇਹ ਸੀ, ਉਹਦਾ ਇਹ ਹੋਇਆ ਸੀ, ਇਸ ਕਰਕੇ ਉਹਦਾ ਕਲਿਆਣ ਕੀਤਾ। ਸੋ ਇਹ ਕਿੱਥੇ ਜਾਂਦਾ ਹੈਗਾ ਮਨੁੱਖ ਮਰਨ ਤੋਂ ਬਾਅਦ ਗੁਰਬਾਣੀ ਦੇ ਹਿਸਾਬ ਨਾਲ?
ਹਾਂਜੀ, ਇਹਨਾਂ ਕਹਾਣੀਆਂ ਦੇ ਬੇਸ ਤੇ ਸੱਚ ਨੂੰ ਚੈੱਕ ਨਹੀਂ ਕੀਤਾ ਜਾਂਦਾ। ਅਸੀਂ ਸੱਚ ਨੂੰ ਚੈੱਕ ਕਰਨ ਵਾਸਤੇ ਇੱਕੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪੁੱਛਾਂਗੇ। ਵੀਰ ਭੁਪਿੰਦਰ ਸਿੰਘ ਦਾ ਵਰਜਨ ਲਾਸਟ ਵਰਜਨ ਨਹੀਂ ਹੁੰਦਾ, ਗੁਰਬਾਣੀ ਤੋਂ ਸਿੱਖਾਂਗੇ ਗੁਰਬਾਣੀ ਕੀ ਕਹਿੰਦੀ ਹੈ ਤੇ ਗੁਰਬਾਣੀ ਸਾਨੂੰ ਸਿਖਾ ਰਹੀ ਹੈ ਕਿ ਦੁਨੀਆਂ ਅੰਦਰ ਮੋਸਟ ਵਾਈਡਲੀ ਨੋਨ ਪ੍ਰੈਕਟਿਸ ਹੈ ਡੈਡ ਬਾਡੀ ਦੇ ਡਿਸਪੋਜ਼ਲ ਦੀ। ਇੱਕ ਦਬਾਉਂਦੇ ਨੇ, ਇੱਕ ਸਾੜਦੇ ਨੇ, ਇੱਕ ਪਾਣੀ ਸੁੱਟ ਦਿੰਦੇ ਨੇ, ਇੱਕ ਕੁੱਤਿਆਂ ਅੱਗੇ ਪਾ ਦਿੰਦੇ ਨੇ, ਔਰ ਇੱਕ ਵਲਚਰਸ ਵਾਸਤੇ ਪਲੇਟਫਾਰਮ ਤੇ ਰੱਖ ਦਿੰਦੇ ਨੇ। ਇਹ ਸਾਰੇ ਡੈਡ ਬਾਡੀ ਦੇ ਡਿਸਪੋਜ਼ਲਸ ਨੂੰ ਡਿਸਕਸ ਕਰਕੇ ਗੁਰੂ ਸਾਹਿਬ ਕਹਿੰਦੇ ਕੀ ਹਨ? ਦੇਖੋ, ਕਹਿੰਦੇ ਹਨ ਇੱਕ ਦੱਜੈ, ਇੱਕ ਦੱਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਕੁਛ, ਇੱਕ ਧੀ ਫਿਰ ਹੱਸਣ ਪਾਏ। ਧੀ ਫਿਰ ਹੱਸਣ ਹੁੰਦਾ ਹੈ ਕਿ ਉਹ ਪਲੇਟਫਾਰਮ ਦੇ ਉੱਤੇ ਰੱਖ ਦਿੰਦੇ ਨੇ
ਜੀ,
ਤੇ ਇੱਕ ਦੱਬਦੇ ਨੇ, ਇੱਕ ਸਾੜਦੇ ਨੇ, ਇੱਕ ਕੁੱਤਿਆਂ ਦੇ ਪਾ ਦਿੰਦੇ ਨੇ, ਇੱਕ ਪਾਣੀ ਵਿੱਚ ਪ੍ਰਵਾਹ ਕਰ ਦਿੰਦੇ ਨੇ, ਤੇ ਇੱਕ ਵਲਚਰਸ ਵਾਸਤੇ ਰੱਖ ਦਿੰਦੇ ਨੇ। ਇਹ ਸਾਰਿਆਂ ਦਾ ਡੈਡ ਬਾਡੀ ਨੂੰ ਇਸ ਤਰ੍ਹਾਂ ਡਿਸਪੋਜ ਕਰਨ ਦੇ ਪਿੱਛੇ ਭਾਵਨਾ ਹੁੰਦੀ ਹੈ ਕਿ ਅਗਲੇ ਦੇ ਪਾਪ ਮਾਫ ਹੋ ਜਾਣਗੇ ਔਰ ਰੱਬ ਇਹਨੂੰ ਆਵਾਗੌਣ ਤੋਂ ਛੁਡਾ ਲੇਗਾ ਤੇ ਆਪਣੇ ਚਰਨਾਂ ਚ ਨਿਵਾਸ ਬਖਸ਼ ਲੇਗਾ, ਇਹਨੂੰ ਹੈਵਨ ਦੇ ਦੇਗਾ, ਇਹਨੂੰ ਪੈਰਾਡਾਈਜ਼ ਦੇ ਦੇਗਾ, ਇਹਨੂੰ ਸਵਰਗ ਦੇ ਦੇਗਾ, ਜੰਨਤ ਦੇ ਦੇਗਾ, ਇਹਨੂੰ ਦੋਜ਼ਖ ਤੋਂ ਬਚਾ ਲੇਗਾ। ਔਰ ਇਸ ਤਰੀਕੇ ਦੀ ਸਾਰੀ ਭਾਵਨਾ ਹੁੰਦੀ ਹੈ ਉਹਦੀ ਡੈਡ ਬਾਡੀ ਨੂੰ ਡਿਸਪੋਜ ਆਫ ਕਰਨ ਦੀ।
ਠੀਕ,
ਉਹ ਸਾਰੇ ਕਰਮ ਕਾਂਡ ਕੀਤੇ ਜਾਂਦੇ ਨੇ। ਗੁਰੂ ਸਾਹਿਬ ਨੇ ਇੱਕ ਦੱਜਾ, ਇੱਕ ਦੱਬਿਆ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਆਂ, ਧੀ ਫਿਰ ਹੱਸਣ ਪਾਏ। ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ, ਕੋਈ ਨੀ ਦੱਸ ਸਕਦਾ ਮਰਨ ਤੋਂ ਬਾਅਦ ਕਿੱਥੇ ਜਾਂਦੇ ਨੇ। ਹੁਣ ਮੈਂ ਕੀ ਦੱਸ ਸਕਦਾ ਜੀ, ਮੈਨੂੰ ਤੇ ਜਰਾ ਵੀ ਇਸ ਬਾਰੇ ਅਕਲ ਨਹੀਂ ਹੈ। ਮਰਾਂਗਾ ਤਾਂ ਮੁੜ ਕੇ ਆ ਨਹੀਂ ਪਾਵਾਂਗਾ, ਮੈਂ ਕਿਸ ਨਾਲ ਸ਼ੇਅਰ ਕਰ ਸਕਦਾ?
ਸਿਹਤ ਅਸੀਂ ਗੁਰਬਾਣੀ ਤੋਂ ਲੈਣੀ ਹੈਗੀ।
ਹਾਂਜੀ, ਗੁਰਬਾਣੀ
ਲਾਸਟ ਕੁਸਚਨ ਹੈਗਾ ਭੁਪਿੰਦਰ ਸਿੰਘ ਜੀ, ਇੱਕ ਆਪਾਂ ਇੱਕ ਵਾਰੀ ਡਿਸਕਸ ਕਰਿਆ ਸੀਗਾ ਜਿਹੜਾ ਤੁਸੀਂ ਕਹਿੰਦੇ ਸੀ ਕਿ ਇੱਕ ਬੰਦਾ ਕਿਸੇ ਨੂੰ ਉਹ ਕਹਿੰਦਾ ਸੀ ਮੈਂ ਸ਼ੂਟ ਕਰਨਾ ਹੈਗਾ ਤੇ ਉਹ ਆਪਾਂ ਉਸ ਨੂੰ ਕੀ ਕਰੀਏ। ਇੱਕ ਕੁਸਚਨ ਇਸ ਤਰ੍ਹਾਂ ਦਾ ਬਈ ਮੈਂ ਖੜਾ ਹੈਗਾ, ਇੱਕ ਆਉਂਦਾ ਹੈਗਾ ਉਹ ਮੇਰੇ ਪਾਕਟ ਦੇ ਵਿੱਚ ਉਹਨੇ ਡਰੱਗ ਪਾ ਦਿੱਤੀ, ਪੁਲਿਸ ਵਾਲਿਆਂ ਨੇ ਮੈਨੂੰ ਫੜ ਲਿਆ ਤੇ ਉਹਦਾ ਜ਼ਿੰਮੇਵਾਰ ਮੈਂ ਹੈਗਾ ਜਾਂ ਉਹ ਜਿਹਨੇ ਡਰੱਗ ਪਾਈ ਹੈਗੀ ਆ, ਤੁਸੀਂ ਦੱਸੋ ਫਿਰ ਮੈਂ ਵੀ ਇਹਦੇ ਬਾਰੇ ਚ ਕੁਝ ਦੱਸਾਂ।
ਹਾਂਜੀ, ਇਹ ਨਾ ਸਾਰੀ ਜਿਹੜੀ ਚੱਲ ਰਹੀ ਹੈ ਫੂਡ ਦੀ, ਸਾਰੀ ਚਾਰੋ ਪਾਸੇ ਸਾਡੇ ਜੀਵ ਚਾਰੋ ਪਾਸੇ ਸਮਾਜ ਦੇਖਣ ਨੂੰ ਮਿਲ ਰਹੀ ਹੈ, ਉਹਦੇ ਨਾਲ ਸਾਨੂੰ ਇਹ ਲੱਭਣਾ ਚਾਹੀਦਾ ਕਿ ਜਿੱਥੋਂ ਭੈੜਾ ਖਿਆਲ ਉਪਜਦਾ ਹੈ ਸਾਨੂੰ ਉਸ ਸੰਗਤ ਤੋਂ ਆਪਣੇ ਆਪ ਨੂੰ ਤੋੜਨਾ ਹੈ।
ਠੀਕ, ਹਾਂਜੀ,
ਉਹਨੂੰ ਕਹਿੰਦੇ ਨੇ ਮਾਏ ਮੁੰਡੋ ਤੈ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਜਿਹਦੇ ਨਾਲ ਭਰਮ ਪੈਦਾ ਹੁੰਦਾ ਹੈ ਕਿ ਮੈਂ ਬਚਾ ਬਾਕੀ ਮਰ ਜਾਣ, ਮੇਰਾ ਧੜਾ ਬੱਚੇ ਬਾਕੀ ਮਰ ਜਾਣ, ਮੇਰੀ ਕੌਮ ਬੱਚੇ ਬਾਕੀ ਕੌਮ ਮਰ ਜਾਣ, ਮਿਨੋਰਿਟੀ ਮਾਰ ਦਿਓ ਮੈਜੋਰਿਟੀ ਜੀ ਜਾਵੇ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ, ਇਹਨਾਂ ਦੇ ਨਾਲ ਭਰਮ ਪੈਦਾ ਹੁੰਦੇ ਨੇ, ਵੱਖਵਾਦ ਪੈਦਾ ਹੁੰਦੇ ਨੇ, ਧੜੇਬਾਜ਼ੀ ਬਣਦੀ ਹੈ, ਕਮਨਲ ਹੇਟਰਡ ਪੈਦਾ ਹੁੰਦੀ ਹੈ, ਇਹਨਾਂ ਤੋਂ ਛੁੱਟਣਾ, ਇਸ ਭਰਮ ਤੋਂ ਛੁੱਟਣਾ।
ਹਾਂਜੀ, ਕੁਸਚਨ ਇੱਥੇ ਕੁਸਚਨ ਰਵਿੰਦਰ ਜੀ ਇਹ ਨਹੀਂ ਹੈਗਾ ਬਈ ਉਹ ਕੌਣ ਜ਼ਿੰਮੇਵਾਰ ਹੈ? ਕੁਐਸਚਨ ਤਾਂ ਇਹ ਹੈਗਾ ਬਈ ਉਹ ਭਾਈ ਡਰੱਗਾਂ ਚ ਕਿਉਂ ਪਿਆ ਭਾਈ, ਇਹ ਸਾਡੇ ਸਮਾਜ ਦੇ ਵਿੱਚ ਐਸੀਆਂ ਕੁਰੀਤੀਆਂ ਕਿਉਂ ਨੇ? ਸਾਡਾ ਖਿਆਲ ਉੱਥੇ ਜਾਣਾ ਚਾਹੀਦਾ ਹੈਗਾ, ਇਹ ਨਹੀਂ ਕਿ ਕਿਹਨੇ ਪੁਲਿਸ ਨੂੰ ਫੜ ਲਿਆ, ਕਿਹੜਾ ਜ਼ਿੰਮੇਵਾਰ ਆ। ਸਾਨੂੰ ਉਸ ਪਾਸੇ ਨੂੰ ਸਾਡੀ ਸੁਰਤ ਤੁਰਨੀ ਚਾਹੀਦੀ ਹੈ ਬਜਾਏ ਕਿ ਹੋਰ। ਰਵਿੰਦਰ ਜੀ ਮੈਂ ਆਪਣਾ ਫੋਨ ਵੀ ਦੇ ਦਿੰਦਾ ਜੇ ਕਿਸੇ ਨੇ ਕੰਟੈਕਟ, ਬਈ 604-839-1308 839-1308।
ਵੀਰ ਜੀ 30 ਸੈਕਿੰਡ ਚ ਕੀ ਸੁਨੇਹਾ ਦੇਣਾ ਹੈ? ਸਮਾਂ ਖਤਮ ਹੈ ਜੀ।
ਹਾਂਜੀ, ਸਤਿਗੁਰ ਜੀ ਸਾਨੂੰ ਸਿਖਾਉਂਦੇ ਨੇ ਵਿੱਚ ਮੈਂ ਮਨ ਪ੍ਰਬੋਧ ਆਪਣਾ ਪਾਤਸ਼ਾਹ ਵਰ ਜਾਣਾ, ਫਿਰ ਸਿਖਾਉਂਦੇ ਨੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਨੇ ਸਭ ਜਗ ਤੇਰਾ ਹੋਇਆ। ਅਸੀਂ ਇਹ ਚਿੰਦ ਜਲ ਨੇ ਆਪਣੇ ਆਪ ਨੂੰ ਸਵਾਰਨਾ ਹੈ
ਜੀ। ਤੇ ਅੰਤ ਦੇ ਵਿੱਚ ਸਾਰੇ ਹੀ ਸਾਡੇ ਸਰੋਤਿਆਂ ਵਧੀਆ ਜੀ, ਬਹੁਤ ਰਿਣੀ ਆ ਮੈਂ ਤੁਹਾਡਾ, ਬਹੁਤ ਸ਼ੁਕਰ ਗੁਜ਼ਾਰ ਹਾਂ ਜੀ ਤੁਸੀਂ ਸਮਾਂ ਕੱਢਿਆ ਸਾਡੇ ਲਈ ਅੱਜ, ਔਰ ਬਹੁਤ ਹੀ ਸਰਲ ਤਰੀਕੇ ਨਾਲ ਜਿਸ ਤਰ੍ਹਾਂ ਤੁਸੀਂ ਇਹ ਭੁਲੇਖਿਆਂ ਵਾਲੇ ਸਵਾਲਾਂ ਦੇ ਜਵਾਬ ਦਿੱਤੇ। ਫਿਰ ਵੀ ਬੇਨਤੀ ਕਰਾਂਗੇ ਕਦੇ ਡਾਕਟਰ ਸਾਹਿਬ ਦੇ ਜ਼ਰੀਏ ਆਖਿਰ ਦੇ ਵਿੱਚ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡੇ ਸਰੋਤਿਆਂ ਦਾ, ਤੁਹਾਡੇ ਪ੍ਰੋਗਰਾਮ ਦਾ, ਮੀਡੀਆ ਦਾ ਤੇ ਸਾਰੇ ਡਾਕਟਰ ਹਰਬੰਸ ਸਿੰਘ ਜੀ ਦੇ ਗਰੁੱਪ ਦਾ ਸ਼ੁਕਰੀਆ ਜੀ,
ਬਹੁਤ ਮਿਹਰਬਾਨੀ।